जेता समुंद सागर नीर परेया तेते अवगण हमारे दया करो किछ मेहर उपावो डूबदे पत्थर तारे दया करो किछ मेहर उपावो डूबदे पत्थर तारे दंडौत बंधन अनेक बार सर्व कला समरथ डोलन ते राखो हो प्रभु नानक दे कर हथ परम सम्मान योग साहिब श्री गुरु ग्रंथ साहिब सचे पातशाह जी दे पावन पवित्र हजूरी अंदर हफ्तावारी जो विशेष दोपहर दा दीवान है इस दी आप जी हाजरी भर रहे हो। सतगुरु गुरु रामदास जी दे दर दे कीर्तनिए भाई साहब बलदेव सिंह जी अमृत बाणी कीर्तन श्रवण करा रहे सी। पिछले सोमवार तो गुरु अर्जन देव महाराज जी का जो शब्द गुणवंती सरलेख हेठ है उस दी विचार धन गुरु अर्जुन देव महाराज आप ही कृपा करके करा रहे। इस पवित्र शब्द विच पहला विचार कीती सी जो आज तक आपां विचारिया है कि अवगण खुद ब खुद अंदर प्रवेश कर जांदे ने। गुण ग्रहण करन वास्ते इंसान नू मुशक्कत करनी पैंदी है। जिन्ना अवगुणा दा रफ्तार नाल तेज रफ्तार नाल प्रचार हुंदा है उन्ना किसे दे गुण दा प्रचार नहीं हुंदा। बेनती समझियो फतेह बुलाउण तो पहला सिर्फ जो हफ्ता सी विचारिया है जिन्नी तेजी नाल अवगण अगे तुरदे ने उन्नी तेजी नाल समाज विच गुण नहीं। एक आदमी अवगण कर लवे ते मेरा ख्याल कुछ दिनां विच उस दा अवगण पूरी दी पूरी कम्यूनिटी नूं पता लग जांदा है। ते एक आदमी गुण कमांदा होवे सेवा करदा होवे उहदी गल नॉर्मल जी गुण दी सांझ बहुत घट है। अवगुण तां रकत बीज दी तरह अपने आप ही वधी जांदा है। अवगुण तेजी नाल तुरदा है गुण नहीं। हजूर ने कहा तू गुणा दा ग्राहक बन गुण इकट्ठे करेगा एक दिन गुणवान बन जाएगा अवगुण इकट्ठे करेगा एक दिन खुद अपने आप ही सड़ जाएगा। फिर बेनती समझियो हजूर दे पवित्र बचना विचों के गुण इकट्ठे करदिया करदिया आदमी गुणवान बन जाता है। सियाने लोग कहिंदे ने कि हीरे दे वपारी दी दुकान ते नौकर पानी पियाण वाला भी होवे ਜੇ ਚੰਗੀ ਅਕਲ ਰੱਖ ਕੇ ਗੁਣ ਗ੍ਰਾਹਕ ਬਣੇ ਤੇ ਇੱਕ ਦਿਨ ਪਾਣੀ ਪਿਆਉਣ ਵਾਲਾ ਨੌਕਰ ਵੀ ਹੀਰਿਆਂ ਦਾ ਪਾਰਖੂ ਬਣ ਜਾਂਦਾ ਹੈ, ਉਹ ਇਕੱਠੇ ਕਰਦਾ ਹੈ। ਆ ਅਤਰ ਫਲੇਲ ਸੁਗੰਧੀਆਂ, ਜੇ ਉੱਥੇ ਕੋਈ ਆਦਮੀ ਰੋਜ਼ ਕੰਮ ਕਰੇ ਉਹਨੂੰ ਹੁਨਰ ਆ ਜਾਂਦਾ ਹੈ ਅਤਰ ਕਿਵੇਂ ਕੱਢਣਾ ਹੈ। ਗੁਣ ਤਾਂ ਮਿਹਨਤ ਨਾਲ ਮੁਸ਼ਕਤ ਨਾਲ ਹੈ ਤੇ ਹਜ਼ੂਰ ਨੇ ਕਿਹਾ ਗੁਣ ਹਮੇਸ਼ਾ ਨਿਮਰਤਾ ਵਿੱਚ ਗ੍ਰਹਿ ਕੇ ਗ੍ਰਹਿਣ ਕੀਤਾ ਜਾਂਦਾ ਹੈ। ਹੰਕਾਰੀ ਬੰਦਾ ਛੇਤੀ ਕੀਤਿਆਂ ਗੁਣ ਵੀ ਗ੍ਰਹਿਣ ਨਹੀਂ ਕਰ ਸਕਦਾ। ਉਸ ਦਿਨ ਬੇਨਤੀ ਕੀਤੀ ਤੇ ਅਹੰਕਾਰੀ ਬੰਦੇ ਦਾ ਆਪਣਾ ਅਹੰਕਾਰ ਇਤਨਾ, ਉਹ ਕਹਿੰਦਾ ਮੇਰੇ ਤੇ ਆ ਕੇ ਹਰ ਗੱਲ ਖਤਮ ਹੋ ਜਾਂਦੀ, ਮੈਂ ਹੀ ਸਭ ਕੁਝ ਖਾਂ। ਉਸ ਦਿਨ ਪ੍ਰਮਾਣ ਦਿੱਤਾ ਸੀ ਬਾਬਾ ਜੀ ਨੇ ਕਿਹਾ ਉਹ ਤਾਂ ਨਰ ਵੀ ਨਹੀਂ ਜਿਹੜਾ ਬਿਨਾਂ ਗੁਣਾਂ ਤੋਂ ਹੀ ਫੁੱਲਿਆ ਫਿਰਦਾ, ਕਹਿੰਦੇ ਉਹ ਨਰ ਦੀ ਥਾਂ ਤੇ ਖਰ ਹੈ। ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰੰਤ। ਹਜ਼ੂਰ ਨੇ ਕਿਹਾ ਕੀੜੀ ਰੇਤ ਵਿੱਚ ਪਈ ਕੋਈ ਖੰਡ ਦਾ ਰਸ ਲੈ ਸਕੇਗੀ? ਹੰਕਾਰੀ ਖਾਤੀ ਫੁੰਕਾਰੀ ਮਾਰਦਾ ਰਹੇਗਾ, ਕਦੀ ਉਹਨੂੰ ਖੰਡ ਦਾ ਰਸ ਨਹੀਂ ਲੈ ਸਕੇਗਾ। ਉਹ ਰੇਤ ਨੂੰ ਤਾਂ ਉਡਾ ਸਕਦਾ ਹੈ ਪਰ ਖੰਡ ਵੀ ਨਾਲ ਉੱਡ ਜਾਏਗੀ। ਤਾਂ ਹੀ ਸਾਹਿਬ ਨੇ ਬਚਨ ਕੀਤੇ ਖਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਣੀ ਨਾ ਜਾਏ। ਦੋ ਵਾਰੀ ਸਲੋਕ ਹੁੰਦਾ ਹੈ, ਕਹਿ ਕਬੀਰ ਗੁਰ ਭਲੀ ਬਜਾਈ ਕੀਤੀ ਹੋਏ ਕਹਿ ਖਾਹੇ। ਕੀੜੀ ਬਣ ਕੇ ਤਾਂ ਕੁਝ ਲੈ ਜਾਏਗਾ, ਹਾਥੀ ਬਣ ਕੇ ਪੱਲੇ ਕੀ ਪੈਣਾ। ਗੁਣਵੰਤੀ ਸਾਹਿਬ ਨੇ ਸ਼ਬਦ ਦਿੱਤਾ, ਫਿਰ ਕਿਰਪਾ ਕੀਤੀ ਉਹਨੇ, ਕਹਿੰਦੇ ਨੇ ਜਿਹੜਾ ਗੁਰਸਿੱਖ ਮੈਨੂੰ ਦਿਸੇ। ਉਸ ਦਿਨ ਅਰਜ਼ ਕੀਤੀ ਸੀ, ਠੀਕ ਹੈ ਵੱਖ ਵੱਖ ਜਥੇਬੰਦੀਆਂ ਵੱਖ ਵੱਖ ਸੰਪਰਦਾਵਾਂ ਸਾਰੇ ਸਤਿਕਾਰਯੋਗ ਨੇ ਜਿਹੜੇ ਪ੍ਰਚਾਰ ਪ੍ਰਸਾਰ ਲਈ ਲੱਗੇ, ਕਿਸੇ ਨੂੰ ਨਿੰਦੀਏ ਨਾ, ਪਰ ਇਸ ਧੜੇ ਇਸ ਜਥੇਬੰਦੀ ਸਭ ਤੋਂ ਉੱਪਰ ਜਿਹੜੀ ਉਹ ਗੁਰਸਿੱਖੀ ਹੈ। ਜਿਹੜਾ ਸਿੱਖੀ ਦਾ ਪਿਆਰ ਹੈ ਨਾ, ਉਹਦੇ ਵਿੱਚ ਧੜੇ ਆ ਪਾਰਟੀਆਂ ਸਭ ਕੁਝ ਥੱਲੇ ਰਹਿ ਜਾਂਦੇ ਨੇ। ਇਹੀ ਕਾਰਨ ਅੱਜ ਵੀ ਜਦੋਂ ਕਦੀ ਭਾਵੇਂ ਅਸੀਂ ਰੌਲਾ ਪਾਈ ਜਾਈਏ ਮਰ ਗਏ ਡੁੱਬ ਗਏ, ਮੈਂ ਕਹਿੰਦਾ ਨਹੀਂ, ਅਜੇ ਵੀ ਪੰਜਾਬ ਦੀ ਧਰਤੀ ਤੇ ਜਦੋਂ ਕਿਤੇ ਥੋੜਾ ਜਿਹਾ ਸੇਕ ਲੱਗਦਾ ਹੈ ਕੋਈ ਵੱਡੀ ਘਟਨਾ ਵਾਪਰਦੀ ਹੈ, ਇੱਕੋ ਦਮ ਸਭ ਕੁਝ ਆਪਣਾ ਭੁਲਾ ਕੇ ਸਿੱਖ ਜਿਹੜੇ ਨੇ ਇਕੱਠੇ ਤੁਰ ਪੈਂਦੇ। ਇਹ ਵਾਹਿਗੁਰੂ ਜੀ ਦੀ ਕਿਰਪਾ ਹੈ, ਸਤਿਗੁਰੂ ਦਾ ਤਰਸ ਹੈ। ਮਹਾਰਾਜ ਜੀ ਨੇ ਕਿਹਾ ਜਿਹੜਾ ਗੁਰੂ ਕਾ ਸਿੱਖ ਦਿਸੇ ਤੂੰ ਨਫ਼ਰਤ ਕਰਨ ਦੀ ਥਾਂ ਝੁੱਕ ਕੇ ਉਹਦੇ ਪੈਰਾਂ ਨੂੰ ਹੱਥ ਲਾ। ਹੁਣ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਬਚਨ ਕੀਤਾ ਤੇ ਉਸ ਦਿਨ ਬੇਨਤੀ ਕੀਤੀ ਸੀ ਕਿ ਚਰਨਾਂ ਨੂੰ ਹੱਥ ਲਾਉਣ ਦਾ ਕੋਈ ਮਕਸਦ ਸੀ, ਇਹ ਕਰਮ ਕਾਂਡ ਨਾ ਬਣੇ। ਪਰ ਇਹਨਾਂ ਬੰਦਾ ਅਹੰਕਾਰੀ ਵੀ ਨਾ ਹੋ ਜਾਏ ਕਿ ਉਹ ਝੁਕਣ ਨੂੰ ਤਿਆਰ ਵੀ ਨਾ ਹੋਵੇ। ਝੁੱਕ ਤਾਂ ਸਹੀ ਬਣਾ, ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਭਾਵੇਂ ਜੂਏ ਦੀ ਵਿਚਾਰ ਹੋ ਚੁੱਕੀ। ਫਿਰ ਅਗਲਾ ਬਚਨ, ਲੋਕ ਆਪਣੇ ਘਰ ਦੇ ਦੁੱਖ ਆਪਣੇ ਘਰ ਦੇ ਪੀੜਾ ਰੋਂਦੇ ਨੇ, ਪਰ ਕਹਿੰਦੇ ਨੇ ਮੇਰੇ ਘਰ ਦਾ ਵੀ ਇੱਕ ਦਰਦ ਹੈ, ਉਹ ਗੁਰਸਿੱਖ ਨੂੰ ਦੱਸਣ ਆਇਆ। ਗੁਰਸਿੱਖਾਂ ਮੇਰੇ ਅੰਦਰ ਦੀ ਪੀੜਾ ਮੈਨੂੰ ਗੁਰੂ ਮਿਲਾ ਦੇ। ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇਹੇ ਮਿਲਾਏ ਜੀਓ। ਇਹ ਕੱਲ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ ਜੋ ਭਾਈ ਸਾਹਿਬ ਨੇ ਵੀ ਸਟੇਜ ਤੇ ਪਵਿੱਤਰ ਅੰਮ੍ਰਿਤ ਬਚਨ ਵਿੱਚੋਂ ਤੁਕਾਂ ਸੁਣਾਈਆਂ ਨੇ, ਕਹਿਣ ਲੱਗੇ ਗੁਰਸਿੱਖਾ ਤੂੰ ਮਿਲਿਆ ਹੈ, ਤੇ ਮੇਰਾ ਖਿਆਲ ਇਹ 100 ਵਿੱਚੋਂ 5-7 ਗਿਣੀਏ ਜੇ ਗਿਣਤੀ ਕਰਾਂਗੇ। ਤੂੰ ਮਿਲਿਆ ਮੇਰੇ ਕੋਲ ਇਕੱਲਾ ਬਹਿ, ਮੈਂ ਤੇਰੇ ਤੋਂ ਪੁੱਛਣਾ ਚਾਹੁੰਦਾ ਕੁਛ ਕੀ, ਤੇ ਪੁੱਛਦਾ ਪਛਾਂਦਾ ਇਹਦੇ ਬਾਰੇ ਬਹੁਤ ਘੱਟ ਨੇ, ਪਰ ਇਸ ਪੁੱਛਣ ਤੋਂ ਬਿਨਾਂ ਅੰਦਰ ਦੀ ਗੱਲ ਵੀ ਨਹੀਂ ਬਣਨੀ। ਕਹਿਣ ਲੱਗੇ ਮੈਨੂੰ ਇਹੋ ਜਿਹਾ ਉਪਦੇਸ਼ ਆਪਣੇ ਗੁਰੂ ਦਾ ਦੱਸ, ਇਹੋ ਜਿਹਾ ਬਚਨ ਦੱਸ ਕਿ ਜਿਹੜਾ ਮਨ ਦਸੀ ਪਾਸੀ ਭਟਕਦਾ ਮਨ ਟਿਕੇਗਾ ਕਿਵੇਂ। ਮਨ ਦਾ ਟਿਕਾ ਕੋਈ ਨਹੀਂ ਪੁੱਛਦਾ, ਸੋਈ ਦਸ ਉਪਦੇਸ਼ੜਾ ਮੇਰਾ ਮਨ ਅਨਤ। ਅਨਤ ਦਾ ਅਰਥ ਹੈ ਹੋਰ ਪਾਸੇ, ਮੇਰਾ ਮਨ ਅੰਤ ਨਾ ਕਾਹੂ, ਅੰਤ ਨਾ ਕਾਹੂ ਜਾਏ ਜੀਓ। ਤੇ ਜੇ ਮੇਰਾ ਮਨ ਟਿਕ ਜਾਏ, ਕਹਿਣ ਲੱਗੇ ਫਿਰ ਗੱਲਾਂ ਬਾਤਾਂ ਨਾਲ ਨਹੀਂ, ਜਿੱਤੋਂ ਪੁੱਛਣ ਤੁਰਿਆ ਉਹਨੂੰ ਆਪਣਾ ਆਪ ਭੇਟ ਕਰਨਾ ਪੈਣਾ, ਉਹਦੇ ਹੁਕਮ ਵਿੱਚ ਰਹੇਗਾ ਤੇ ਮਾਰਗ ਤੇ ਚੱਲ ਸਕੇਗਾ। ਸਾਹਿਬ ਨੇ ਫੁਰਮਾਇਆ ਸੋਈ ਦਸ ਉਪਦੇਸ਼ੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ। ਇਹ ਮਨ ਤੈ ਕੂ ਦੇਵ ਸਾਂ, ਮਨ ਹੀ ਤੈਨੂੰ ਦੇ ਦਿੱਤਾ। ਦੇਖੋ ਗੁਰਸਿੱਖ ਲਈ ਸ਼ਬਦ ਵਰਤਿਆ, ਇਹਦਾ ਮਤਲਬ ਮਹਾਂਪੁਰਖ ਦੀ ਸੇਵਾ, ਗੁਰਮੁਖ ਦੀ ਸੇਵਾ, ਪੂਰੇ ਭਰੇ ਹੋਏ ਭਾਂਡੇ ਦੀ ਸੇਵਾ ਆਪਣਾ ਮਨ ਉਹਦੇ ਚਰਨਾਂ ਵਿੱਚ ਰੱਖ ਕੇ ਹੋ ਸਕਦੀ ਹੈ। ਇਹ ਮਨ ਤੈ ਕੂ ਦੇਵ ਸਾਂ, ਮੈਂ ਮਾਰਗ ਦੇਖੋ ਬਤਾਏ ਜੀਓ। ਆਓ ਇਸ ਪਵਿੱਤਰ ਬਚਨ ਨੂੰ ਕਿ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ, ਇਹ ਕਿਸੇ ਪਾਸੇ ਜਾਏ ਨਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਵਿੱਚ ਇਸ ਮਨ ਦੇ ਟਿਕਾ ਸੰਬੰਧੀ ਥੋੜੀ ਬਹੁਤ ਜਿੰਨੇ ਕੁ ਗੁਰੂ ਗ੍ਰੰਥ ਸਾਹਿਬ ਸੋਝੀ ਦੇਣ ਆਪਾਂ ਵਿਚਾਰ ਕਰ ਸਕੀਏ। ਕਰੋ ਕਿਰਪਾ ਸਾਧ ਸੰਗਤ ਜੀ, ਜਿਤਨੇ ਆਪ ਜੀ ਇਕੱਤਰ ਹੋਏ ਬੈਠੇ ਹੋ, ਟਿਕਾ ਤੁਸੀਂ ਬਖਸ਼ਣਾ ਹੈ, ਰਹਿਮਤ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਰਨੀ ਹੈ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਸਥੂਲ ਹੈ, ਇਸ ਦੇ ਅੰਗ ਨਜ਼ਰੀ ਪੈਂਦੇ ਨੇ, ਪਰ ਜੋ ਮਨ ਹੈ ਉਹ ਸੂਖਸ਼ਮ ਹੈ, ਉਹ ਤਨ ਦੇ ਅੰਗਾਂ ਦੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਕਿ ਕਿਹੜੀ ਥਾਂ ਉਹਦੀ ਸ਼ਕਲ ਕੈਸੀ ਹੈ। ਮਨ ਇੱਕ ਅਦ੍ਰਿਸ਼ਟ ਪਰਮਾਤਮਾ ਦੀ ਬਣਾਈ ਕੋਈ ਸ਼ਕਤੀ ਹੈ ਜਿਹੜੀ ਇਸ ਤਨ ਦੇ ਵਿੱਚ ਆਪਣਾ ਨਿਵਾਸ ਰੱਖਦੀ ਹੈ, ਪਰ ਇੱਕ ਥਾਂ ਕੋਈ ਕੇਂਦਰ ਬਿੰਦੂ ਨਹੀਂ। ਆਪਾਂ ਕਹਿ ਦਈਏ ਵੀ ਦੇਖੋ ਆਹ ਜਗ੍ਹਾ ਤੇ ਮਨ ਹੈ, ਹਾਰਟ ਤੇ ਦਿਲ ਤੇ ਹੱਥ ਰੱਖਿਆ ਜਾ ਸਕਦਾ, ਫੇਫੜਿਆਂ ਬਾਰੇ ਦੱਸਿਆ ਜਾ ਸਕਦਾ, ਕਿਡਨੀ ਦੀ ਜਾਣਕਾਰੀ ਹੈ ਇਹਦਾ ਟਿਕਾਣਾ ਕਿੱਥੇ ਹੈ, ਪਰ ਮਨ ਜਿਹੜਾ ਉਹ ਕਿੱਥੇ ਰਹਿ ਰਿਹਾ ਹੈ, ਮਨ ਦਾ ਟਿਕਾਣਾ ਕਿੱਥੇ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਮਨ ਨਜ਼ਰ ਨਹੀਂ ਆਉਂਦਾ, ਪਰ ਪੂਰੇ ਦੇ ਪੂਰੇ ਸਰੀਰ ਵਿੱਚ ਉਹ ਹੀ ਵਿਆਪਿਆ ਹੋਇਆ ਹੈ। ਮਨ ਨਜ਼ਰ ਨਹੀਂ ਆਉਂਦਾ ਪਰ ਵਿਆਪਿਆ ਸਾਰੇ ਤਨ ਦੇ ਵਿੱਚ ਹੈ। ਮਨ ਅਸਲ ਵਿੱਚ ਵਿਚਾਰਾਂ ਦੀ ਇੱਕ ਗੰਢ ਸ਼ਬਦ ਵਰਤ ਲਈਏ, ਫੁਰਨਾ ਸ਼ਬਦ ਵਰਤ ਲਈਏ, ਉਂਝ ਸਿਆਣੇ ਲੋਕ ਪਹਿਲੇ ਕਹਿੰਦੇ ਸਨ ਸੰਕਲਪੋ ਵਿਕਲਪੋ ਵਾ ਮਨੋ। ਮਨ ਕੀ ਹੈ? ਸੰਕਲਪ ਤੇ ਵਿਕਲਪ ਪੈਦਾ ਕਰਨ ਵਾਲਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਦੋਨੋਂ ਸ਼ਬਦ ਨਹੀਂ ਆਏ, ਨਾ ਸੰਕਲਪ ਨਾ ਵਿਕਲਪ, ਪਰ ਇਹ ਇੱਕ ਪੁਰਾਣੀ ਪਰਿਭਾਸ਼ਾ ਸੀ ਮਨ ਦੀ, ਅੱਜ ਵੀ ਹੈ। ਇਹ ਫੁਰਨੇ ਪੈਦਾ ਕਰਦਾ ਹੈ, ਨਿਰੰਤਰ ਖਿਆਲ ਪੈਦਾ ਕਰੀ ਜਾਂਦਾ ਹੈ। ਮਨ ਦੋ ਪੱਖ ਨੇ ਮਨ ਦੇ, ਇੱਕ ਪ੍ਰਕਾਸ਼ਮਈ ਤੇ ਇੱਕ ਅੰਧਕਾਰਮਈ। ਜਦੋਂ ਇਹ ਮਨ ਅੰਧਕਾਰਮਈ ਹੁੰਦਾ ਉਦੋਂ ਸੱਚ ਇਵੇਂ ਏਡੂ ਵੱਡਾ ਦੁਸ਼ਮਨ ਕੋਈ ਨਹੀਂ, ਏਡੂ ਵੱਡਾ ਦੈਂਤ ਕੋਈ ਨਹੀਂ, ਤੇ ਜਦੋਂ ਇਹ ਮਨ ਪ੍ਰਕਾਸ਼ਮਈ ਹੁੰਦਾ ਹਕੀਕਤ ਇਵੇਂ ਇਹਦੇ ਵਰਗਾ ਮਿੱਤਰ ਕੋਈ ਨਹੀਂ ਹੈ ਮਨ ਹੀ। ਜਦੋਂ ਇਹ ਵਾਸ਼ਨਾ ਵਿੱਚ ਪ੍ਰਵਿਰਤ ਹੁੰਦਾ ਉਦੋਂ ਅੰਦਰ ਦੀ ਤਬਾਹੀ ਕਰਦਾ, ਤੇ ਜਦੋਂ ਇਹ ਸ਼ਬਦ ਵਾਲੇ ਪਾਸੇ ਮੁੜ ਕੇ ਬਾਣੀ ਨਾਲ ਜੁੜਦਾ ਤੇ ਇਹ ਹੀ ਮਨ ਜਿਹੜਾ ਅੰਦਰ ਨੂੰ ਘੜਨ ਲੱਗ ਪੈਂਦਾ, ਇਹ ਹੀ ਮਨ ਵਾਸ਼ਨਾਵਾਂ ਨੂੰ ਖਾ ਜਾਂਦਾ, ਤੇ ਜੇ ਕਿਤੇ ਅੰਧਕਾਰ ਵੀ ਡਿੱਗੇ ਤੇ ਵਾਸ਼ਨਾ ਮਨ ਨੂੰ ਖਾ ਜਾਂਦੀ। ਸਤਿਗੁਰੂ ਦੀ ਬਾਣੀ ਵਿੱਚੋਂ ਦੇਖੋ ਸਿੱਖ ਪੁੱਛ ਰਿਹਾ ਮਨ ਕਿਵੇਂ ਟਿਕੇ, ਤੇ ਸਾਨੂੰ ਸਭ ਨੂੰ ਪਤਾ ਹੈ ਕਿ ਮਨ ਜਿਹੜਾ ਦੌੜਦਾ ਹੈ। ਤੇ ਭਾਈ ਸਾਹਿਬ ਇਹ ਗੱਲ ਆਪਣੀ ਲਿਖਤ ਚ ਵਾਰ ਵਾਰ ਕਹਿੰਦੇ ਨੇ, ਭਾਈ ਵੀਰ ਸਿੰਘ ਕਹਿੰਦੇ ਨੇ ਜਿਸ ਦਿਨ ਤੈਨੂੰ ਪਾਠ ਕਰਦਿਆਂ ਇਹ ਪਤਾ ਲੱਗਦਾ ਹੈ ਕਿ ਮਨ ਦੌੜ ਰਿਹਾ ਹੈ, ਉਸ ਦਿਨ ਨਿਰਾਸ਼ ਨਾ ਹੋ, ਘੱਟੋ ਘੱਟ ਇਹ ਤਾਂ ਸਮਝ ਪੈ ਗਈ ਕਿ ਮਨ ਦਾ ਦੌੜਨਾ ਕੀ ਹੈ, ਮਨ ਦੀ ਬਿਮਾਰੀ ਕੀ ਹੈ, ਕਿਵੇਂ ਦੌੜਦਾ, ਕਿੱਧਰ ਜਾਂਦਾ ਹੈ ਮਨ। ਫਿਰ ਅਰਜ਼ ਕਰਾਂ, ਇਹ ਪੂਰੇ ਤਨ ਵਿੱਚ ਵਿਆਪਦਾ ਹੈ। ਇਹ ਕਿਵੇਂ ਵਿਆਪਦਾ? ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਅਸੀਂ ਅੱਖਾਂ ਨਾਲ ਦੇਖਦੇ ਹਾਂ ਪਰ ਸੱਚ ਇਵੇਂ ਅੱਖਾਂ ਸਿਰਫ ਇੱਕ ਬਾਹਰ ਦਾ ਯੰਤਰ ਨੇ, ਜੋ ਕੁਝ ਦੇਖਿਆ ਜਾ ਰਿਹਾ ਅੱਖਾਂ ਤਾਂ ਕੁਝ ਨਹੀਂ ਖੰਡਾਉਂਦੀਆਂ, ਖੰਡਾਉਂਦਾ ਤਾਂ ਮਨ ਪਿਆ ਹੈ ਨਾ, ਦੇਖਦੀਆਂ ਅੱਖਾਂ ਨੇ ਤੇ ਮਨ ਦਾ ਮਨ ਹੈ, ਸੁਣਦੇ ਕੰਨ ਨੇ ਤੇ ਬਾਗੋ ਬਾਗ ਮਨ ਹੋਇਆ ਬੈਠਾ, ਬੋਲਦੀ ਜ਼ਬਾਨ ਹੈ, ਕਬੂਲ ਮਨ ਕਰਦਾ ਹੈ, ਚੱਲਦੇ ਹੱਥ ਪੈਰ ਨੇ ਤੇ ਅਸਰ ਮਨ ਤੇ ਹੋ ਰਿਹਾ। ਇੱਕ ਮਨ ਇੰਦਰਾ ਜਿਹੜਾ ਉਹ ਸਾਰੀਆਂ ਇੰਦਰੀਆਂ ਉੱਤੇ ਆਪਣਾ ਕਬਜ਼ਾ ਕਰੀ ਬੈਠਾ, ਸਾਰਿਆਂ ਚ ਵਿਆਪੇ ਪਏ ਨਾ। ਭਾਈ ਸਾਹਿਬ ਦੇ ਬਚਨ ਨੇ ਕਿ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਅੱਖਾਂ ਵਿੱਚ ਵੇਂਦਾ ਚਾਰ ਚੁਫੇਰੇ ਤੇ ਵੇਂਦਾ ਮਨ ਹੀ ਤੇ ਇੰਨਾ ਚਲਾਕ ਹੈ ਸਿਰਫ ਅਜੀ ਇੱਕ ਹੀ ਪੱਖ ਲਾਂਗੇ ਅੱਗੇ ਅੱਗੇ ਆਉਣਾ ਬਚਨ ਤਿਆਗੇ ਮਨ ਕੀ ਮਤੜੀ ਸਿਰਫ ਅੱਜ ਮਨ ਸੰਬੰਧੀ ਅੱਖਾਂ ਵਿੱਚ ਦੇਖਦਾ ਹੈ ਅੱਖਾਂ ਦੇਖ ਲੈਂਦੀਆਂ ਨੇ ਤੇ ਪਰਤ ਕੇ ਉਹ ਜੋ ਕੁਝ ਦੇਖਿਆ ਨਾ ਉਹ ਮਨ ਵਿੱਚ ਜਿਹੜੀ ਇੱਕ ਬਿਰਤੀ ਚਿੱਤ ਹੈ ਆ ਮਨ ਬੁੱਧ ਚੇਤੇ ਹੰਕਾਰ ਆਪਾਂ ਕਹਿੰਦੇ ਚਿੱਤ ਤੇ ਸਟੋਰ ਹੈ ਜੋ ਕੁਝ ਉਹਨੇ ਦੇਖਿਆ ਉਹ ਚੇਤੇ ਵੀ ਚਲਾ ਗਿਆ ਤੇ ਇੰਨਾ ਚਲਾਕ ਹੈ ਕਿ ਜਿਹਨੂੰ ਦੇਖਿਆ ਜਦੋਂ ਮਨ ਆਵੇ ਉਸੇ ਦੇ ਚਿਹਰੇ ਨੂੰ ਉਸੇ ਦੇ ਰੂਪ ਨੂੰ ਆਪਣੇ ਅੰਦਰ ਚੇਤੇ ਕਰ ਕਰਕੇ ਰਸ ਮਾਣੀ ਜਾਂਦਾ ਜੋ ਦੇਖਿਆ ਅੱਖਾਂ ਨੇ ਪਰ ਚਿੱਤ ਵਿੱਚ ਸਟੋਰ ਹੋ ਗਿਆ ਇਹਦੇ ਸੰਬੰਧੀ ਇੱਕ ਅਰਜ਼ ਕਰਾਂ ਪਿਛਲੇ ਦਿਨ ਡਾਕਟਰ ਨੇਕੀ ਸਾਹਿਬ ਬੜੇ ਸਿਆਣੇ ਸੁਗੜ ਵਿਦਵਾਨ ਨੇ ਪਹਿਲੀ ਮੈਂ ਕਹਿ ਸਕਣਾ ਕਿ ਵਿਦਵਾਨਾਂ ਵਿੱਚ ਸਭ ਤੋਂ ਪਹਿਲੀ ਉਹ ਕਿਤਾਬ ਮਹਾਂਪੁਰਖ ਤਾਂ ਕਥਾ ਵਿਚਾਰ ਕਰਦੇ ਰਹੇ ਸਭ ਤੋਂ ਪਹਿਲੀ ਕਿਤਾਬ ਹੈ ਜਿਹੜੀ ਗੁਰਮਤ ਮਨੋਵਿਗਿਆਨ ਤੇ ਲਿਖੀ ਗਈ ਹੈ ਕਿ ਗੁਰਮਤ ਦਾ ਮਨੋਵਿਗਿਆਨ ਕੀ ਹੈ ਉਹਦੇ ਵਿੱਚ ਜਿੰਨੇ ਸੂਖਸ਼ਮ ਵਿਸ਼ੇ ਨੇ ਲਿਵ ਕੀ ਹੈ ਧਾਤ ਕੀ ਹੈ ਸੁਰਤ ਕੀ ਹੈ ਮਤ ਕੀ ਹੈ ਮਨ ਕੀ ਹੈ 14 ਵਾਹਿਗੁਰੂ 230 ਪੇਜ ਨੇ ਤੇ 230 ਪੇਜਾਂ ਤੇ 230 ਹੀ ਪ੍ਰਕਰਨ ਕੀ ਹੈ ਗੁਰਮਤ ਦਾ ਮਨੋਵਿਗਿਆਨ ਗੁਰਮਤ ਅਨੁਸਾਰ ਮਨ ਦੀ ਯਾਤਰਾ ਕਿਵੇਂ ਸਭ ਕੁਝ ਉੱਥੇ ਜੋ ਅਰਜ਼ ਕਰ ਰਹੇ ਉਹਨੇ ਕੱਲ ਕੀ ਕਹਿੰਦੇ ਚਿੱਤ ਸਟੋਰ ਹੈ ਮਨ ਦੇਖਦਾ ਚੇਤੇ ਨੂੰ ਪਕੜ ਲੈਂਦਾ ਜੋ ਦੇਖਿਆ ਉਹ ਅਦ੍ਰਿਸ਼ਟ ਹੋ ਜਾਂਦਾ ਉਹ ਨਾਸ਼ ਹੋ ਜਾਂਦਾ ਪਰ ਚਿੱਤ ਵਿੱਚ ਉਹ ਖਤਮ ਨਹੀਂ ਹੁੰਦਾ ਮਨ ਉਹਨੂੰ ਚੇਤੇ ਕਰ ਕਰਕੇ ਸੁਖ ਮਾਣਦਾ ਹੈ ਇਹੀ ਕਾਰਨ ਮੋਹ ਤੇ ਕ੍ਰੋਧ ਇਹਦੇ ਵਿੱਚੋਂ ਨਿਕਲਦੇ ਬੜੇ ਜੁੜੇ ਨੇ ਆਪਸ ਨਾਲ ਇਹਨਾਂ ਸਾਰਿਆਂ ਦੀਆਂ ਸੰਬੰਧ ਨਾੜੀਆਂ ਬੜੀਆਂ ਜੁੜੀਆਂ ਨੇ ਮੋਹ ਵੀ ਚੇਤੇ ਵਿੱਚੋਂ ਨਿਕਲਦਾ ਕਿਸੇ ਪਿਆਰੇ ਵਿਛੜੇ ਹੋਏ ਦੀ ਯਾਦ ਆਉਂਦੀ ਹੈ ਤੇ ਮੋਹ ਨਾਲ ਅੱਖਾਂ ਭਰ ਜਾਂਦੀਆਂ ਨੇ ਮੋਹ ਕਰਕੇ ਭੇਜਦੀਆਂ ਨੇ ਤੇ ਜਦੋਂ ਕਿਤੇ ਚੇਤੇ ਵਿੱਚ ਦੁਸ਼ਮਣ ਆਉਂਦਾ ਤੇ ਬੰਦਾ ਕ੍ਰੋਧਿਤ ਹੋ ਜਾਂਦਾ ਹੈ ਤਾਂ ਚੇਤੇ ਵਿੱਚ ਹੀ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ ਕੰਨਾਂ ਨਾਲ ਸੁਣਦਾ ਫਿਰ ਮਨ ਕੀ ਕਰਦਾ ਜੋ ਕੁਝ ਸੁਣਦਾ ਜ਼ਬਾਨ ਨੂੰ ਕਹਿੰਦਾ ਹੁਣ ਤੂੰ ਚੁੱਪ ਬੈਠੀ ਹੈ ਫਲਾਣਾ ਬੰਦਾ ਗੱਲ ਕਰਕੇ ਗਿਆ ਤੈਨੂੰ ਠੰਡ ਤਾਂ ਪੈਗੀ ਜਿੰਨੀ ਦੇਰ ਤੱਕ ਇਹਦਾ ਜਵਾਬ ਨਾ ਦਿੱਤਾ ਜਾਏ ਕੰਨ ਵਿੱਚ ਸੁਣਦਾ ਹੈ ਤੇ ਕਹਿੰਦਾ ਬੋਲ ਜੀਵਾ ਜੋ ਕੁਝ ਕਹਿਦਾ ਉੱਤਰ ਦੇ ਜੀਵ ਤੋਂ ਕੰਮ ਲਈ ਜਾਂਦਾ ਮਹਾਰਾਜ ਕਹਿੰਦੇ ਉਸ ਤੋਂ ਬਾਅਦ ਫਿਰ ਜੀਵ ਅੰਦਰ ਬੋਲਦਾ ਤੇ ਦੋ ਕੰਮ ਕਰੀ ਜਾਂਦਾ ਇੱਕ ਤੇ ਬੋਲਣ ਦਾ ਸਵਾਦ ਬੜਾ ਇਹਨੂੰ ਤੇ ਦੂਜਾ ਸੱਚ ਏਵੇਂ ਨੂੰ ਰਸਾਂ ਦਾ ਸਵਾਦ ਬਹੁਤ ਹੈ ਕਰਦਾ ਮਨ ਹੀ ਹੈ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ ਜੇ ਵਹਿ ਅੰਦਰ ਬੋਲਦਾ ਬਹੁ ਸਾਧ ਲੁਭਾਣਾ ਹੱਥੀ ਕਿਰਤ ਕਮਾਵਦਾ ਪਲ ਪਗ ਚੱਲੇ ਸੁਜਾਣਾ ਭਾਈ ਸਾਹਿਬ ਕਹਿੰਦੇ ਦੇਹੀ ਅੰਦਰ ਇੱਕ ਮਨ ਹੈ ਅੰਦਰ ਇੰਦਰੀ ਪਰਵਾਣਾ ਸਾਰੀਆਂ ਇੰਦਰੀਆਂ ਤੇ ਕਬਜ਼ਾ ਪਾਈ ਬੈਠਾ ਹੈ ਸਾਰੀਆਂ ਇੰਦਰੀਆਂ ਨੂੰ ਆਪਣੀ ਗ੍ਰਿਫਤ ਵਿੱਚ ਲਈ ਬੈਠਾ ਹੈ ਸੱਚ ਇਵੇਂ ਮਨ ਦੀ ਕੋਈ ਇੱਕ ਥਾਂ ਨਹੀਂ ਪਰ ਕੋਈ ਥਾਂ ਐਸੀ ਨਹੀਂ ਜਿੱਥੇ ਮਨ ਵਿਆਪ ਨਹੀਂ ਰਿਹਾ ਸਾਰੇ ਸਰੀਰ ਦੇ ਅੰਦਰ ਉਹ ਵਿਆਪਿਆ ਹੈ ਇਸ ਤੋਂ ਅਗਾਂਹ ਥੋੜਾ ਜਿਹਾ ਬਾਣੀ ਚ ਅਸੀਂ ਦੇਖੀਏ ਮਨ ਮਿੱਤਰ ਬਹੁਤ ਚੰਗਾ ਹੈ ਜੋ ਪ੍ਰਮਾਣ ਦਿੱਤੇ ਨੇ ਮਨ ਦੁਸ਼ਮਣ ਬਹੁਤ ਖਤਰਨਾਕ ਹੈ ਕਬੀਰ ਸਾਹਿਬ ਨੇ ਮਨ ਦੀ ਬਹੁਤ ਜ਼ਿਆਦਾ ਗੱਲ ਕੀਤੀ ਉਹਨਾਂ ਨੇ ਗ੍ਰਹਿ ਯੁੱਧ ਦੀ ਗੱਲ ਵੀ ਕੀਤੀ ਸੱਚ ਇਹ ਹਰ ਘਰ ਘਰ ਵਿੱਚ ਲੜਾਈ ਜੇ ਆ ਘਰ ਨਹੀਂ ਵੀ ਜਿੰਨਾ ਚ ਆਪਾਂ ਰਹਿੰਦੇ ਹਾਂ ਹਰ ਸਰੀਰ ਘਰ ਏ ਹਰ ਘਰ ਦੇ ਵਿੱਚ ਰੋਜ਼ ਲੜਾਈ ਹੁੰਦੀ ਏ ਕਦੀ ਮਨ ਬਾਜੀ ਉਹ ਗ੍ਰਹਿ ਯੁੱਧ ਦੀ ਵੀ ਗੱਲ ਅਸੀਂ ਬਾਣੀ ਚ ਦੇਖਾਂਗੇ ਕਬੀਰ ਸਾਹਿਬ ਨੇ ਕਿਹਾ ਮਨ ਬੜਾ ਪਿਆਰਾ ਹੈ ਇਹ ਮਾਇਆਵੀ ਵੀ ਹੈ ਤੇ ਇਹ ਪ੍ਰਕਾਸ਼ਮਈ ਪ੍ਰਭੂ ਰੂਪ ਵੀ ਹੈ ਉਹਨਾਂ ਦਾ ਪਵਿੱਤਰ ਬਚਨ ਹੈ ਮੰਮਾ ਮਨ ਸਿਉਂ ਕਾਜ ਹੈ ਇਹਨੂੰ ਛੱਡਿਆ ਨਹੀਂ ਜਾ ਸਕਦਾ ਧਰਮ ਦੀ ਸਾਧਨਾ ਕਰ ਲਈ ਮਨ ਦੀ ਹੀ ਸਾਧਨਾ ਹੈ ਸਾਹਿਬ ਕਹਿੰਦੇ ਨੇ ਮੰਮਾ ਮਨ ਸਿਉਂ ਕਾਜ ਕਹਿ ਮਨ ਸਾਦੇ ਸਿੱਧ ਹੋਏ ਮਨ ਹੀ ਮਨ ਸਿਉਂ ਕਹਿ ਕਬੀਰਾ ਮਨਸਾ ਮਿਲਿਆ ਨਾ ਕੋਈ ਬੜਾ ਪਿਆਰਾ ਮਿੱਤਰ ਹੈ ਇਹਦੇ ਵਰਗਾ ਕਿਹੜਾ ਇਹੀ ਤੇ ਨਾਲ ਰਹਿੰਦਾ ਸੱਚ ਇਹ ਵੇ ਕਿ ਸਰੀਰ ਵੀ ਉਹਨਾਂ ਨਾਲ ਨਹੀਂ ਜਿੰਨਾ ਇਹ ਵੇ ਸਰੀਰ ਵੀ ਸਵਾਸ ਪੂਰੇ ਹੋਣ ਤੇ ਫੂਕ ਦਿੱਤਾ ਜਾਂਦਾ ਹੈ ਤੇ ਮਨ ਤਾਂ ਅਗਲੇ ਜਨਮ ਜਾ ਫਿਰ ਚੋਲੇ ਵਿੱਚ ਪ੍ਰਵੇਸ਼ ਕਰਦਾ ਮਿੱਤਰ ਹੈ ਨਾ ਸਾਹਿਬ ਨੇ ਕਿਹਾ ਮੰਮਾ ਮਨ ਸੋ ਕਾਜ ਹੈ ਇਹਦੇ ਨਾਲ ਧਰਮ ਦੇ ਕੰਮ ਨੇ ਮਨ ਸਾਧੇ ਜਿਹੜਾ ਮਨ ਨੂੰ ਸਾਧ ਲਏਗਾ ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਓ ਕਹਿ ਕਬੀਰਾ ਮਨ ਸਾ ਮਿਲਿਆ ਨਾ ਕੋਹੇ। ਪਿਆਰਾ ਬੜਾ ਬਾਬਾ ਜੀ ਨੇ ਇਹਨੂੰ ਪਿਆਰਾ ਵੀ ਕਿਹਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਉਹ ਮਿੱਤਰ ਮੇਰੇ ਮਨਾ ਆਹ ਵਕਤ ਹੀ। ਸਾਹਿਬ ਨੇ ਬਾਣੀ ਵਿੱਚ ਕਿਹਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਸਾਹਿਬ ਨੇ ਕਿਹਾ ਇਹ ਮਨ ਸੁੰਦਰ ਆਪਣਾ ਸੋਹਣਾ ਮਨ, ਹਰ ਨਾਮ ਮਜੀਠਾ ਰੰਗ ਰੀ। ਤੇ ਜਦੋਂ ਦੂਜਾ ਪਸ਼ਟ ਬਚਨ ਆਇਆ ਕਹਿਣ ਲੱਗੇ ਇਹ ਕਾਬੂ ਨਹੀਂ ਹੁੰਦਾ, ਸਵਾਨ ਪੂਜੋ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀਨੋ। ਕੁੱਤੇ ਦੀ ਪੂਛ ਦੀ ਤਰ੍ਹਾਂ ਕਹਿੰਦੇ ਨੇ ਕਿਤੇ ਸਿੱਧਾ ਹੋ ਜਾਣਾ, ਉਹ ਅੰਧਕਾਰਮਈ ਪੱਖ ਹੈ। ਦੂਜਾ ਪੱਖ ਆਇਆ ਕਹਿਣ ਲੱਗੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਸੁਣ ਮਨ ਅੰਧੇ ਕੁੱਤੇ ਕੂੜਿਆਰ। ਹੇ ਸਤਿਗੁਰੂ ਇਹੋ ਜਿਹੇ ਸ਼ਬਦ ਕਹਿਣ ਲੱਗੇ ਅੰਨਿਆ ਕੂੜਿਆਰ ਚੰਚਲ ਮਤ, ਇਹਨੇ ਸ਼ਬਦ ਵਰਤੇ। ਹਜ਼ੂਰ ਨੇ ਬਾਣੀ ਚ ਕਿਰਪਾ ਕੀਤੀ ਕਹਿਣ ਲੱਗੇ ਇਹਦੇ ਕਈ ਰੂਪ ਨੇ। ਸੱਚ ਇਵੇਂ ਜਿਵੇਂ ਪਰਮਾਤਮਾ ਖਿਨਮੈ ਅਵਰ ਖਿਨਮੈ ਅਵਰਾ ਹੈ ਨਾ, ਇਹ ਮਨਵਾ ਵੀ ਖਿਨਮੈ ਅਵਰ ਖਿਨਮੈ ਅਵਰਾ। ਕਦੀ ਤਾਂ ਉੱਚੀਆਂ ਛਾਲਾਂ ਮਾਰਦਾ, ਕਦੀ ਨਿਗਰ ਜਾਂਦਾ ਹੈ। ਉਸ ਦਿਨ ਬੇਨਤੀ ਕੀਤੀ ਸੀ ਕਬੂ ਜੀੜਾ ਊਬ ਚੜਤ ਹੈ, ਕਹਿੰਦਾ ਬਸ ਪਰਵਾਹ ਹੀ ਨਾ ਕਰੋ। ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤਾ ਹੈ, ਚਾਰੇ ਕੁੰਡਾ ਪਾਲੇ। ਆਹ ਥੋੜੇ ਜਿਹੇ ਬਾਣੀ ਚੋਂ ਪ੍ਰਮਾਣ ਹੋਰ ਲੈ ਲਈਏ, ਕਿਉਂਕਿ ਮਨ ਨਾਲ ਹੀ ਕੰਮ ਹੈ ਨਾ। ਮਨ ਨਾਲ ਹੀ ਝਗੜਾ, ਮਨ ਨਾਲ ਹੀ ਮਸਲਤ, ਮਨ ਦੀ ਖੇਤੀ, ਮਨ ਦੀ ਬੀਜ। ਸਤਿਗੁਰੂ ਨੇ ਬਾਣੀ ਚ ਕਿਹਾ ਕਹਿਣ ਲੱਗੇ ਤਾਂ ਬੱਚਾ ਹੈ। ਕਿਉਂ ਜੀ? ਕਹਿਣ ਲੱਗੇ ਹੈ ਰਾਜਾ ਪਰ ਬੱਚਾ ਹੈ, ਤੇ ਆਪ ਕੁਝ ਸੰਭਾਲ ਨਹੀਂ ਸਕਦਾ। ਜਿਹੜੇ ਇਹਦੇ ਨਜ਼ਦੀਕੀ ਨੇ ਉਹ ਸਾਰੇ ਦੇ ਸਾਰੇ ਦੁਸ਼ਟ ਨੇ, ਤੇ ਰਾਜਾ ਹੋਵੇ ਬੱਚਾ ਤੇ ਦੁਸ਼ਟ ਉਹਦੇ ਰਾਜ ਨੂੰ ਚਲਾਉਣ, ਉਹ ਬੱਚੇ ਨੂੰ ਸੋਖ ਕਿਤੇ ਲੈਣ ਦੇ। ਸਾਹਿਬ ਦੇ ਬੱਚੇ ਨੇ ਰਾਜਾ ਬਾਲਕ ਨਗਰੀ ਕਾਚੀ ਬਸੰਤ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਨ ਰਾਜਾ ਬੱਚਾ ਹੈ, ਰਾਜਾ ਬਾਲਕ ਨਗਰੀ ਕਾਚੀ, ਜਿਸ ਸ਼ਹਿਰ ਵਿੱਚ ਰਹਿੰਦਾ ਹੈ ਕੱਚਾ, ਇਹਦਾ ਪਤਾ ਕੋਈ ਨੀ ਕਿੱਦਣ ਡਿੱਗ ਪੈਣਾ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਪਰ ਜਿਨ੍ਹਾਂ ਨਾਲ ਪਿਆਰ ਪਾਈ ਬੈਠਾ ਉਹ ਇਹਦੇ ਵੈਰੀ, ਉਹ ਮਿੱਤਰ ਨਹੀਂ। ਦੂਸਰੀ ਬੇਨਤੀ, ਜਿੱਥੇ ਬਾਲਕ ਕਿਹਾ ਉੱਥੇ ਇੱਕ ਪੱਖ ਹੋਰ ਵੀ ਬਾਲਕ ਦਾ ਦਿੱਤਾ। ਕਹਿਣ ਲੱਗੇ ਕਾਇਆ ਨਗਰ ਇੱਕ ਬਾਲਕ ਬਸਿਆ, ਮੰਗ ਕਾਇਆ ਨਗਰ ਇੱਕ ਬਾਲਕ ਬਸਿਆ। ਕਹਿਣ ਲੱਗੇ ਉਹ ਟਿਕਾ ਵਿੱਚ ਨਹੀਂ ਆਉਂਦਾ, ਖਿੰਨ ਪਲ ਥਿਰ ਨਾ ਰਖਾਈ, ਖਿੰਨ ਜਿਤਨਾ ਸਮਾਂ ਪਲ ਜਿਤਨਾ ਸਮਾਂ ਥਿਰ ਨਾ ਰਹਾਈ, ਅਨਖ ਉਪਾਵ ਜਤਨ ਕਰ ਥਾਕੇ ਬਾਰੰਗ ਬਾਰ ਪਰਮਾਈ। ਅਜੇ ਸਿਰਫ ਆਪਾਂ ਇੱਕ ਪੱਖ ਲੈ ਰਿਹਾ ਬਾਣੀ ਦੇ ਰੋਸ਼ਨੀ ਵਿੱਚ। ਮਨ ਕਹਿੰਦੇ ਨੇ ਵਾਰ ਵਾਰ ਭਟਕਾਉਂਦਾ ਹੈ, ਇੱਥੇ ਬੱਚਾ ਕਿਹਾ। ਜਦੋਂ ਬਚਨ ਪੜ੍ਹੇ ਕਹਿਣ ਲੱਗੇ ਨਹੀਂ ਇਹ ਤਾਂ ਹਾਥੀ ਹੈ, ਬੜੀ ਸ਼ਕਤੀ ਰੱਖਦਾ। ਇਕੱਲਾ ਹਾਥੀ ਉਜਾੜ ਵਿੱਚ ਹੋਵੇ ਕੁੰਡੇ ਤੋਂ ਬਿਨਾਂ ਉਹ ਲੋਕਾਂ ਵਿੱਚ ਤਬਾਹੀ ਪੈਦਾ ਕਰਦਾ ਹੈਗਾ, ਤੇ ਜੇ ਕਿਤੇ ਹਾਥੀ ਸਾਧ ਲਿਆ ਜਾਏ ਉਹਦੇ ਸਿਰ ਤੇ ਮਹਾਵਤ ਹੋਵੇ ਤੇ ਕੁੰਡਾ ਹੋਵੇ, ਉਹੀ ਹਾਥੀ ਤਾਕਤਵਰ ਲੋਕਾਂ ਦਾ ਭਲਾ ਕਰ ਲੰਘ ਪਏਗਾ। ਸਤਿਗੁਰੂ ਦੇ ਬਚਨ ਨੇ ਮਨ ਕੁੰਚਰ ਪੀਲਕ ਗੁਰੂ, ਮਨ ਹਾਥੀ ਹੈ। ਸੋਈ ਦਸ ਉਪਦੇਸੜਾ ਮੇਰਾ ਮਨ, ਅੰਤ ਨਾ ਕਾਹੂ ਜਾਏ ਜੀ ਉਹ ਉਸ ਪ੍ਰਕਾਰ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੈ ਖਿੰਚੈ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉਜੜ ਪਾਏ। ਮਨ ਹਾਥੀ ਹੈ, ਗੁਰੂ ਮਹਾਵਤ ਬਣ ਜਾਣ, ਗੁਰੂ ਜੀ ਕੋਲ ਗਿਆਨ ਦਾ ਕੁੰਡਾ ਹੈ। ਜੇ ਕੁੰਡੇ ਥੱਲੇ ਹਾਥੀ ਹੋਵੇ ਤੇ ਨਿੱਕਾ ਬੱਚਾ ਵੀ ਇਸ਼ਾਰਿਆਂ ਨਾਲ ਚਲਾਈ ਜਾਂਦਾ, ਤੇ ਜੇ ਕਿਤੇ ਹਾਥੀ ਦੇ ਸਿਰ ਤੇ ਕੁੰਡਾ ਨਾ ਹੋਵੇ ਤੇ ਵੱਡੇ ਵੱਡੇ ਵਿਦਵਾਨਾਂ ਨੂੰ ਵੀ ਦਲ ਕੇ ਰੱਖ ਦਿੰਦਾ, ਇਹ ਮਨ ਹਾਥੀ ਦੀ ਤਰ੍ਹਾਂ। ਸਤਿਗੁਰੂ ਨੇ ਇੱਕ ਬਚਨ ਹੋਰ ਕਿਹਾ, ਉਹ ਪਿਛਲੇ ਦਿਨੀ ਵੀ ਅਸੀਂ ਵਾਚਿਆ ਸੀ। ਕਹਿਣ ਲੱਗੇ ਅਸਾਧਿਆ ਹੋਇਆ ਮਨ ਐੜਾ ਗੇਤਰ, ਜਿਹੜਾ ਨਹੀਂ ਸਾਧਿਆ ਉਹ ਗਧੇ ਦੀ ਤਰ੍ਹਾਂ ਹੈ। ਅਸੀਂ ਪੜ੍ਹਿਆ ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਾਂ ਉਦਮਾਦਾ ਖਰ ਕਾ ਪੈ ਖਰ ਤੋ ਛੁੱਟੈ ਜੋ ਉਪਰ ਲਾਦਾ। ਸਾਹਿਬ ਕਹਿੰਦੇ ਨੇ ਇਹ ਮਨ ਦੀਆਂ, ਇਹਨੂੰ ਊਠ ਕਿਹਾ, ਕਰਹਲਾ ਸ਼ਬਦ ਵਰਤਿਆ, ਇਹਨੂੰ ਬੈਲ ਸ਼ਬਦ ਵਰਤਿਆ, ਇਹਦੇ ਲਈ ਗਧਾ ਸ਼ਬਦ ਵਰਤਿਆ, ਇਹਦੇ ਲਈ ਸੱਚ ਇਹਵੇਂ ਰੱਬ ਦਾ ਰੂਪ ਵੀ ਸ਼ਬਦ ਵਰਤਿਆ। ਸਾਹਿਬ ਦੇ ਪਵਿੱਤਰ ਬਚਨਾਂ ਵਿੱਚੋਂ ਕਹਿਣ ਲੱਗੇ ਮਨ ਸਾ ਦੇ ਸਿੱਧ ਹੋਏ, ਮਨ ਹੀ ਮਨ ਸਿਓ ਕਹਿ ਕਬੀਰਾ ਮਨ ਸਾ ਮਿਲਿਆ ਨਾ ਕੋਈ। ਕੀ ਕਹਿ ਮਨ? ਬਚਨ ਕਹਿ ਇਹ ਮਨ ਸ਼ਕਤੀ, ਸ਼ਕਤੀ ਦਰਤ ਕਰਾਂਗੇ ਮਾਇਆ ਵੀ। ਜਦੋਂ ਇਹ ਪਰਿਵਰਤ ਹੁੰਦਾ ਮਾਇਆ ਵਿੱਚ, ਇਹ ਮਾਇਆ ਦਾ ਰੂਪ ਬਣ ਗਿਆ। ਵੇਖੋ ਹੈ ਤਾਂ ਉਹ ਮਨ ਹੀ ਨਾ, ਜਦੋਂ ਇਹ ਸਰੀਰ ਵਿੱਚ ਵਰਤਦਾ ਹੈ, ਅੱਖਾਂ ਵਿੱਚ ਵਰਤਦਾ ਹੈ, ਇੰਦਰੀਆਂ ਵਿੱਚ ਵਰਤਦਾ ਹੈ, ਅੱਖਾਂ ਉਹੀ ਨੇ। ਜਦੋਂ ਵਾਸ਼ਨਾ ਦਾ ਮਾਰਿਆ ਹੁੰਦਾ, ਉਦੋਂ ਵੇਖਣ ਦਾ ਤਰੀਕਾ ਹੀ ਚੇਂਜ ਹੋ ਜਾਂਦਾ, ਉਦੋਂ ਬੋਲਣ ਦਾ ਢੰਗ ਤਬਦੀਲ ਹੋ ਜਾਂਦਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤ ਕਹੇ। ਜੇ ਇਸ ਮਨ ਨੂੰ ਚੁੱਕ ਕੇ ਉਨ ਮਨ ਇਹਨੂੰ ਸਾਧਿਆ ਜਾਏ, ਵੈਸੇ ਤਾਂ ਉਨ ਮਨੀ ਅਵਸਥਾ ਕਹਿੰਦੇ ਸਿੱਧੇ ਜਾਏ, ਸਰਲ ਸ਼ਬਦ ਪੰਜਾਬੀ ਦੇ ਸਮਝ ਪੈਣ ਵਾਲੇ। ਹਜ਼ੂਰ ਨੇ ਕਿਹਾ ਫਿਰ ਇਸ ਤੋਂ ਅਗਲੀ ਬੇਨਤੀ, ਇਹ ਮਨ ਭਟਕਦਾ ਕਿਉਂ ਹੈ? ਪੁੱਛਿਆ ਵੀ ਮਨ ਕਿਤੇ ਜਾਏ ਨਾ ਟਿਕ ਜਾਏ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿੰਨੀ ਬੰਦੇ ਦੀ ਮਤ ਮੈਲੀ ਹੋਵੇਗੀ ਨਾ, ਉਹਨਾਂ ਮਨ ਜ਼ਿਆਦਾ ਭਟਕੇਗਾ। ਜਿੰਨੀ ਮਤ ਮੈਲੀ ਹੈ ਉਹਨਾਂ ਮਨ ਭਟਕਦਾ, ਕਿਉਂਕਿ ਮੈਲੀ ਮਤ ਹੀ ਤਾਂ ਇਹਨੂੰ ਭਟਕਾਈ ਫਿਰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ, ਉਹਨਾਂ ਦਾ ਇੱਕ ਕਵਿਤ ਹੈ ਸਮਝਣ ਵਾਸਤੇ, ਇਹਨੂੰ ਕੋਈ ਇਸ਼ਾਰਾ ਮਿਲਦਾ, ਪ੍ਰੇਰਨਾ ਮਿਲਦੀ ਹੈ ਤੇ ਤਾਂ ਹੀ ਦੌੜਦਾ ਨਾ। ਬਸ ਇੱਕ ਵਾਰੀ ਇਹਨੂੰ ਪ੍ਰੇਰਨਾ ਦੇ ਦਿਓ, ਬਾਕੀ ਜਿਹੜਾ ਸਮਾਂ ਆਪਣੇ ਆਪ ਹੀ ਕਵਰ ਕਰੀ ਜਾਂਦਾ, ਫਿਰ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ। ਜਿਵੇਂ ਟਿਕਿਆ ਹੋਇਆ ਪਾਣੀ, ਬਰਤਨ ਪਾਣੀ ਦਾ ਭਰਿਆ ਹੋਵੇ, ਸ਼ਾਇਦ ਇਹ ਉਦਾਹਰਨ ਪਿਛਲੇ ਦਿਨ ਹੀ ਦਿੱਤੀ ਹੈ, ਪਾਣੀ ਬਿਲਕੁਲ ਹੋਵੇ ਟਿਕਿਆ, ਸਿਰਫ ਇੱਕ ਪੱਥਰ ਹੀ ਉਹਦੇ ਵਿੱਚ ਸੱਟਣ ਦੀ ਦੇਰ ਹੈ, ਬਾਕੀ ਚੁਗਿਰਦੇ ਵਿੱਚ ਬ੍ਰਿਤਾਕਾਰ ਆਪਣੇ ਆਪ ਹੀ ਲਹਿਰਾਂ ਪੈਦਾ ਹੋ ਜਾਣਗੀਆਂ। ਇੱਕ ਪੱਥਰ ਪਾਣੀ ਚ ਡਿੱਗੇ ਤੇ ਤਰੰਗਾਂ ਆਪਣੇ ਆਪ ਪੈਦਾ ਹੋ ਜਾਂਦੀਆਂ ਨੇ। ਇੱਕ ਮਾੜਾ ਫੁਰਨਾ ਮਨ ਵਿੱਚ ਆ ਜਾਏ, ਬਾਕੀ ਫੁਰਨੇ ਆਪ ਹੀ ਇਕੱਠੇ ਹੋਣ ਲੱਗ ਪੈਂਦੇ। ਇੱਕ ਮੈਲਾ ਆਇਆ ਬਸ ਤੁਰ ਪਿਆ, ਫਿਰ ਇਹ ਕਿਵੇਂ ਇਹਦਾ ਅੰਦਰ ਕਿਉਂ ਨਹੀਂ ਟਿਕਦਾ? ਵੈਸੇ ਤਾਂ ਬੇਅੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਕਹਿੰਦੇ ਨੇ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਪਤੰਗ ਆਪਣੇ ਆਪ ਨਹੀਂ ਉੱਡਦੀ, ਉਹਨੂੰ ਉਡਾਉਣ ਵਾਸਤੇ ਵੀ ਪਿੱਛੇ ਕੋਈ ਚੀਜ਼ ਹੈ। ਇਸ ਡੂੰਘਾਈ ਵਿੱਚ ਜਾਂ ਇਹ ਤਾਂ ਪੁੱਛ ਲਿਆ ਵੀ ਮਨ ਕਿਉਂ ਨਹੀਂ ਟਿਕਦਾ, ਮੇਰਾ ਮਨ ਨਾ ਜਾਏ, ਪਰ ਇਹ ਦੇਖ ਵੀ ਇਹਦੇ ਕਿਹੜੇ ਕਾਰਨ ਨੇ ਜਿਨ੍ਹਾਂ ਕਾਰਨਾਂ ਕਰਕੇ ਮਨ ਭੱਜਦਾ। ਪਤੰਗ ਕਾਗਜ਼ ਦੀ ਬਣੀ ਏ ਤੇ ਉਹ ਉੱਡਦੀ ਖਵਾ ਚ, ਆਪਣੇ ਆਪ ਤਾਂ ਨਹੀਂ ਉੱਡਦੀ। ਆਪਾਂ ਕਹਾਂਗੇ ਡੋਰ, ਗੱਲ ਕੱਲੀ ਡੋਰ ਦੀ ਵੀ ਨਹੀਂ, ਹਵਾ ਹੋਵੇਗੀ ਤਾਂ ਪਤੰਗ ਉੱਡੇਗੀ, ਜੇ ਹਵਾ ਨਹੀਂ ਤੇ ਪਤੰਗ ਨੇ ਕਿੱਥੇ ਉੱਡਣਾ? ਹਵਾ ਹੀ ਆਕਾਸ਼ ਵਿੱਚ ਉਡਾਉਂਦੀ ਏ। ਕਹਿੰਦੇ ਨੇ ਜਿਵੇਂ ਹਵਾ ਚੱਲੇ ਤੇ ਪਤੰਗ ਅਸਮਾਨ ਵਿੱਚ ਉੱਡਦੀ ਏ, ਇਸੇ ਤਰ੍ਹਾਂ ਜਿਸ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਏ, ਮਤ ਮੈਲੀ ਹੋ ਜਾਏ, ਇਸ ਤਰ੍ਹਾਂ ਮਨ ਨੂੰ ਉਡਾਉਂਦੀ ਏ ਜਿਵੇਂ ਹਵਾ ਪਤੰਗ ਨੂੰ ਉਡਾਉਂਦੀ। ਹਵਾ ਇੱਕ ਪ੍ਰੇਰਕ ਹੈ ਨਾ, ਹਵਾ ਚੱਲੀ ਤੇ ਆਕਾਸ਼ ਵਿੱਚ ਪਤੰਗ ਵੀ ਉੱਡਣ ਲੱਗ ਪਈ, ਜੇ ਹਵਾ ਟਿਕ ਜਾਏ ਤੇ ਪਤੰਗ ਵਿੱਚ ਵੀ ਟਿਕਾ ਜਾਏਗਾ। ਦੂਸਰਾ ਬਚਨੇ ਬੜੀਆਂ ਪੁਰਾਣੀਆਂ ਉਦਾਹਰਨਾਂ ਉਹਨਾਂ ਦਿੱਤੀਆਂ, ਆ ਨਿਆਣੇ ਕਈ ਵਾਰੀ ਛੋਟੇ ਛੋਟੇ ਲਾਟੂ ਘੁਮਾਉਂਦੇ ਨੇ, ਰੱਸੀਆਂ ਬੰਨੀਆਂ ਹੁੰਦੀਆਂ ਨੇ, ਪਹਿਲਾਂ ਮੇਲਿਆਂ ਤੇ ਜਾਣਾ, ਇਹ ਮਿਲਦੀਆਂ ਸਨ ਚੀਜ਼ਾਂ ਕਿ ਲਾਟੂ ਦੇ ਉੱਪਰ ਲਟਵਾ ਬਣਿਆ ਹੋਣਾ, ਉਹਦੇ ਉੱਤੇ ਰੱਸਾ ਬੰਨਿਆ ਹੋਣਾ, ਇਕੱਲਾ ਰੱਸਾ ਪਕੜੋ ਤੇ ਲਾਟੂ ਘੁੰਮਦਾ ਨਹੀਂ, ਉਹਨੂੰ ਪ੍ਰੇਰਕ ਕੋਈ ਪ੍ਰੇਰਨਾ ਦਿੰਦਾ ਤਾਂ ਉਹ ਘੁੰਮਦਾ। ਉਹਨਾਂ ਕੀ ਕਰਨਾ, ਉਸ ਲੱਟੂ ਨੂੰ ਆਪਣੇ ਥੱਲੇ ਪੈਰਾਂ ਵਿੱਚ ਕਈ ਵਾਰੀ ਰੱਖ ਲੈਣਾ ਤੇ ਰੱਸੀ ਨੂੰ ਵੱਟ ਚਾੜੀ ਜਾਣੇ ਚਾੜੀ ਜਾਣੇ, ਤੇ ਜਦੋਂ ਰੱਸੀ ਚੰਗੀ ਤਰ੍ਹਾਂ ਵੱਟ ਚੜ ਜਾਣਾ, ਉੱਪਰ ਵਾਲਾ ਸਿਰਾ ਪਕੜਨਾ ਤੇ ਲਾਟੂ ਆਪਣੇ ਆਪ ਹੀ ਘੁੰਮਣ ਲੱਗ ਪੈਣਾ। ਜੇ ਰੱਸੀ ਨੂੰ ਵੱਟ ਨਾ ਚੜੇ ਹੁੰਦੇ ਤੇ ਲਾਟੂ ਕਿਉਂ ਕਿਉਂ ਘੁੰਮਦਾ? ਚੜੇ ਹੋਏ ਵੱਟ ਹੀ ਉਸ ਰੱਸੀ ਨੇ, ਚੜੇ ਹੋਏ ਵਲ ਹੀ ਉਸ ਲਾਟੂ ਨੂੰ ਘੁਮਾਉਂਦੇ ਨੇ। ਤੇ ਜਦੋਂ ਸੱਚ ਇਵੇਂ ਮਨ ਵਿੱਚ ਮਲ ਪੈ ਜਾਣ, ਮਨ ਨੂੰ ਇਹ ਮਨ ਦੇ ਵੱਲ ਨਹੀਂ ਟਿਕਣਦੇ, ਇਹ ਕਪਟ ਫਰੇਬ ਹੀ ਨਹੀਂ ਟਿਕਣ ਦਿੰਦਾ। ਰੱਸੀ ਦਾ ਮਰੋੜਾ ਲਾਟੂ ਨੂੰ ਘੁਮਾਉਂਦਾ ਹੈ, ਪਵਨ ਦਾ ਉੱਡਣਾ ਪਤੰਗ ਨੂੰ ਉਡਾਉਂਦਾ ਹੈ। ਭਾਈ ਸਾਹਿਬ ਨੇ ਕਿਹਾ ਤੀਸਰਾ ਬਚਨ ਕਿ ਸੋਨਾ ਕੁਠਾਲੀ ਵਿੱਚ ਪਿਆ ਹੈ, ਪਰ ਉਹ ਵੀ ਕੁਠਾਲੀ ਵਿੱਚ ਤਾਂ ਦੌੜਦਾ ਹੈ ਕਿਉਂਕਿ ਉਸ ਸੋਨੇ ਦੇ ਵਿੱਚ ਮੈਲ ਹੈ। ਜੇ ਮੈਲ ਨਾ ਹੋਵੇ ਉਹਦੇ ਅੰਦਰ ਵੀ ਟਿਕਾ ਆ ਜਾਏ, ਜਿੰਨੀ ਦੇਰ ਤੱਕ ਮੈਲ ਸੋਨਾ ਕੁਠਾਲੀ ਵਿੱਚ ਭਟਕਦਾ ਤੇ ਜਿੰਨੀ ਦੇਰ ਤੱਕ ਅੰਦਰ ਮੈਲ ਉਨੀ ਦੇਰ ਤੱਕ ਮਨ ਭਟਕੀ ਜਾਂਦਾ। ਮਹਿਲ ਇੱਕ ਐਸੀ ਹੈ ਜਿਹੜੀ ਟਿਕਣ ਨਹੀਂ ਦਿੰਦੀ। ਭਾਈ ਸਾਹਿਬ ਜੀ ਨੇ ਬਚਨ ਨੇ ਕਹਿਣ ਲੱਗੇ, ਪਵਨ ਗਮਨ ਜੈਸੇ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡਣਾ ਸਖਤ ਹੈ, ਡੋਰੀ ਕੀ ਮਰੋਰ ਜੈਸੇ ਲਟਵਾ ਫਿਰਤ ਰਹੇ, ਤਾਓ ਖਾਓ ਮਿਟੈ ਗਿਰ ਪਰੈ ਖਵੈ ਥਕਤ ਹੈ, ਕੰਚਨ ਅਸ਼ੁੱਧ ਜੋ ਕੋਠਾਰੀ ਠਹਿਰਾਤ ਨਹੀਂ, ਸ਼ੁੱਧ ਪਏ ਨਿਸ਼ਚਲ ਸ਼ਬ ਕਹਿ ਸ਼ਕਤ ਖੈ। ਕਹਿਣ ਲੱਗੇ ਇਸੇ ਤਰ੍ਹਾਂ ਜਿਹੜਾ ਮਨ ਹੈ ਨਾ, ਇਹ ਚਾਰ ਚੁਫੇਰੇ ਦੁਰਮਤ ਵਿੱਚ ਫਸਿਆ ਹੋਇਆ, ਦੁਰਮਤ ਵਿੱਚ ਡਿੱਗਾ ਹੋਇਆ, ਭੈੜੀ ਮਤ ਇਹਨੂੰ ਪਟਕਾਈ ਰੱਖਦੀ ਹੈ, ਪਰ ਜਦੋਂ ਇਹਦੇ ਅੰਦਰ ਗੁਰੂ ਦੀ ਮਤ ਆ ਜਾਂਦੀ ਹੈ, ਇਹ ਬਿਲਕੁਲ ਟਿਕਾ ਵਿੱਚ ਆ ਜਾਂਦਾ ਹੈ। ਭੈੜੀ ਮਤ ਇਹਨੂੰ ਭਜਾਈ ਫਿਰਦੀ ਹੈ ਤੇ ਗੁਰੂ ਦੀ ਮਤ ਇਹਨੂੰ ਟਿਕਾ ਦਿੰਦੀ ਹੈ। ਆਹ ਥੋੜਾ ਜਿਹਾ ਹੋਰ, ਉਹ ਭੈੜੀ ਮਤ ਕਿਹੜੀ? ਗੁਰੂ ਤੇਗ ਬਹਾਦਰ ਸਾਹਿਬ ਬਾਣੀ ਵਿੱਚ ਸਭ ਤੋਂ ਜ਼ਿਆਦਾ ਮਨ ਦਾ ਜ਼ਿਕਰ ਕਰਨਗੇ, ਬਹੁਤ ਜ਼ਿਆਦਾ ਮਨ ਦਾ ਜ਼ਿਕਰ। ਜੇ ਮਨ ਦੀ ਸਾਧਨਾ ਬਾਰੇ ਬਹੁਤ ਪੜ੍ਹਨਾ ਹੈ ਨਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇਖੋ, ਸਾਰੇ ਮਨ ਦੇ ਸ਼ਬਦ। ਹਜ਼ੂਰ ਨੇ ਕਿਹਾ ਨਾ, ਸਾਧੋ ਮਨ ਕਾ ਮਾਨ ਤਿਆਗੋ, ਮਨ ਰੇ ਕੌਣ ਕੁਮਾ ਤੈਲੀਨੀ, ਪਰ ਧਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਮਨ ਰੇ ਕਹਾਂ ਭਇਓ ਤੈ ਬੋਰਾ, ਗੁਰੂ ਗ੍ਰੰਥ ਸਾਹਿਬ ਮਨ ਕੀ ਮਨ ਕੀ ਮਨ ਕੀ ਮਨ ਕੀ ਮਨ ਕੀ ਮਾਹ ਰਹੀ, ਪ੍ਰੀਤਮ ਜਾਣ ਲਿਓ ਮਨ ਮਾਹੀ। ਤੇ ਜਦੋਂ ਅਸੀਂ ਹਜ਼ੂਰ ਦੇ ਸ਼ਲੋਕ ਪੜ੍ਹਦੇ ਹਾਂ, ਹਰ ਸ਼ਲੋਕ ਵਿੱਚ ਹੀ ਮਨ ਨੂੰ ਕਹਿੰਦੇ ਪਏ ਨੇ ਇਹਨੂੰ ਸਮਝਾ। ਸਤਿਗੁਰੂ ਨੇ ਤੇ ਇੱਥੋਂ ਤੱਕ ਕਿਹਾ, ਮਾਲਕ ਜੀ ਬੜੇ ਯਤਨ ਕੀਤੇ ਨੇ ਦੁਰਮਤ ਤੋਂ ਟਰਦਾ ਨਹੀਂ। ਹਜ਼ੂਰ ਦੇ ਬਚਨ ਨੇ, ਕਹਿਣ ਲੱਗੇ ਬਹੁਤ ਯਤਨ ਮੈਂ ਕਰ ਰਹੇ ਹੋ, ਬੜੇ ਯਤਨ ਕੀਤਾ ਮਤਲਬ ਸਾਧਨਾ ਕੀਤੀ, ਸਾਧਨਾ ਤੋਂ ਬਿਨਾਂ ਸਿੱਧਿਆ ਤਾਂ ਨਹੀਂ। ਠੀਕ ਹੈ, ਚੱਲਦਿਆਂ ਫਿਰਦਿਆਂ ਬੰਦਗੀ ਬੜੀ ਵੱਡੀ ਗੱਲ ਹੈ। ਰਾਤੀ ਗੁਰਮੁਖਾਂ ਨੇ ਇੱਕ ਵਿਚਾਰ ਚੱਲ ਰਹੀ ਸੀ, ਜਿੰਨੀ ਦੇਰ ਤੱਕ ਤਨ ਨੂੰ ਟਿਕਾ ਕੇ ਮਨ ਨੂੰ ਕਾਬੂ ਨਹੀਂ ਕਰਦਾ, ਇਹ ਖਾਲਾ ਜੀ ਦਾ ਵਾੜਾ ਨਹੀਂ ਕਿ ਜਿਹਨੂੰ ਆਪਾਂ ਹਾਸਾ ਮਜ਼ਾਕ ਬਣਾਈ ਬੈਠੇ ਹਾਂ। ਇਹ ਇੱਕ ਸਾਧਨਾ ਹੈ ਜਿਹੜੀ ਨਿਰੰਤਰ ਅਭਿਆਸ ਦੀ ਮੰਗ ਕਰਦੀ, ਨਾਲ ਗੁਰ ਪ੍ਰਸਾਦ ਗੁਰੂ ਦੀ ਕਿਰਪਾ। ਕੱਲੀ ਸਾਧਨਾ ਨਹੀਂ, ਉਹਦੀ ਬਖਸ਼ਿਸ਼। ਯਤਨ ਬਹੁਤ ਮੈਂ ਕਰ ਰਿਹਾ, ਮਿਟਿਓ ਨਾ ਮਨ ਕੋ ਮਾਨ, ਦੁਰਮਸਿਓ ਨਾਨਕ ਫਦਿਓ ਰਾਖ ਲਿਖੋ। ਭਗਵਾਨ ਕਹਿੰਦੇ ਨੇ ਬੜੇ ਯਤਨ ਕੀਤੇ ਪਰ ਇਹ ਦੁਰਮਤ ਚ ਫਸਿਆ ਹੈ। ਇੱਕ ਉਹਨਾਂ ਦਾ ਬਚਨ ਖੋਰ, ਕਹਿਣ ਲੱਗੇ ਮਨ ਮਾਇਆ ਮੈਂ ਰਮ ਰਿਹਾ, ਨਿਕਸਿਤ ਨਾ ਹਿਨ ਮੀਤ। ਕਹਿੰਦੇ ਨੇ ਇੰਨਾ ਮਾਇਆ ਵੀ ਹੋ ਗਿਆ ਕਿ ਮਾਇਆ ਵਿੱਚ ਖਚਤ ਹੋ ਗਿਆ, ਮੇਰੇ ਮਿੱਤਰ ਇਹਨੂੰ ਕੱਢਣ ਦਾ ਯਤਨ ਕਰਨਾ ਨਿਕਲਦਾ ਨਹੀਂ। ਮਨ ਮਾਇਆ ਮੈਂ ਰਮ ਰਿਹਾ, ਨਿਕਸਿਤ ਨਾਇਨ ਮੀਤ, ਕਿਵੇਂ? ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਪੀਤ। ਦੇਖੋ ਪ੍ਰਕਰਨ ਕਈ ਵਾਰੀ ਵਿਚਾਰਿਆ ਹੈ, ਨਾਨਕ ਮੂਰਤ ਚਿੱਤਰ ਜਿਉ ਸ਼ਬਦ ਹਜ਼ੂਰ ਨੇ ਵਰਤੇ। ਇੱਕ ਹੈ ਤਸਵੀਰ ਕੰਧ ਉੱਤੇ ਰੰਗ ਨਾਲ ਬਣਾਉਣੀ, ਇੱਕ ਹੈ ਕਾਗਜ਼ ਨਾਲ ਬਣਾ ਕੇ ਟੰਗ ਦੇਣੀ। ਉਹ ਦੀਵਾਰ ਨੂੰ ਛੱਡ ਸਕਦੀ ਹੈ, ਜਿਹੜੀ ਟੰਗੀ ਉਹ ਜਦੋਂ ਮਰਜ਼ੀ ਲਾ ਲਓ, ਜਿਹੜੀ ਰੰਗ ਨਾਲ ਬਣਾਈ ਜਦੋਂ ਮਰਜ਼ੀ ਬੁਰਸ਼ ਫੇਰ ਦਿਓ। ਪਰ ਕਈ ਵਾਰੀ ਪੁਰਾਣੇ ਅਸਥਾਨ ਦੇਖਾਂਗੇ, ਪੱਥਰ ਦੀ ਦੀਵਾਰ ਹੁੰਦੀ ਹੈ ਤੇ ਪੱਥਰ ਘੜ ਘੜ ਕੇ ਦੀਵਾਰ ਵਿੱਚ ਹੀ ਮੂਰਤੀ ਉਕਰੀ ਹੁੰਦੀ ਹੈ, ਉਹ ਦੀਵਾਰ ਵਿੱਚੋਂ ਨਿਕਲਦੀ ਹੈ ਨਾ। ਹੁਣ ਉਹਦੇ ਉੱਤੇ ਰੰਗ ਫੇਰੋਗੇ, ਉਹ ਮੂਰਤੀ ਹਟਣੀ ਤੇ ਨਹੀਂ। ਉਹਨੂੰ ਚਾਹੋ ਵੀ ਆਪਾਂ ਪੱਟ ਕੇ ਇਹਦੇ ਤੋਂ ਵਾਹ ਕਰ ਦਈਏ, ਨਹੀਂ ਹੋ ਸਕਦੀ। ਜਿਵੇਂ ਇੱਕ ਮੂਰਤ ਦੀਵਾਰ ਦੇ ਵਿੱਚ ਖਚਤ ਹੈ, ਉਹਨੂੰ ਉਕਰੀ ਹੋਈ ਨੂੰ ਤਰਾਸ਼ੇ ਹੋਏ ਪੱਥਰ ਵਿੱਚੋਂ ਨਿਕਲੀ ਮੂਰਤੀ ਨੂੰ ਵੱਖ ਨਹੀਂ ਕੋਈ ਕਰ ਸਕਦਾ। ਕਹਿਣ ਲੱਗੇ ਮਾਲਕਾ ਕੀ ਕਰੀਏ, ਇਹ ਮਨ ਤਾਂ ਇਸ ਤਰ੍ਹਾਂ ਵਿੱਚ ਫਸਿਆ ਪਿਆ ਜਿਵੇਂ ਦੀਵਾਰ ਦੇ ਵਿੱਚ ਮੂਰਤ ਫਸੀ। ਹਜ਼ੂਰ ਦੇ ਬਚਨ, ਮਨ ਮਾਇਆ ਮੈਂ ਰਮ ਰਿਹਾ, ਨਿਕਸਿਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉਂ ਛਾੜਤ ਨਾਹਿਨ ਪੀਤ। ਸਤਿਗੁਰੂ ਨੇ ਦੋ ਬਚਨ ਕਹਿ, ਵੈਸੇ ਤਾਂ ਬੇਅੰਤ ਬਚਨ। ਕਹਿੰਦੇ ਨੇ ਜਦੋਂ ਮਨ ਭਟਕਦਾ ਹੈ ਨਾ, ਤੇ ਦੋ ਚੀਜ਼ਾਂ ਬਹੁਤ ਜ਼ਿਆਦਾ ਪ੍ਰਬਲ ਪ੍ਰਭਾਵ ਪਾਉਂਦੀਆਂ ਨੇ, ਇੱਕ ਤ੍ਰਿਸ਼ਨਾ ਤੇ ਦੂਜਾ ਕਾਮ। ਸਤਿਗੁਰੂ ਦੇ ਦੋਨੋਂ ਬਚਨ ਨੇ। ਕਹਿਣ ਲੱਗੇ ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾ ਤੇ ਫਿਰ ਨਾ ਰਹਾਈਏ, ਟਿਕਦੇ ਟਿਕੇ, ਕਿਉਂਕਿ ਉਹ ਤ੍ਰਿਸ਼ਨਾ ਹੈ। ਸਾਹਿਬ ਨੇ ਦੂਸਰਾ ਬਚਨ ਕਿਹਾ, ਕਹਿਣ ਲੱਗੇ ਪਾਪੀ ਹੀ ਹੈ ਮੈਂ ਕਾਮ ਵਸਾਏ, ਨਹੀਂ ਟਿਕਣ ਦਿੰਦਾ ਉਹ ਮਨ ਚੰਚਲ, ਜਾ ਤੇ ਗਹਿਓ ਨਾ ਜਾਏ। ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀਏ ਫਾਂਸ। ਕਹਿਣ ਲੱਗੇ ਇਹ ਵਾਸ਼ਨਾ ਇਤਨੀ ਪ੍ਰਬਲ ਹੋ ਗਈ, ਇਹ ਵੀ ਮਨ ਨੂੰ ਟਿਕਣ ਨਹੀਂ ਦਿੰਦੀ। ਜੋਗੀ ਸਰੇਵੜੇ ਸੰਨਿਆਸੀ ਭਾਵੇਂ ਘਰ ਛੱਡ ਕੇ ਬੈਠੇ ਨੇ, ਇਹ ਵਾਸ਼ਨਾ ਦੀ ਤ੍ਰਿਸ਼ਨਾ ਦੀ ਚਿਤਵਨੀ ਉਹਨਾਂ ਦੇ ਮਨ ਨੂੰ ਵੀ ਪਟਕਾਈ ਰੱਖਦੀ। ਸਤਿਗੁਰੂ ਕਹਿੰਦੇ ਨੇ ਕਿ ਇਹ ਮਨ ਦਾ ਟਿਕਾ ਕਿਵੇਂ ਬਣੇ, ਮੇਰਾ ਮਨ ਕਿਵੇਂ ਟਿਕੇ? ਜਿੰਨਾ ਕੁ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚੋਂ ਸੋਝੀ ਮਿਲੀ, ਉਹ ਮੈਂ ਜ਼ਰੂਰ ਅੱਜ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਤੇ ਸ਼ਬਦ ਬੜੇ ਸਿੱਧੇ ਨੇ, ਪੰਜ ਸਾਡੇ ਗਿਆਨ ਇੰਦਰੇ ਨੇ, ਸਰੀਰ ਦੇ ਪੰਜ ਕਰਮ ਇੰਦਰੇ ਨੇ। ਹੁਣ ਇਹਨਾਂ ਵਿੱਚੋਂ ਜੇ ਪੰਜ ਕੇ ਤੇ ਮੁਸ਼ਕਤ ਕਰ ਲਈਏ ਨਾ ਪੰਜਾਂ ਤੇ, ਉਂਝ ਗਿਣਤੀ ਚ ਤਿੰਨ ਹੀ ਆਉਣਗੇ ਪਰ ਤਿੰਨਾਂ ਦੇ ਪੰਜ ਬਣਦੇ ਨੇ ਨਾ। ਤੇ ਮਹਾਰਾਜ ਜੀ ਨੇ ਜ਼ਿਆਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹਨਾਂ ਪੰਜਾਂ ਦੇ ਕੀਤਾ, ਇਹ ਤਿੰਨਾਂ ਨੂੰ ਕਹਿ ਲਈਏ ਤਿੰਨਾਂ ਤੋਂ ਪੰਜ ਨੇ, ਇਹ ਪੰਜ ਕਿਤੇ ਕਾਬੂ ਆ ਜਾਣ। ਸਤਿਗੁਰੂ ਕਹਿੰਦੇ ਨੇ ਅੰਦਰ ਦੀ ਵਾਸ਼ਨਾ ਨੂੰ ਕੁਝ ਮੋੜਾ ਪੈ ਸਕਦਾ ਹੈ। ਉਹ ਪੰਜ ਕਿਹੜੇ ਨੇ? ਉਹਨਾਂ ਵਿੱਚੋਂ ਦੋ ਅੱਖਾਂ ਨੇ, ਕਿਉਂਕਿ ਅੱਜ ਦਾ ਪ੍ਰਕਰਨ ਹੈ ਮੇਰਾ ਮਨ ਅੰਤ ਨਾ ਕਾਹੂ ਜਾਏ ਜੀ ਹੋਰ ਪਾਸੇ ਕਿਉਂ ਜਾਂਦਾ ਹੈ। ਉਹਨਾਂ ਵਿੱਚੋਂ ਦੋ ਅੱਖਾਂ ਨੇ, ਦੋ ਸਾਡੇ ਕੰਨ ਨੇ ਤੇ ਇੱਕ ਸਾਡੀ ਜੀਭ, ਨੱਕ ਦੀ ਗੱਲ ਨਹੀਂ ਕੀਤੀ। ਸ਼ਬਦ ਦੇਖਿਓ ਬੇਅੰਤ, ਵੈਸੇ ਬਾਣੀ ਦੇ ਜ਼ਿਕਰ ਬਹੁਤ ਹੈ ਪਰ ਇਹਨਾਂ ਤਿੰਨਾਂ ਦੀ ਗੱਲ ਆਨੰਦ ਸਾਹਿਬ ਵਿੱਚ ਵੀ ਸਤਿਗੁਰੂ ਨੇ ਸਾਰੇ ਸਰੀਰ ਦੇ ਅੰਗਾਂ ਦੀ ਗੱਲ ਕਰਨ ਦੀ ਥਾਂ ਤਿੰਨਾਂ ਦੀ ਕੀਤੀ ਤੇ ਤਿੰਨਾਂ ਦੇ ਪੰਜ ਬਣੇ, ਦੋ ਕੰਨ ਦੋ ਅੱਖਾਂ ਤੇ ਇੱਕ ਜੀਭ। ਸਾਹਿਬ ਨੇ ਕਿਹਾ ਇਹ ਰਸਨਾ ਤੂੰ ਅੰਮ੍ਰਿਤ ਰਾਚ ਰਹੀ ਤੇਰੀ ਪਿਆਸ ਨਾ ਜਾਏ। ਹੱਥ ਨਹੀਂ ਕਹਿ ਕਰਮ ਇੰਦਰੇ ਸਨ, ਨੱਕ ਵੀ ਨਹੀਂ ਗਿਣਿਆ ਮਹਾਰਾਜ ਜੀ ਨੇ, ਕਹਿਣ ਲੱਗੇ ਇਹ ਰਸਨਾ ਤੂੰ ਅੰਮ੍ਰਿਤ ਰਾਚ ਰਹੀ ਤੇਰੀ ਪਿਆਸ ਨਾ ਜਾਏ। ਜਦੋਂ ਨੇਤਰਾਂ ਦੀ ਗੱਲ ਚੱਲੀ ਕਹਿਣ ਲੱਗੇ ਇਹ ਨੇਤਰੋ ਮੇਰੇ ਹਰ ਤੂੰ ਮੈਂ ਜੋਤ ਧਰੀ। ਇਸ ਤੋਂ ਪਹਿਲਾਂ ਇੱਕ ਬਚਨ ਕੀਤੋ ਨੇ ਕਹਿਣ ਲੱਗੇ ਇਹ ਸਰਵਣੋ ਮੇਰਿਓ ਸੱਚ ਹੈ ਸੁਣੈ ਨੋ ਪਠਾਏ। ਨੇਤਰ ਸਰਵਣ ਤੇ ਆ ਜੀਵ, ਬਸ ਆ ਪੰਜ ਜਿਹੜੇ ਨੇ ਤੂਫਾਨ ਇਹਨੇ ਖੜਾ ਕੀਤਾ ਹੋਇਆ। ਜੇ ਬੰਦਾ ਆਤਮਕ ਸਾਧਨਾ ਵੱਲ ਜਾਏ ਤੇ ਫਿਰ ਕਰਦਾ ਕੀ ਹੈ? ਮਨ ਜਦੋਂ ਕਿਤੇ ਨੂੰ ਕੱਲਿਆ ਰੱਖੀਏ ਨਾ ਸਰੀਰ ਨੂੰ, ਇਕਾਂਤ ਵਿੱਚ ਜਾਣ ਗੁਰਮੁਖ ਕੋਈ ਰਹਿ ਸਕਦਾ ਹੈ? ਆਮ ਬੰਦਾ ਗਾਲੜੀ ਇਕਾਂਤ ਵਿੱਚ ਨਹੀਂ ਜੀ ਰਹਿ ਸਕਦਾ, ਬੰਦਾ ਕਮਲਾ ਹੋ ਜਾਏਗਾ। ਇਕੱਲੇ ਨੂੰ ਕਹਿ ਦਿਓ ਵੀ ਤੂੰ ਕੁਛ ਨਹੀਂ ਕਰਨਾ, ਆ ਸਿਰਫ ਤੂੰ ਨਾ ਪੰਜ ਕੁ ਦਿਨ ਇਸ ਕਮਰੇ ਚ ਬਹਿਣਾ, ਰੋਟੀ ਤੈਨੂੰ ਮਿਲੇਗੀ, ਪ੍ਰਸ਼ਾਦਾ ਮਿਲੇਗਾ, ਤੈਨੂੰ ਕੱਪੜੇ ਧੋਤੇ ਮਿਲਣਗੇ, ਸਭ ਕੁਝ ਮਿਲੇਗਾ, ਸਿਰਫ ਪੰਜ ਕੁ ਦਿਨ ਤੂੰ ਰਹਿਣਾ ਦਿਨ ਰਾਤ। ਤੁਸੀਂ ਦੇਖਿਓ ਦੂਜੇ ਦਿਨ ਬੰਦਾ ਟੱਕਰਾ ਮਾਰ ਲੱਗ ਪਏਗਾ ਕੰਧ ਨੂੰ, ਕਿਉਂਕਿ ਜਦੋਂ ਇਕੱਲਾ ਰਹਿੰਦਾ ਹੈ ਨਾ ਉਦੋਂ ਦੋ ਹੀ ਕੰਮ ਹੁੰਦੇ ਜੀ, ਜਾਂ ਸ਼ੈਤਾਨ ਹੁੰਦਾ ਤੇ ਜਾਂ ਭਗਵਾਨ ਹੁੰਦਾ। ਮੈਂ ਅੱਜ ਪ੍ਰਕਰਨ ਨੇ ਚੁਣ ਲਿਆ ਜਾਂ ਇਕਾਂਤ ਵਿੱਚ, ਇਕਾਂ ਇਕੱਲ ਸ਼ਬਦ ਵਰਤੀ, ਇਕਾਂਤ ਤਾਂ ਗੁਰਮੁਖ ਲਈ ਹੈ। ਇਕੱਲ ਵਿੱਚ ਸ਼ੈਤਾਨ ਹੁੰਦਾ ਤੇ ਇਕਾਂਤ ਵਿੱਚ ਭਗਵਾਨ ਹੁੰਦਾ। ਇਕੱਲੇ ਰਹਿ ਕੇ ਜਿੰਨੇ ਅੰਦਰ ਮਾੜੇ ਫੁਰਨੇ ਨੇ ਤੁਸੀਂ ਦੇਖੋ ਉਦੋਂ ਪੈਦਾ ਹੁੰਦੇ ਨੇ, ਤੇ ਜਦੋਂ ਕੋਈ ਬਾਣੀ ਨਾਲ ਜੁੜਦਾ ਉਹਨੂੰ ਪੁੱਛ ਕੇ ਦੇਖੋ ਭੀੜ ਤੋਂ ਕੰਨੀ ਕਤਰਾਉਂਦਾ ਹੈ, ਜਿੱਥੇ ਇਕਾਂਤ ਮਿਲ ਜਾਏ ਉੱਥੇ ਹੀ ਆਪਣਾ ਕੰਮ ਸ਼ੁਰੂ ਕਰ ਦਿੰਦਾ, ਉਹ ਆਪਣਾ ਵਕਤ ਸੰਭਾਲਦਾ। ਇਹਨਾਂ ਤਿੰਨਾਂ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ। ਧਿਆਨ ਦਿਆ ਜੀ ਕਿ ਅੱਖਾਂ ਨੇ, ਜੀਵਾ ਹੈ ਤੇ ਸਾਡੇ ਕੰਨ ਨੇ। ਇਹ ਕਿਵੇਂ ਮਨ ਜਿਹੜਾ ਹੋਰ ਪਾਸੇ ਨਾ ਜਾਏ, ਵਾਸ਼ਨਾ ਤੋਂ ਮੁਕਤ ਕਿਵੇਂ ਹੋਵੇ? ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਸੁਖਮਨੀ ਸਾਹਿਬ ਦਾ ਉਹ ਪਦਾਕ ਹੈ ਤੇ ਉਹਦੇ ਵਿੱਚ ਵੀ ਮਹਾਰਾਜ ਜੀ ਨੇ ਤਿੰਨਾਂ ਦਾ ਜ਼ਿਕਰ ਕੀਤਾ। ਉਹਦੇ ਵਿੱਚ ਨਾਸਕਾ ਦਾ ਜ਼ਿਕਰ ਨਹੀਂ ਕੀਤਾ, ਹਾਲਾਂਕਿ ਤੁਚਾ ਵੀ ਇਹਨੂੰ ਆਪਾਂ ਗਿਆਨ ਨਿਦਰਾ ਕਹਿੰਦੇ, ਇਹਦਾ ਜ਼ਿਕਰ ਨਹੀਂ ਕੀਤਾ। ਮਾਲਕ ਨੇ ਉਹਦੇ ਵਿੱਚ ਵੀ ਤਿੰਨਾਂ ਦਾ ਜ਼ਿਕਰ ਕੀਤਾ। ਕਹਿਣ ਲੱਗੇ ਜੇ ਮਨ ਕਿਸੇ ਹੋਰ ਪਾਸੇ ਜਾਣ ਤੋਂ ਰੋਕਣਾ ਤੇ ਪਹਿਲੀ ਸੰਥਿਆ ਇਹੀ ਕਿ ਮਿੱਥਿਆ ਨਾਹੀ ਰਸਨਾ ਪਰਸੇ। ਦੇ ਵਿੱਚ ਵੀ ਤਿੰਨ ਨੇ, ਗਿਣਤੀ ਪੰਜ। ਆਪਣੀ ਜ਼ਬਾਨ ਤੇ ਝੂਠ ਨਾ ਬੈਠਣ ਦੇ, ਝੂਠ ਬੋਲਦੀ ਹੈ ਨਾ। ਇੱਕ ਦਿਨ ਅਰਜ਼ ਕੀਤੀ ਸੀ ਸ਼ਾਇਦ ਇੱਥੇ ਕਿ ਝੂਠ ਮਾਰਦੀ ਨਹੀਂ, ਇੱਥੇ ਸ਼ਾਇਦ ਬੇਨਤੀ ਕੀਤੀ। ਬਾਹਰ ਕਿਤੇ ਕਥਾ ਬਹੁਤ ਕਰੀ ਦੀ, ਕਈ ਵਾਰੀ ਚੇਤਾ ਭੁੱਲ ਜਾਂਦਾ ਕਿੱਥੇ ਕੀ ਬੋਲੇ। ਅਸੀਂ ਕਹਿੰਦੇ ਫਲਾਣਾ ਬੰਦਾ ਝੂਠ ਮਾਰਦਾ, ਨਹੀਂ, ਝੂਠ ਤਾਂ ਕੇਵਲ ਸਤਪੁਰਖ ਮਾਰਦਾ। ਜਦੋਂ ਝੂਠ ਮਰ ਜਾਏ ਉਹਦੇ ਵਿੱਚੋਂ ਸੱਚ ਦਾ ਜਨਮ ਹੁੰਦਾ, ਝੂਠ ਬੋਲਿਆ ਜਾ ਰਿਹਾ ਹੈ। ਮਹਾਰਾਜ ਕਹਿੰਦੇ ਨੇ ਆਪਣੀ ਜ਼ਬਾਨ ਆਤ ਇੰਦਰੇ ਤੇ ਝੂਠ ਨਾ ਬੈਠਣ ਦੇ, ਕਿਉਂਕਿ ਜਦੋਂ ਝੂਠ ਨਹੀਂ ਬੈਠੇਗਾ ਨਾ ਤੇ ਉਦੋਂ ਅੱਧਿਓਂ ਜ਼ਿਆਦਾ ਕੰਮ ਬੰਦੇ ਦਾ ਸਰ ਜਾਂਦਾ, ਕਿਉਂਕਿ ਬੇਮਤਲਬ ਬੰਦਾ ਜ਼ਬਾਨ ਤੇ ਝੂਠ ਬੋਲਦਾ। ਇਹ ਫਿਰ ਮਹਾਰਾਜ ਇਹ ਤਾਂ ਕਹਿ ਦਿੱਤਾ ਝੂਠ ਨਾ ਬੈਠੇ, ਪਰ ਕਿਵੇਂ ਝੂਠ ਨੂੰ ਰੋਕਿਆ ਜਾਏ? ਸਤਿਗੁਰੂ ਕਹਿੰਦੇ ਨੇ ਇੱਕ ਕੰਮ ਕਰ, ਅਰਦਾਸ ਕਰ, ਤੇਰੇ ਅੰਦਰ ਪਾਰ ਬ੍ਰਹਮ ਦੀ ਪ੍ਰੀਤ ਪੈਦਾ ਹੋ ਜਾਏ, ਤੇਰੇ ਅੰਦਰ ਦਰਸ਼ਨਾਂ ਦੀ ਤਾਂਗ ਪੈਦਾ ਹੋਵੇ। ਜਿੱਦਣ ਤੇਰੇ ਅੰਦਰ ਮਨ ਵਿੱਚ ਦਰਸ਼ਨਾਂ ਦੀ ਤਾਂਗ ਪੈਦਾ ਹੋਵੇਗੀ ਫਿਰ ਜ਼ਬਾਨ ਝੂਠ ਨਹੀਂ ਬੋਲੇਗੀ, ਬੋਲੇਗੀ ਤਾਂ ਜ਼ਰੂਰ ਕੇਵਲ ਵਾਹਿਗੁਰੂ ਹੀ ਬੋਲੇਗੀ, ਜ਼ਬਾਨ ਉਹੀ ਹੈ। ਜਦੋਂ ਅੰਦਰ ਦਰਸ਼ਨਾਂ ਦੀ ਤਾਂਗ, ਬੈਰਾਗੀ ਬੰਦਾ ਝੂਠ ਕਿੱਥੇ ਬੋਲੇਗਾ ਜੀ? ਜਿਹਦੀਆਂ ਅੱਖਾਂ ਪ੍ਰੇਮ ਚ ਭਿੱਜੀਆਂ ਨੇ ਉਹ ਤਾਂ ਜ਼ਬਾਨ ਤੋਂ ਵਾਹਿਗੁਰੂ ਸ਼ਬਦ ਹੀ ਗਏਗਾ। ਇੱਕ ਝੂਠ ਤੇ ਦੂਜਾ ਇਹਦਾ ਰਸ, ਕਿਉਂਕਿ ਮਹਾਰਾਜ ਜੀ ਨੇ ਤਿੰਨਾਂ ਦਾ ਜ਼ਿਕਰ ਕੀਤਾ, ਇਹ ਟਿਕਦੀ ਨਹੀਂ, ਰਸਾਂ ਵਿੱਚ ਬੜੀ ਮਸਤਕ ਹੈ ਤੇ ਕਈ ਵਾਰੀ ਬੰਦਾ ਕਾਬੂ ਵੀ ਕਰਨਾ ਚਾਹੁੰਦਾ ਹੈ। ਤੁਸੀਂ ਦੇਖਿਓ ਜ਼ਬਾਨ ਹੀ ਹੈ ਨਾ ਕਿ ਇਹਦਾ ਜਿਹੜਾ ਬ੍ਰਹਿਮੰਡ ਨਾਲ ਸੰਬੰਧ ਹੈ ਉਹ ਪਾਣੀ ਨਾਲ ਹੈ, ਕਿਉਂਕਿ ਪੰਜ ਸਾਡੇ ਜਿਹੜੇ ਆ ਤੱਤ ਨੇ, ਪੰਜ ਗੁਣ ਨੇ, ਪੰਜ ਗੁਣਾਂ ਦੇ ਜਿਹੜੇ ਅੱਗੇ ਇੰਦਰੇ ਨੇ ਉਹ ਪੰਜ ਗਿਆਨ ਇੰਦਰੇ। ਜਿਹੜੀ ਜ਼ਬਾਨ ਹੈ ਇਹਦਾ, ਇਹ ਪਾਣੀ ਤੱਤ ਨਾਲ ਜੁੜੀ, ਇਹਦਾ ਗੁਣ ਰਸ ਹੈ, ਇਹੀ ਕਾਰਨ ਕਿ ਸਾਡੇ ਮੂੰਹ ਦੇ ਵਿੱਚ ਆਪਣੇ ਆਪ ਪਾਣੀ ਬਣਦਾ ਤੇ ਜੇ ਉਹ ਪਾਣੀ ਨਾ ਬਣੇ ਬੰਦੇ ਦੀ ਮੌਤ ਤੱਕ ਹੋ ਸਕਦੀ, ਕਿਉਂਕਿ ਪਾਣੀ ਦੇ ਤੱਤ ਨਾਲ ਜੁੜੀ। ਹੁਣ ਇਹ ਕਰਦੀ ਕੀ ਹੈ, ਇੱਕ ਬੋਲਦੀ ਹੈ ਤੇ ਦੂਸਰਾ ਇਹ ਰਸ। ਫਿਰ ਦੇਖੋ, ਮੰਨ ਲਓ ਭੁੱਖ ਨਹੀਂ, ਸਵਾਦਿਸ਼ਟ ਪਕਵਾਨ ਦੇਖੇ ਤੇ ਆਪਾਂ ਦੇਖਣੇ ਆਉਣ ਵਾਲੇ ਦਿਨਾਂ ਚ ਕਈ ਸੱਜਣ ਤਾਂ ਵੇਖੋ, ਲੰਗਰ ਬੜੀ ਵੱਡੀ ਚੰਗੀ ਗੱਲ ਹੈ, ਲੰਗਰ ਰਸਾਂ ਨੂੰ ਪੈਦਾ ਕਰਨ ਵਾਸਤੇ ਨਹੀਂ, ਲੰਗਰ ਇਸ ਕਰਕੇ ਸੀ ਬਾਹਰੋਂ ਛਕੋ, ਘਰ ਦੀ ਚਿੰਤਾ ਮਿਟੇ, ਉਥੋਂ ਛੱਕ ਕੇ ਸੰਗਤ ਚ ਬੈਠੋ, ਦੋ ਚਾਰ ਘੰਟੇ ਟੇਕ ਕੇ ਬਾਣੀ ਪੜ੍ਹ ਸਕੀਏ। ਤੇ ਜੇ ਆਪਾਂ ਵਣਗੀ ਵੇਖਦੇ ਰਹੇ ਵੀ ਫਲਾਣੇ ਨੇ ਕੀ ਲਾਇਆ ਸਟਾਲ ਤੇ, ਢੀਂਗੜੇ ਨੇ ਕੀ ਲਾਇਆ, ਮੈਨੂੰ ਬਖਸ਼ ਦਿਆ ਜੋ, ਫਿਰ ਕੰਮ ਤਾਂ ਰਸਨਾ ਦਈਏ ਨਾ, ਸਵਾਦ ਲੈਂਦੀ ਹੈ, ਕੋਈ ਗੋਲ ਗੱਪੇ ਖਾਂਦਾ ਪਿਆ, ਕੋਈ ਕੁਝ ਕਰਦਾ, ਕੋਈ ਕੁਝ ਹੈ, ਇਹ ਸਾਰਾ ਸਿਸਟਮ ਇਹ ਦਈਏ, ਭਾਵੇਂ ਜਿਹੜੇ ਮਰਜ਼ੀ ਆਪਾਂ ਅਰਥ ਜੋ ਮਰਜ਼ੀ ਕੀ, ਚਾਰ ਦੁਆਰੀ ਚ ਆ ਗਏ ਆ। ਇੱਕ ਦੇਖੋ ਬਾਬਾ ਸਾਹਿਬ ਦੇ ਜੀਵਨ ਚ ਅਰਜ਼ ਕੀਤੀ ਸੀ, ਬਾਬਾ ਫਰੀਦ ਸਾਹਿਬ ਉਹਨਾਂ ਦੇ ਜੀਵਨ ਚ ਇੱਕ ਘਟਨਾ ਵਾਪਰੀ ਸੀ, ਵੈਸੇ ਉਹਨਾਂ ਨਾਲ ਜੋੜੀ ਜਾਂਦੀ ਕਹਿੰਦੇ ਨੇ ਲੋਕ, ਇੱਕ ਦੋ ਨੇ ਲਿਖੀ ਵੀ ਖੈ, ਕਿਸੇ ਘਰ ਪ੍ਰਸ਼ਾਦਾ ਕਿਸੇ ਨੇ ਵਰਜ ਲਿਆ, ਇਹ ਕਹਿ ਦਿੱਤਾ ਵੀ ਫਕੀਰ ਨੇ ਦਰਵੇਸ਼ ਨੇ ਰੋਟੀ ਖਾਣ ਆਉਣਾ, ਤੇ ਜਿਹੜੀ ਉਹਦੇ ਘਰ ਨੌਕਰਾਣੀ ਸੀ ਨਾ ਉਹ ਬੰਦਗੀ ਵਾਲੀ ਸੀ, ਉਹ ਵੀ ਦਰਵੇਸ਼ ਸੀ, ਬਹੁਤ ਬੰਦਗੀ ਕਰਨ ਵਾਲੀ। ਉਹਨੂੰ ਪਤਾ ਲੱਗਾ ਵੀ ਅੱਜ ਕੋਈ ਜਪਣ ਵਾਲਾ ਸਾਡੇ ਘਰ ਆਉਂਦਾ ਪਿਆ, ਤੇ ਚਾਹੀਏ ਨਾ ਅਮਲੀ, ਅਮਲੀ ਨੂੰ ਵੇਖ ਕੇ ਪੂਰਾ ਪਿੰਡ ਲੰਘ ਕੇ ਪੰਜਾਬ ਤੁਸੀਂ ਜਾਓ, ਸੱਚੀ ਜੇ ਜਿਹੜਾ ਪ੍ਰਾਹੁਣਾ ਅਮਲੀ ਪਿੰਡ ਹੁੰਦਾ ਹੈ ਨਾ, ਆਪਾਂ ਨੂੰ ਪਤਾ ਨੀ ਲੱਗਦਾ ਕਿਹੜਾ ਬੰਦਾ ਖਾਂਦਾ, ਉਹ ਸਭ ਤੋਂ ਪਹਿਲਾਂ ਪਹਿਚਾਣ ਲੈਂਦਾ ਮੇਰਾ ਹੀ ਮਿੱਤਰ ਹੈ। ਉਹ ਗੁਣ ਸਾਰੇ ਮਿਲ ਜਾਂਦੇ ਨਾ ਆਪਸ ਚ, ਅਮਲੀ ਨੂੰ ਅਮਲੀ ਲੱਭ ਜਾਂਦਾ ਕਿਤੇ ਵੀ ਜਾਏ, ਜਵਾਰੀ ਨੂੰ ਜਵਾਰੀ ਲੱਭ ਜਾਂਦਾ, ਚੋਰ ਨੂੰ ਚੋਰ ਲੱਭ ਜਾਂਦਾ, ਨਸ਼ਈ ਨੂੰ ਨਸ਼ਈ ਲੱਭ ਜਾਂਦਾ, ਵਿਸ਼ਈ ਨੂੰ ਵਿਸ਼ਈ ਲੱਭ ਜਾਂਦਾ, ਤੇ ਜਿਹੜਾ ਕਰਨੀ ਕਮਾਣੀ ਵਾਲਾ ਹੈ ਉਹ ਕਿਤੇ ਵੀ ਚਲਾ ਜਾਏ ਉਹਨੂੰ ਬੰਦਗੀ ਕਰਨ ਵਾਲਾ ਕੋਈ ਨਾ ਕੋਈ ਲੱਭ ਜਾਂਦਾ। ਠੀਕ ਹੈ, ਉਹ ਭਾਵੇਂ ਅਨਮਤ ਵਿੱਚ ਹੀ ਹੋਵੇ ਪਰ ਉਹਦੀ ਤਰੰਗਾਂ ਉਹਦੇ ਨਾਲ ਜੁੜੀਆਂ ਨੇ ਨਾ, ਜਿਹੋ ਜਿਹਾ ਉਹਦਾ ਭਾਂਡਾ ਉਹ ਕੁਝ ਮਿਲੇਗਾ। ਉਹਦੇ ਮਨ ਚ ਬੜੀ ਖੁਸ਼ੀ ਵੀ ਅੱਜ ਦਰਵੇਸ਼ ਨੇ ਨਾ ਪ੍ਰਸ਼ਾਦਾ ਛਕਣ ਆਉਣਾ, ਉਹਨੇ ਬੜੇ ਚਾਅ ਨਾਲ ਪ੍ਰਸ਼ਾਦ ਪਾਣੀ ਜੋ ਰਾਸ਼ਨ ਸੀ ਖੁਰਾਕ ਤਿਆਰ ਕੀਤੀ, ਤੇ ਜਦੋਂ ਛਕਣ ਆਏ ਪਰੋਸ ਕੇ ਅੱਗੇ ਰੱਖ ਦਿੱਤਾ, ਜ਼ਮੀਨ ਤੇ ਬੈਠੇ ਛਕਣ ਲੱਗੇ ਤੇ ਪਹਿਲੀ ਕੋਰ ਤੋੜ ਕੇ ਬੁਰਕੀ ਤੋੜ ਕੇ ਮੂੰਹ ਚ ਪਾਈ ਤੇ ਇੱਕੋ ਗੱਲ ਕਹੀ, ਕਹਿਣ ਲੱਗੇ ਲੂਣ ਨਹੀਂ ਪਾਇਆ। ਅਲੂਣਾ ਹੈ ਹੁਣ ਜਿਹਨੇ ਘਰ ਪ੍ਰਸ਼ਾਦਾ ਵਰਜਿਆ, ਉਹ ਸ਼ੇਖ ਸੀ ਬਹੁਤ ਅਮੀਰ, ਉਹਨੇ ਆਪਣੀ ਉਸ ਦਾਸੀ ਨੂੰ, ਮੈਂ ਸ਼ਬਦ ਉਹ ਨਹੀਂ ਵਰਦਾ ਜੋ ਵਰਦੇ, ਉਹਨਾਂ ਦਾਸੀ ਨੂੰ ਆਵਾਜ਼ ਦਿੱਤੀ, ਕਹਿਣ ਲੱਗਾ ਸ਼ਬਦ ਉਹਨੇ ਵਰਤਿਆ, ਕੰਬਖਤ ਤੈਨੂੰ ਇੰਨਾ ਪਤਾ ਨਹੀਂ, ਹਰ ਰੋਜ਼ ਇੰਨਾ ਸੁੰਦਰ ਖਾਣਾ ਸਵਾਦਿਸ਼ਟ ਖਾਣਾ ਤਿਆਰ ਕਰਨੀ ਹੈ, ਅੱਜ ਦਰਵੇਸ਼ ਆਇਆ ਤੇ ਤੂੰ ਖਾਣੇ ਦਾ ਨਾਸ਼ ਮਾਰ ਦਿੱਤਾ। ਕਹਿਣ ਲੱਗੀ ਦੱਸੋ ਹੋਇਆ ਕੀ, ਕਹਿਣ ਲੱਗੀ ਕਹਿੰਦਾ ਲੂਣ ਨਹੀਂ ਪਾਇਆ। ਉਹਨੇ ਪੜਦੇ ਉਹ ਲਈ ਖਲੋ ਕੇ ਕਹਿਣ ਲੱਗੀ, ਜੇ ਦਰਵੇਸ਼ ਦਾ ਖਾਣਾ ਕਿਹਾ ਤੇ ਮੈਂ ਉਹ ਜਿਹਾ ਬਣਾਏ, ਜੇ ਮੈਨੂੰ ਪਤਾ ਹੁੰਦਾ ਕੋਈ ਜੀਵ ਦਾ ਚਸਕੋਲਾ ਹੁੰਦਾ ਮੈਂ ਉਹ ਜਿਹਾ ਬਣਾ ਦਿੰਦੀ। ਮੈਂ ਤੇ ਸੋਚਿਆ ਦਰਵੇਸ਼ ਆਇਆ ਹੈ, ਮੈਨੂੰ ਕੀ ਪਤਾ ਸੀ ਜੀਵ ਦਾ ਸਵਾਦੂ ਆਇਆ, ਜੇ ਜੀਵ ਦਾ ਸਵਾਦੂ ਸੀ ਮੈਂ ਇਹ ਸੱਚੀ ਜੇ ਗੁਰਮੁਖੋ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀ, ਇਹ ਵੀ ਲਿਜਾਂਦੀ ਦੌੜਾਂਦੀ। ਗੁਰੂ ਅਮਰਦਾਸ ਜੀ ਦੀ ਇੱਕ ਬੀੜ ਤੇ ਲਿਖਿਆ ਵਾਰਤਕ ਹੈ, ਉਹ ਬੀੜ ਦੇ ਪਿੱਛੇ ਲਿਖਿਆ ਗੁਰੂ ਅਮਰਦਾਸ ਜੀ ਦੇ ਨਾਂ ਤੇ, ਅੰਨ ਭੁੱਖ ਲੱਗੀ ਜੀਵਣਾ ਭਰੇ ਤੇ ਭਰਨਾ ਨਾਹੀਂ, ਭੁੱਖ ਲੱਗੇ ਤਾਂ ਪ੍ਰਸ਼ਾਦਾ ਛਕਣਾ, ਸਵਾਦਾਂ ਦੀ ਖਾਤਰ ਨਹੀਂ ਭਰੀ ਜਾਣਾ। ਅੰਨ ਭੁੱਖ ਲੱਗੀ ਜੀਵਣਾ ਭਰੇ ਤੇ ਭਰਨਾ ਨਾਹੀਂ, ਸੋਣਾ ਤਾਂ ਜਾਂ ਨੀਂਦ ਆਵੇ ਬਹੁਤਾ ਸੋਣਾ ਗਾਫਲਤਾਈ ਹੈ। ਅਕੇ ਗੁਰੂ ਕੀ ਬਾਣੀ ਪੜ੍ਹਨੀ, ਅਕੇ ਗੁਰੂ ਕੀਆਂ ਗੱਲਾਂ ਕਰਨੀਆਂ, ਅਕੇ ਗੁਰੂ ਕੇ ਸਿੱਖਾਂ ਦੀ ਸੰਗਤ ਕਰਨੀ, ਉਹਦੇ ਅਖੀਰ ਵਿੱਚ ਇਹ ਗੱਲ ਕਹੀਏ, ਉਹ ਜ਼ਿਆਦਾ ਪਹਿਰਾ ਲੰਬੇਰਾ ਹੈ ਕਿ ਜਿਹੜਾ ਸਿੱਖ ਇਹ ਕਰਮ ਕਰੇਗਾ ਗੁਰੂ ਬੌੜੀ ਕਰੇਗਾ। ਹੁਣ ਜੇ ਸਿੱਖ ਸੇਵਕ ਦੀ ਦੇਖੋ ਉਹ ਮਨ ਕਿਵੇਂ ਟਿਕਾਈ ਬੈਠਾ, ਆਸਾਂ ਕੀ ਵਾਰ ਦੀ ਜਿਹੜੀ ਪੌੜੀ ਹੈ ਨਾ, ਆ ਟਿਕੇ ਕੋਈ ਮਨ ਦੀ ਸੇਵ ਕੀਤੀ ਸੰਤੋਖ ਹੀ ਜਿਨੀ ਸੱਚੋ ਸੱਚ ਧਿਆਇਆ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀ, ਸੇਵ ਕੀਤੀ ਸੰਤੋਖ ਹੀ ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ ਉਨ ਦੁਨੀਆਂ ਤੋੜੇ ਬੰਧਨ, ਅੰਨ ਪਾਣੀ ਥੋੜਾ ਖਾਇਆ, ਕਿਉਂਕਿ ਉਹ ਰਸ ਚ ਮਗਨ ਨੀ ਹੋਏ, ਉਹਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇਂ ਚਣੇ ਸਵਾਇਆ, ਰੰਗ ਲੱਗ ਗਿਆ ਵਡਿਆਈ ਵੱਡਾ ਪਾਇਆ। ਖੈਰ ਇੱਕ ਆ ਜੇ ਰਸਨਾ ਗੁਰਮੁਖੋ, ਅੰਨ ਰਸ ਤੇ ਬੋਲ ਇਹਨਾਂ ਦੋ ਤੇ ਦੂਸਰੀ ਬੇਨਤੀ, ਸਤਿਗੁਰੂ ਗੁਰੂ ਅਰਜੁਨ ਦੇ ਬਚਨ ਕਰਦੇ ਨੇ ਕਿ ਅੱਖਾਂ ਨਾਲ ਪਰਾਏ ਰੂਪ ਨੂੰ ਨਾ ਦੇਖ, ਭਾਵੇਂ ਇਹ ਸਬਜੈਕਟ ਕਹਿਣ ਤੋਂ ਕਈ ਵਾਰੀ ਮੇਰਾ ਦਿਲ ਤੇ ਕਰਦਾ ਵੀ ਖੁੱਲ ਕੇ ਦੀ ਵਿਚਾਰ ਕੀਤੀ ਜਾਏ, ਚਰਿੱਤਰਾਂ ਦੀ ਗੱਲ ਵੀ ਵਿੱਚ ਹੋ ਜਾਏ, ਪਰ ਫਿਰ ਸੋਚੀਦਾ ਵੀ ਹੋ ਸਕਦਾ ਸੁਣਨ ਵਾਲੇ ਅਰਥ ਹੋਰ ਨਾ ਕੱਢ ਜਾਣ। ਇਸ ਗੱਲ ਨੂੰ ਪੜਚੋਲੀਏ ਭਾਵੇਂ ਨਾ, ਭਾਵੇਂ ਲੋਕੇ ਪੜਦੇ ਥੱਲੇ ਬੰਦਾ ਜੀਏ, ਪਰ ਹਕੀਕਤ ਇਹ ਵੇ ਇਹ ਵਾਸਨਾ ਬੰਦੇ ਦੀ ਬੜੀ ਵੱਡੀ ਕਮਜ਼ੋਰੀ ਹੈ। ਇਹਦਾ ਕਾਰਨ ਇਹ ਵੇ ਕਿ ਕੁਦਰਤ ਨੇ ਅਸਲ ਵਿੱਚ ਇਹਦੀ ਪੈਦਾਇਸ਼ ਦਾ ਕਾਰਨ ਹੀ ਇਹ ਬਣਾਇਆ ਸੀ। ਇਹ ਜਮਾਂਦਰੁਖ ਹੈ, ਇਹ ਖੁਰਾਕ ਦੀ ਤਰ੍ਹਾਂ ਹੈ, ਜੇ ਕੋਈ ਨਿਯੰਤਰਣ ਕਰ ਲੈ, ਦੇਖੋ ਸੰਸਾਰ ਵਿੱਚ ਹੈ, ਇੱਕ ਬੰਦਾ 10 ਰੋਟੀਆਂ ਖਾਂਦਾ ਉਹਨੇ ਭੁੱਖ ਵਧਾਈ ਹੈ, ਇੱਕ ਬੰਦਾ 1 ਪ੍ਰਸ਼ਾਦਾ ਕਰਦਾ, ਤੇ ਜੇ ਜ਼ਬਾਨ ਤੇ ਪੇਟ ਦੀ ਭੁੱਖ ਤੇ ਕਾਬੂ ਪਾਇਆ ਜਾ ਸਕਦਾ ਹੈ, ਗੁਰੂ ਅੱਗੇ ਅਰਦਾਸ ਕਰੀਏ ਇਸ ਬਿਰਤੀ ਉੱਤੇ ਕਾਬੂ ਕਿਉਂ ਨਹੀਂ ਪੈ ਸਕਦਾ। ਮਹਾਰਾਜ ਕਹਿੰਦੇ ਨੇ ਇਹ ਨੇਤਰਾਂ ਨਾਲ ਪਰਾਇਆ ਰੂਪ ਨਾ ਦੇਖ, ਟਿਕ ਜਾਏਗਾ ਮਨ, ਇਹ ਦੌੜਦਾ ਹੀ ਤਾਂ ਹੀ ਜਦੋਂ ਪਰ ਤਨ ਦੇਖਦਾ, ਖੇ ਮਲੀਨਤਾ ਨਾਲ ਦੇਖਦਾ ਉਦੋਂ ਭਟਕਦਾ। ਖੇ ਮੈਂ ਥੋੜੇ ਜਿਹੇ ਸ਼ਬਦ ਖਿਮਾ ਮੰਗ ਕੇ ਕਹਿਣੇ ਚਾਹੁੰਦਾ, ਇਹ ਭਟਕਦਾ, ਪਰ ਇਹਨੂੰ ਸਮਝਾਈਏ ਕਮਲਿਆ, ਜਦੋਂ ਘਰ ਬੈਠਾ ਬੇਟੀ ਤੇਰੇ ਸਾਹਮਣੇ ਜਵਾਨ ਬੈਠੀ ਹੈ, ਅੱਖਾਂ ਤਾਂ ਉਹਨੂੰ ਵੀ ਦੇਖਦੀਆਂ ਨੇ, ਪਰ ਕਦੀ ਗੰਦਾ ਫੁਰਨਾ ਉੱਠਿਆ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀ, ਉਹ ਸਵਾਲ ਮਨ ਦਾ ਪੁੱਛਿਆ। ਮਾਂ ਕੋਲ ਬੈਠੀਏ, ਭੂਆ ਕੋਲ ਬੈਠੀਏ, ਭੈਣ ਕੋਲ ਬੈਠੀਏ, ਧੀ ਕੋਲ ਬੈਠੀਏ, ਜੇ ਆਪਣੇ ਘਰ ਵਿੱਚ ਰਹਿ ਕੇ ਤੇਰਾ ਮਨ ਕਦੀ ਵੀ ਉਸ ਤਨ ਨੂੰ ਦੇਖ ਕੇ ਮਲੀਨਤਾ ਨਹੀਂ ਪੈਦਾ ਕਰਦਾ, ਇਹਨੂੰ ਮਾਰ ਠੋਕਰੇ ਚੁਰਸਤੇ ਵੀ ਜਾ ਕੇ ਬੇਈਮਾਨ ਕਿਉਂ ਹੋ ਜਾਂਦਾ। ਸਾਹਿਬ ਕਹਿੰਦੇ ਨੇ ਜ਼ਬਾਨ, ਦੂਸਰੇ ਨੇਤਰ ਤੇ ਤੀਸਰੇ ਆ ਤਨ, ਕਿਉਂਕਿ ਇਹ ਸੁਣਦੇ ਨੇ ਤੇ ਅਗਲੀ ਪਹਿਲੀ ਤਿਆਰ ਰਹਿੰਦੀ। ਮੈਂ ਬੇਨਤੀ ਕਰਾਂ, ਇਹ ਜੇ ਕਟੋਰਾ, ਇਹ ਇਹਦੇ ਅਰਥ ਯੂੰ ਕਰ ਲਈ, ਇਹ ਵੇ ਸੁਰਾਈ, ਇਹ ਸੁਰਾਈ ਕੰਨ ਨੇ ਸੁਰਾਈ, ਇਹਦੇ ਰਾਹੀਂ ਵਿਚਾਰ ਪੈਂਦੇ ਨੇ ਅੰਦਰ, ਤੇ ਸੁਰਾਈ ਦਾ ਅਗਲਾ ਮੂੰਹ ਜਿਹੜਾ ਪਹਿਲਾਂ ਹੀ ਤਿਆਰ ਰਹਿੰਦਾ, ਕਹਿੰਦਾ ਵਿੱਚ ਪੈਣ ਦੀ ਦੇਰ ਮੈਂ ਇੱਕੋ ਦਮ ਬਾਹਰ ਕੱਢਾਂ, ਕੰਨ ਵਿੱਚ ਗੱਲ ਪੈਂਦੀ ਏ, ਸੁਣਾਉਂਦਾ ਇੱਕ ਤੇ ਇੱਕ ਸੁਣ ਤੋਂ ਬਾਅਦ ਆ ਸੁਰਾਈ ਜਿਹੜੀ ਨਾ ਪੂਰੇ ਪਿੰਡ ਚ ਵਰਤਾ ਕੇ ਆ ਜਾਂਦੀ, ਮੇਰੇ ਕੋਲ ਆ ਕੁਝ ਵਿਆਹ ਚ। ਸਾਹਿਬ ਨੇ ਕਿਹਾ ਭਾਈ ਜੇ ਮਨ ਨੂੰ ਟਿਕਾਣਾ ਹੈ, ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤੇਰੇ ਇਹ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗੀਤ। ਦੇਖੋ ਅਗਲੀ ਇੱਕ ਇੱਕ ਤੁਕ ਫਿਰ ਦੁਬਾਰਾ ਦੁਹਰਾ ਦਿਆਂ ਕਿ ਮਿਥਿਆ ਨਾ ਹੀ ਰਸਨਾ ਪਰਸ਼, ਇਹਦਾ ਇਲਾਜ ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਮਨ ਵਿੱਚ ਪਿਆਰੇ ਪਰਮਾਤਮਾ ਦੀ ਉਸ ਕਾਲਕ ਰਹਿਤ ਨਿਰੰਜਨ, ਜਿਹਨੂੰ ਕੋਈ ਕਾਲਕ ਨਹੀਂ, ਉਹਦੇ ਦਰਸ਼ਨਾਂ ਦੀ ਤਾਂ, ਪਰ ਤੇਰੇ ਆ ਰੂਪ ਨਾ ਪੇਖੈ ਨੇਤਰ, ਹੱਥ ਨਾਲ ਨਹੀਂ, ਸਾਧ ਕੀ ਟਹਿਲ ਸੰਤ ਸੰਗੇਤ। ਦੇਖ ਇੱਕ ਮਹਾਂਪੁਰਖ ਦਾ ਤਨ ਵੀ ਹੈ, ਉਹਨੂੰ ਪਿਆਰ ਕਰ, ਉਹਦੀ ਸੇਵਾ ਕਰ, ਅੰਦਰ ਟਿਕੇਗਾ। ਸਾਧ ਕੀ ਟਹਿਲ ਸੰਤ ਸੰਗੇਤ, ਕਰਨਾ ਸੁਣੈ ਕਾਹੂ ਕੀ ਨਿੰਦਾ, ਆਹ ਤੂੰ ਪੁੱਛਣਾ ਮਨ ਟਿਕ ਜਾ, ਆਹ ਕੰਮ ਨਹੀਂ ਇੰਨੇ, ਇਹ ਸਾਧ ਕਰਨਾ ਸੁਣੈ ਕਾਹੂ ਕੀ ਨਿੰਦਾ। ਮਹਾਰਾਜ ਇਹ ਤੋਂ ਕਿਵੇਂ ਬਚਿਆ ਜਾਏ? ਕਹਿਣ ਲੱਗੇ ਇੱਕੋ ਗੱਲ ਮੰਨ ਲੈ, ਮੇਰੇ ਤੋਂ ਮਾੜਾ ਦੁਨੀਆਂ ਚ ਹੈ ਹੀ ਕੋਈ, ਸਭ ਤੇ ਜਾਣੇ ਆਪਸ ਕੋ ਮੰਦਾ। ਹੁਣ ਇਹ ਤਿੰਨ ਗੱਲਾਂ ਹੋ ਗਈਆਂ ਨਾ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀ, ਇਹ ਤਿੰਨ ਗੱਲਾਂ ਬਣ ਗਈਆਂ, ਰਸਨਾ ਸਾਡੀਆਂ ਅੱਖਾਂ, ਸਾਡੇ ਕੰਨ। ਫਿਰ ਮਹਾਰਾਜ ਕੀ ਹੋਵੇਗਾ? ਕਹਿਣ ਲੱਗੇ ਉਸ ਤੋਂ ਅੱਗੇ ਜੋ ਇਹ ਕੰਮ ਕਰੇਗਾ ਨਾ, ਤੇ ਨਾਲ ਨਾਲ ਅਰਦਾਸ ਕਰੀ ਜੀ, ਬੇਨਤੀਆਂ ਕਰੀ ਜੀ। ਇਹ ਗੁਰਮੁਖ ਪਿਆਰੇ ਮਹਾਂਪੁਰਖ ਤਾਂ ਇਸ ਤਰ੍ਹਾਂ ਕਰਦੇ ਸਨ, ਉਹਨਾਂ ਨੂੰ ਦੇਖਿਆ ਜੀ ਜਦੋਂ ਕਿਤੇ ਫੁਰਨਾ ਆਉਣਾ ਇੱਕੋ ਦਮ ਹੱਥ। ਇਹ ਹੁਣ ਮਰਿਆਦਾ ਚ ਨਾ ਕੋਈ ਲਾਗੂ ਕਰਾ ਦੇ ਵੀ ਕਹਿ ਵੀ ਭਾਈ ਸਾਹਿਬੇ ਕਹਿ ਗਏ ਸਨ। ਵੇਖੋ ਅੰਦਰ ਨੂੰ ਸਾਧਨਾ ਆਪੋ ਆਪਣੀ ਨਿੱਜੀ ਕੱਲ ਹੈ। ਹੋ ਸਕਦਾ ਇੱਕ ਬੰਦੇ ਦਾ ਅੰਦਰ ਕਈ ਜਨਮਾਂ ਦਾ ਤੁਰਿਆ ਹੋਵੇ, ਇੱਕ ਵਿਚਾਰੇ ਨੂੰ ਸਰੀਰ ਹੀ ਪਹਿਲੀ ਵਾਰ ਮਿਲਿਆ ਹੋਵੇ, ਕੋਈ ਪਤਾ ਥੋੜਾ। ਉਹ ਜਦੋਂ ਕਿਤੇ ਆਉਂਦਾ ਸੀ ਨਾ ਫੁਰਨਾ ਤੇ ਕੱਲਿਆਂ ਨੇ ਕੰਨਾਂ ਨੂੰ ਹੱਥ ਲਾ ਕੇ ਅੱਖਾਂ ਬੰਦ ਕਰਕੇ ਕਹਿਣਾ ਉਹ ਮਨਾ ਉਹ ਮਨਾ। ਦੇਖ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ, ਸੀਸ ਚ ਰੇਤਾ ਪੈਂਦਾ ਪਿਆ, ਕਿੰਨੇ ਅਡੋਲ ਬੈਠੇ ਨੇ, ਤੂੰ ਕਿਹੜੇ ਪਾਸੇ ਜਾਣਾ ਪਿਆ। ਸ਼ਹੀਦਾਂ ਨੂੰ ਚੇਤੇ ਕਰੀ ਜਾਣਾ ਜੇ ਕਿਤੇ ਫਿਰ ਹੋਣਾ। ਦੇਖ ਉਹ ਮਾਤਾ ਗੁਜਰੀ ਸਾਹਿਬ ਠੰਡੇ ਬੁਰਜ ਤੇ ਬੈਠੇ ਸਾਹਿਬਜ਼ਾਦੇ ਨੀਹਾਂ ਚ, ਉਹ ਦੇਖ ਪੁੱਤਰਾਂ ਦੇ ਟੁਕੜੇ ਕੋਲ ਪਏ, ਗੁਰੂ ਗੋਬਿੰਦ ਸਿੰਘ ਕੋਲੋਂ ਲੰਘਿਆ, ਇੱਕੋ ਦਮ ਉੱਚੀ ਉੱਚੀ ਆਪਣੇ ਆਪ ਨੂੰ ਪ੍ਰਬੋਧਨ ਲੱਗ ਪੈਣਾ, ਮਨ ਟਿਕ ਜਾਣਾ। ਇਹ ਜੁਗਤਾਂ ਸਨ ਪੁਰਾਣੇ ਲੋਕਾਂ ਦੀਆਂ, ਤਰੀਕੇ ਸਨ ਮਹਾਰਾਜ। ਜਦੋਂ ਇਹ ਕਿਰਪਾ ਹੋ ਜਾਏ ਵੀ ਰਸਨਾ ਵੀ ਕੰਨ ਵੀ ਤੇ ਅੱਖਾਂ ਵੀ, ਕਹਿੰਦੇ ਨੇ ਅਗਲਾ ਕੰਮ ਫਿਰ ਸਤਿਗੁਰੂ ਕਿਰਪਾ ਵਰਤਾਉਂਦਾ ਹੈ, ਫਿਰ ਪ੍ਰਸਾਦ ਦਿੰਦੇ ਨੇ। ਸਿੱਖਾ ਸ਼ਾਬਾਸ਼ ਤੇਰੇ, ਤੂੰ ਅੰਦਰ ਨੂੰ ਜਿੱਤਣ ਤੁਰਿਆ, ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੈ, ਮੰਮਾ ਮਨ ਸ਼ੋਕਾਜ ਹੈ ਨਾ। ਇਹੀ ਮਨ ਜਿਹੜਾ ਵਾਸਨਾ ਵਿੱਚ ਪ੍ਰਵਿਰਤ ਹੈ ਉਹ ਇੱਕੋ ਦਮ ਪੂਰਨ ਟਿਕਾ ਵਿੱਚ ਆ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਿਆਸੂ ਪੁੱਛ ਰਿਹਾ ਹੈ ਕਿ ਮੇਰਾ ਮਨ ਟਿਕ ਜਾਏ। ਮਨ ਨੂੰ ਟਿਕਾਉਣ ਦੇ ਤਰੀਕੇ ਗੁਰੂ ਸ਼ਬਦ ਦਾ ਅਭਿਆਸ, ਕਰਨੀ ਕਮਾਣਿਆਂ ਵਾਲਿਆਂ ਦੀ ਸਤ ਸੰਗਤ, ਤੇ ਦੂਜੀ ਗੱਲ ਇਹਦਾ ਕੜਿਆਲਾ। ਕੜਿਆਲਾ ਸ਼ਬਦ ਆਪ ਸਮਝਦੇ ਹੋ ਨਾ, ਆ ਘੋੜੇ ਦੇ ਮੂੰਹ ਚ ਪਾਉਂਦੇ ਸੀ, ਹਾਂ ਲਗਾਮ ਕਹਿੰਦੇ, ਪਰ ਪੁਰਾਣਾ ਕੜਿਆਲਾ ਸ਼ਬਦ। ਮਹਾਰਾਜ ਜੀ ਕਹਿੰਦੇ ਨੇ ਇਹਦਾ ਐ ਚੰਗੀ ਤਰ੍ਹਾਂ ਖਿੱਚ ਕੇ ਰੱਖ ਇਹਨੂੰ, ਇੱਕ ਦਿਨ ਤੋਂ ਇਹਨੂੰ ਖੁੱਲਾ ਛੱਡ ਦਿੱਤਾ। ਸੱਚ ਇਹ ਪਿਛਲੇ ਦਿਨੀ ਵੀ ਕਿਹਾ, ਇੱਕ ਦਿਨ ਨੇਮ ਬਣਾਉਂਦਿਆਂ ਕਈ ਕਈ ਸਾਲ ਲੱਗ ਜਾਂਦੇ ਨੇ ਇੱਕ ਦਿਨ ਦਾ ਨੇਮ ਬਣਨ ਲਈ, ਤੇ ਇੱਕ ਦਿਨ ਦਾ ਟੁੱਟਿਆ ਹੋਇਆ ਕਈ ਕਈ ਸਾਲ ਤੱਕ ਰਾਸ ਨਹੀਂ ਆਉਂਦਾ, ਕਿਉਂਕਿ ਭੱਜਦਾ ਹੈ। ਸਤਿਗੁਰੂ ਕਹਿੰਦੇ ਨੇ ਇਸ ਮਨ ਨੂੰ ਟਿਕਾਉਣ ਲਈ ਆਓ ਇੱਕ ਹੋਰ ਸ਼ਬਦ ਪਵਿੱਤਰ ਲੈ ਲਈ, ਉਹਦੇ ਅਰਥ ਕਰਕੇ ਸੰਪੰਨਤਾ ਵੱਲ ਆਵਾਂਗੇ, ਪਰ ਪ੍ਰਕਰਨ ਜਾਰੀ ਰਹੇਗਾ। ਮੇਰਾ ਮਨ ਟਿਕ ਜਾਏ, ਮੇਰੇ ਮਨ ਨੂੰ ਕਿਤੇ ਵਿਸ਼ਰਾਮ ਮਿਲ ਜਾਏ, ਉਹ ਸ਼ਬਦ ਹੈ ਗ੍ਰਹਿ ਜੋਧ। ਡਾਕਟਰ ਚਰਨ ਸਿੰਘ ਹੋਣੀ ਭਾਈ ਵੀਰ ਸਿੰਘ ਜੀ ਦੇ ਪਿਤਾ, ਉਹਨਾਂ ਨੇ ਤਕਰੀਬਨ 100 ਸਾਲ ਪਹਿਲਾਂ ਇੱਕ ਕਿਤਾਬ ਲਿਖੀ ਸੀ ਜੰਗ ਮੜੋਲੀ, ਮੜੋਲੀ ਜੰਗ, ਸਰੀਰ ਮੜੋਲੀ, ਇਹਦੇ ਚ ਲੜਾਈ ਕਿਹੜੀ ਹੁੰਦੀ ਹੈ, ਤੇ ਇਹ ਕੱਲੀ ਮਿਥ ਨਹੀਂ, ਹਰ ਸਰੀਰ ਵਿੱਚ ਇਹ ਯੁੱਧ ਸ਼ੁਰੂ ਹੋਏ, ਇਹ ਗ੍ਰਹਿ ਯੁੱਧ ਹੈ। ਇਹਦੇ ਵਿੱਚ ਹੈ ਕੀ ਜੀ, ਕਹਿੰਦੇ ਨੇ ਇਹਦੇ ਵਿੱਚ ਬੜੇ ਵੱਡੇ ਵੱਡੇ ਸਰਦਾਰ ਬੈਠੇ ਨੇ। ਸਰਦਾਰ ਦਾ ਮਤਲਬ ਉਹ ਨਹੀਂ ਆਪਣੇ ਵਾਲੇ ਸ਼ਬਦ ਨਹੀਂ, ਚੌਧਰੀ ਹੰਕਾਰੀ। ਕਹਿਣ ਲੱਗੇ ਕਿਉਂ ਲੀਜੈ ਗੜਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀ, ਉਹ ਮਨ ਹੀ ਹੈ ਨਾ, ਕਿਵੇਂ ਇਸ ਕਿਲੇ ਨੂੰ ਕਾਬੂ ਕਰਾਂ। ਕਿਉਂ ਜੀ, ਕਹਿਣ ਲੱਗੇ ਇਹਦੇ ਅੰਦਰ ਜਿਹੜੀ ਦਵੈਸ਼ ਹੈ ਨਾ, ਉਹ ਦੀਵਾਰਾਂ ਬਣੀ ਹੈ। ਰਜ ਗੁਣ, ਤਮ ਗੁਣ, ਸਤ ਗੁਣ, ਮਾਇਆ ਦੇ ਜਿਹੜੇ ਤ੍ਰੈ ਗੁਣ ਨੇ, ਖਾਈ ਬਣੇ ਨੇ, ਇਹ ਕਿਲਾ ਕਾਬੂ ਨਹੀਂ ਆਉਂਦਾ ਪਿਆ। ਪਰ ਸਤਿਗੁਰੂ ਕਿਰਪਾ ਕਰੇ, ਗੁਰ ਪ੍ਰਸਾਦ ਹੋਵੇ ਤੇ ਸੱਚੀ ਮੁੱਚੀ ਮਨ ਫਿਰ ਐ ਗੱਡਿਆ ਜਾਂਦਾ ਗੁਰੂ ਚਰਨਾਂ ਚ। ਇਹ ਹੀ ਜਦੋਂ ਘੜਿਆ ਜਾਂਦਾ ਨਾ, ਫਿਰ ਏਡੀ ਕਿਰਪਾ ਕਰਦਾ, ਇਹ ਵਕਾਰਾਂ ਨੂੰ ਚੀਰ ਚੀਰ ਕੇ ਰੱਖੀ ਜਾਂਦਾ, ਸਿਆਣਾ ਬਣ ਜਾਏ ਤਾਂ। ਕਿਉਂ ਲੀਜੈ ਗੜਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, 525 ਮੋਹ ਮਦ ਮਦਸਰ, ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ, ਕਹਾਂ ਕਰੂੰ ਰਗਰਾਇਆ। ਧਿਆਨ ਦਿਆ ਜੇ ਅਖਰੀ ਅਰਥ ਸਿਰਫ ਕਰਾਂਗੇ, ਜਦੋਂ ਕਿਤੇ ਅਗਾਹ ਸਮਾਂ ਮਿਲਿਆ ਨਾ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਕੱਲੇ ਇਸ ਸ਼ਬਦ ਦੀ, ਕਿਉਂਕਿ ਆਪ ਸਮਝਣ ਵਾਲੇ ਸਰੋਤੇ ਹੋ ਕੀ ਹੈ ਰਜ ਗੁਣ ਤਮ ਗੁਣ, ਕੀ ਨੇ ਦਵੈਸ਼, ਕਹਿੰਦੇ ਨੇ ਕਿਲਾ ਕਿਵੇਂ ਜਿੱਤ। ਦਵੈਸ਼ ਦੀ ਦੀਵਾਰਾਂ ਨੇ ਫਸੀਲ ਹੈ, ਤਿੰਨਾਂ ਗੁਣਾਂ ਦੀ ਖਾਈ ਹੈ, ਤੇ 5 ਤੱਤ ਨੇ, 5 ਵਕਾਰ ਬਣੇ ਨੇ, 25 ਪ੍ਰਕਿਰਤੀਆਂ ਨੇ, ਨਾਲ ਅੱਗੇ ਮੋਹ ਹੈ, ਅੱਗੇ ਵਾਸ਼ਨਾ ਦਾ ਨਸ਼ਾ ਹੈ। ਕਹਿਣ ਲੱਗੇ ਮੇਰੇ ਗਰੀਬ ਦੀ ਬੱਸ ਹੋ ਗਈ, ਮੇਰੇ ਕੁਝ ਨਹੀਂ ਪੇਸ਼ ਚੱਲਦੀ ਪਈ, ਮੇਰੇ ਮਾਲਕਾ ਮੈਨੂੰ ਬਚਾ ਲੈ। ਦੇਖੋ ਆਤਮਕ ਸਾਧਨਾ ਵਿੱਚ ਇਹ ਅਰਦਾਸ ਬੜੀ ਵੱਡੀ ਸ਼ਕਤੀ ਹੈ, ਤੇ ਜਿਹੜੇ ਸ਼ਬਦ ਸਤਿਗੁਰੂ ਨੇ ਉਚਾਰਨ ਕੀਤੇ ਨੇ ਸਾਡੇ ਉਧਾਰ ਲਈ ਨੇ ਨਾ। ਭਗਤ ਰਵਿਦਾਸ ਸਾਹਿਬ ਜੇ ਉਹ ਮਹਾਂਪੁਰਖ ਹੱਥ ਜੋੜ ਕੇ ਕਹਿੰਦੇ ਨੇ ਨਾਥ ਕਛੂ ਨਾ ਜਾਣੂ ਮੇਰਾ ਮਨ ਅੰਤ ਨਾ ਕਾਹੀ ਕਾਹੂ ਜਾਏ ਜੀ ਉਹ ਕੀ ਕਰਾਂ ਟਿਕਦੇ ਨੀ ਨਾਥ ਕਹੂ ਕਛੂ ਨਾ ਜਾਣੂ ਮਨ ਮਾਇਆ ਕਹਿ ਹਾਥ ਵੀ ਕਾਨੋ ਤੁਮ ਕਈਅਤ ਹੋ ਜਗਤ ਗੁਰ ਸਵਾਮੀ ਹਮ ਕਈਅਤ ਕਲਜੂ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਵਿਗਾੜ ਦਿੱਤਾ ਹੈ ਤਾਂ ਚੰਗਾ ਸੀ ਪੁੱਤਰ ਪਰ ਮਾੜਿਆਂ ਦੀ ਸੰਗਤ ਚ ਬਹਿ ਕੇ ਕਪੁੱਤਰ ਹੋ ਗਿਆ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰਜੀ ਤੇ ਅੰਤਰ ਪਾਰਿਓ ਇੰਨੇ ਭੈੜੇ ਲੱਗ ਗਏ ਜਿਵੇਂ ਮਾੜੇ ਦੀ ਸੰਗਤ ਮਿਲੇ ਤੇ ਬੱਚਾ ਮਾਪਿਆਂ ਤੋਂ ਦੂਰ ਚਲਾ ਜਾਂਦਾ ਤੇ ਜਿਹਨੂੰ ਵਾਸ਼ਨਾਵਾਂ ਦੀ ਸੰਗਤ ਮਿਲੇ ਉਹ ਗੁਰੂ ਤੋਂ ਦੂਰ ਚਲਾ ਜਾਂਦਾ ਦੂਰ ਕਰ ਦਿੱਤਾ ਪਲ ਪਲ ਹਰਜੀ ਤੇ ਅੰਤਰ ਪਾਰਿਓ ਇੱਕ ਅਰਦਾਸ ਹੈ ਕਬੀਰ ਸਾਹਿਬ ਮਹਾਂਪੁਰਖ ਉਹ ਕਹਿੰਦੇ ਨੇ ਮਾਲਕ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੂੰ ਸੰਸਾਰ ਨਾਹੀ ਦਿਆਲ ਮੋਏ ਸੰਸਾਰ ਪਾਪੀ ਕਿਉਂ ਛੁੱਟੂ ਕੈਸੇ ਤਰੂ ਭਵ ਜਲ ਨਿਤ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ ਕਬੀਰ ਸਾਹਿਬ ਨੇ ਕਿਤੇ ਨੀ ਜੇ ਹੱਥ ਚੁੱਕੇ ਸਿਲੈਂਡਰ ਨਹੀਂ ਕੀਤਾ ਉਹਨਾਂ ਜਾਤ ਬਰਾਦਰੀ ਵਾਲੇ ਆਏ ਪੈ ਗਿਆ ਉਹ ਮਹਾਂਪੁਰਖ ਉਹਨੇ ਕਿਸੇ ਕਬੀਰ ਸਾਹਿਬ ਜੀ ਦੇ ਜਦੋਂ ਬਚਨ ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ ਰਵਿਦਾਸ ਸਾਹਿਬ ਨਿਮਰਤਾ ਚ ਪ੍ਰੇਮਾ ਭਗਤੀ ਚ ਕਬੀਰ ਸਾਹਿਬ ਅੰਦਰੋਂ ਭਿੱਜੇ ਨੇ ਪਰ ਉਹਨਾਂ ਦਾ ਸੁਭਾਅ ਹੈ ਖਾੜਕੂ ਵਾਲਾ ਜੀ ਪੂਰਾ ਕੋਈ ਗੱਲ ਗਹਿ ਕਰਕੇ ਜਾਏ ਤਾਂ ਸਹੀ ਮੈਂ ਇੱਕ ਵਾਰ ਇੱਥੇ ਅਰਜ਼ ਕੀਤੀ ਮਾਈ ਰੋਂਦੀ ਸੀ ਉਹਨਾਂ ਘਰ ਦਾ ਵੀ ਨੀ ਪੜਦਾ ਰੱਖਿਆ ਜੋ ਮਾਈ ਰੋ ਕੇ ਕਹਿੰਦੀ ਸੀ ਉਹਨਾਂ ਬਾਣੀ ਚ ਦਰਜ ਕਰ ਦਿੱਤਾ ਮੁਸ ਮੁਸ ਰੋਵੇ ਕਬੀਰ ਕੀ ਮਾਈ ਕਹਿਣ ਲੱਗੇ ਮੈਨੂੰ ਤਾਂ ਮਾਲਾ ਮੇਰੀ ਵੇਖ ਕੇ ਗਾਲਾਂ ਕੱਢਦੀ ਤੇ ਕਹਿੰਦੀ ਹਮਾਰੇ ਕੁਲ ਕੌਣ ਹੈ ਰਾਮ ਕਹਿਓ ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਪਾਇਓ ਕਹਿੰਦੇ ਜਿੱਦਣ ਦੀ ਮਾਲਾ ਪਕੜੀ ਉਦਣ ਦੇ ਘਰ ਵਿੱਚ ਰੌਲੇ ਪੈ ਗਏ ਇਹ ਸ਼ਬਦ ਘਰ ਦਾ ਕਲੇਸ਼ ਹੈ ਪਰ ਉਹ ਪਰਵਾਹ ਨਹੀਂ ਮੰਨੀ ਉਹਨਾਂ ਨੂੰ ਗੰਗਾ ਚ ਸੱਟਿਆ ਤਾਂ ਵੀ ਨਹੀਂ ਮੰਨੀ ਕੋਈ ਗੱਲ ਉਹ ਕਹਿਣ ਲੱਗੇ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚ ਤਰੇ ਉਹ ਸਮਾਏ ਹਾਥੀ ਸਾਹਮਣੇ ਸੱਟਿਆ ਕਹਿਣ ਲੱਗੇ ਆਏ ਮੇਰੇ ਠਾਕੁਰ ਤੁਮਰਾ ਜ਼ੋਰ ਕਾਜੀ ਬਕਬੋ ਹਸਤੀ ਤੋਰ ਮੈਨੂੰ ਤਾਂ ਤੇਰਾ ਸਹਾਰਾ ਹੈ ਇਹ ਮੂਰਖ ਕਾਜੀ ਤਾਂ ਬਕਵਾਸ ਕਰ ਰਿਹਾ ਸ਼ਬਦ ਹੀ ਕਹਿ ਸਾਹਮਣੇ ਕਹਿ ਤੇ ਜਦੋਂ ਹਾਥੀ ਨੇ ਦੇਖਿਆ ਦੌੜ ਕੇ ਆਏ ਹਾਥੀ ਨੇ ਕੁਚਲਿਆ ਨੀ ਮੱਥਾ ਟੇਕਣ ਲੱਗ ਪਿਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੋਟਲੀ ਚੁੱਕ ਕੇ ਨਾ ਕਬੀਰ ਸਾਹਿਬ ਕਹਿੰਦੇ ਨੇ ਮੇਰਾ ਸਰੀਰ ਵੱਜਾ ਹਾਥੀ ਨੇ ਸੁੰਡ ਤੇ ਚੁੱਕ ਕੇ ਮੱਥੇ ਤੇ ਲਾਣ ਲੱਗ ਪਿਆ ਆਪਣੇ ਦੇ ਕਹਿਣ ਲੱਗੇ ਉਹ ਜਦੋਂ ਥੱਲੇ ਰੱਖਿਆ ਕਬੀਰ ਜੀ ਕਹਿੰਦੇ ਨੇ ਕਾਜੀ ਤੇਰੇ ਨਾਲੋਂ ਤਾਂ ਪਸ਼ੂ ਚੰਗਾ ਕਮਲਿਆ ਅੰਨਿਆ ਅਕਲਦਾਰ ਨੇ ਕਿਹਾ ਤੂੰ ਫਤਵੇ ਲਾਨਾ ਪਿਆ ਕੁਰਾਨ ਪੜ੍ਹ ਪੜ੍ਹ ਕੇ ਇਹਨੂੰ ਸਮਝ ਪੈ ਗਈ ਮੇਰੇ ਚ ਕੀ ਹੈ ਤੂੰ ਬੰਦਾ ਹੋ ਕੇ ਵੀ ਪਸ਼ੂ ਹੈ ਤੈਨੂੰ ਸਮਝ ਨਹੀਂ ਪਈ ਕਿ ਕਬੀਰ ਕੌਣ ਹੈ ਤੀਨ ਵਾਰ ਪਤੀਆ ਕਰ ਲੀਨਾ ਮਨ ਕਠੋਰ ਅਜਹੂਨਾ ਪਤੀਨਾ ਅਸੀਂ ਬਚਨ ਪੜ੍ਹਨੇ ਹਜ਼ੂਰ ਨੇ ਕਿਹਾ ਕਾਜੀ ਨੂੰ ਪਤਾ ਨਹੀਂ ਲੱਗਾ ਕੁੰਚਰ ਪੋਟ ਲੈ ਲੈ ਨਮਸ਼ਕਾਰੇ ਬੁਝੀ ਨਹੀਂ ਕਾਜੀ ਅੰਧਿਆਰੇ ਕਾਜੀ ਨੂੰ ਸਮਝ ਨਾ ਪਈ ਪਰ ਬਾਹਾਂ ਨਿਖੜੀਆਂ ਕੀਤੀਆਂ ਮਹਾਂਪੁਰਖ ਨੇ ਉਸ ਤੋਂ ਅੱਗੇ ਆਓ ਪਰ ਇੱਕ ਥਾਂ ਐਸੀ ਆਈ ਜਿੱਦਣ ਮਨ ਦੀ ਸਾਧਨਾ ਦੀ ਗੱਲ ਚੱਲੀ ਨਾ ਅੰਦਰ ਦੀ ਲੜਾਈ ਦੀ ਉਦੋਂ ਉਸ ਮਹਾਂਪੁਰਖ ਨੇ ਵੀ ਬਾਹਾਂ ਖੜੀਆਂ ਕਰਕੇ ਕਿਹਾ ਮੇਰੇ ਸਤਿਗੁਰੂ ਮੈਂ ਬਾਹਾਂ ਖੜੀਆਂ ਕਰਕੇ ਆ ਗਿਆ ਆਪਣੇ ਵੱਸ ਦਾ ਰੋਗ ਨਹੀਂ ਤੂੰ ਬਚਾ ਲੈ ਹਜ਼ੂਰ ਦਾ ਪਵਿੱਤਰ ਬਚਨ ਅਸੀਂ ਪੜ੍ਹਨੇ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ ਜਿਮੀ ਨਾਹੀਂ ਮੈਂ ਕਿਸੇ ਕੀ ਬੋਈ ਐਸਾ ਦੇ ਦੁਖਾਲਾ ਇਹ ਬਾਹਾਂ ਵਕਾਰਾਂ ਅੱਗੇ ਨਹੀਂ ਖੜੀਆਂ ਕੀਤੀਆਂ ਹਰ ਕੇ ਲੋਗਾਂ ਮੋਕੋ ਨੀਤ ਦੱਸੈ ਪਟਵਾਰੀ ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨੋ ਲਿਆ ਉਬਾਰੀ ਗੁਰੂ ਕੋਲ ਬੇਨਤੀ ਕੀਤੀ ਦੇਖੋ ਇਹ ਬੇਨਤੀ ਕਰ ਰਹੇ ਨੇ ਕਿਉਂ ਲੀਜੈ ਗੜਬੰਕਾ ਭਾਈ ਦੋਵਰ ਕੋਟ ਅਰਤੇਵਰ ਖਾਈ ਪਾਂਚ ਪਚੀਸ ਮੋਹ ਮਦ ਮਦ ਸਰ ਆਡੀ ਪਰਬਲ ਮਾਇਆ ਦਾਸ ਗਬੀਰ ਕੋ ਚੋਰ ਨਾ ਪਹੁੰਚਿਆ ਕਹਾਂ ਕਰੂੰ ਰਘੁਰਾਇਆ ਕੀ ਹੈ ਜੀ ਅੰਦਰ ਕੀ ਹੈ ਸਾਰਾ ਸਿਸਟਮ ਇਸ ਕਿਲੇ ਦਾ ਕਹਿਣ ਲੱਗੇ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾਂ ਬਡਦੁੰਦਰ ਤੈ ਮਨ ਮਾਵਾਸੀ ਰਾਜਾ ਸਵਾਦ ਸਨਾ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ ਤਿਸ਼ਨਾ ਤੀਰ ਰਹੇ ਘੱਟ ਪੀਤਰ ਇਉਂ ਗੱਡ ਲਿਓ ਨਾ ਜਾਏ ਆ ਜੇ ਅੰਦਰ ਸਭ ਕੁਝ ਪਿਆ ਕਬੀਰ ਸਾਹਿਬ ਗਿਣ ਲੱਗੇ ਇੱਕ ਸੂਰਮੇ ਦੀ ਤਸ਼ਬੀਹ ਉਹਨਾਂ ਦਿੱਤੀ ਕਹਿਣ ਲੱਗੇ ਖੈ ਕੀ ਕਹਿੰਦੇ ਨੇ ਆਹ ਜਿਹੜਾ ਕਿਲ੍ਹਾ ਹੈ ਨਾ ਇਹਦੇ ਜਿੰਨੇ ਵੀ ਦਰਵਾਜ਼ੇ ਨੇ ਇਹਨਾਂ ਸਾਰਿਆਂ ਦਾ ਦਰਵਾਜ਼ਿਆਂ ਦਾ ਚੌਧਰੀ ਜਿਹੜਾ ਉਹ ਕਾਮ ਹੈ, ਕਾਮ ਕਿਵਾਰੀ ਹੈ ਨਾ। ਹੁਣ ਇਹ ਤਾਂ ਜੇ ਆਪਾਂ ਬਾਣੀ ਚ ਹੋਰ ਦੇਖੀਏ, ਜਿਹ ਤੇ ਉਪਜੀ ਤੈ ਰਚੀ ਪੀਵਤ ਮਰਦਨ ਲਾਭ, ਉਹਦੇ ਅਰਥ ਕਿਸੇ ਮਹਾਂਪੁਰਖ ਨੂੰ ਪੁੱਛੋ ਕੀ ਨੇ। ਮੈਂ ਉਧਰ ਨਾ ਤੁਰਾਂ ਕਿਉਂਕਿ ਸ਼ਬਦਾਂ ਦੇ ਅਰਥ ਕਰਦਿਆਂ ਵੀ ਹੋ ਸਕਦਾ ਉਤਲ ਪੁਤਲ ਮਨਾਂ ਚ ਉੱਠ ਪੈਂਦੀ ਹੈ। ਕੀ ਹੈ ਉਹ? ਆ ਬੰਦੇ ਦੀ ਵਿਸ਼ਈ ਬਿਰਤੀ ਹੈ। ਕਹਿੰਦੇ ਨੇ ਕਾਮ ਦੇ ਇਸ਼ਾਰੇ ਨਾਲ ਹੀ ਦਰਵਾਜ਼ੇ ਖੁੱਲਦੇ ਨੇ, ਤੇ ਦੁੱਖ ਤੇ ਸੁੱਖ, ਥੋੜਾ ਸਿਰ ਸੰਸਾਰ ਦੇ ਸੁੱਖ ਮਾਣਦਾ ਤੇ ਪਰਤ ਕੇ ਦੁੱਖ ਦਾ ਜਨਮ ਹੋ ਜਾਂਦਾ ਹੈ। ਤੇ ਜੋ ਕੁਝ ਤੈਨੂੰ ਇਹ ਕਾਮ ਦੀ ਵਾਸਨਾ ਕਰਾ ਰਹੀ ਹੈ, ਸੱਚ ਇਹ ਇਹਦੇ ਵਿੱਚੋਂ ਪੁੰਨ ਤੇ ਪਾਪ ਦੀ ਖੇਡ ਨਿਕਲਦੀ ਪਈ ਆ। ਕਾਮ ਕਵਾਰੀ, ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂ ਬਡਦੁੰਦਰ ਤੈ ਮਨ ਮਾਵਾਸੀ ਰਾਜਾ। ਜਿੱਥੇ ਮਨ ਕ੍ਰੋਧ ਦੇ ਕੋਲ ਬੈਠਾ ਤੇ ਮਨ ਨੇ ਕਿਹਾ ਕੋਈ ਨੀ ਕ੍ਰੋਧ, ਮੈਂ ਕੁਛ ਨੀ, ਸਭ ਕੁਝ ਤੈਨੂੰ ਦਿੱਤਾ, ਤੂੰ ਪ੍ਰਧਾਨ। ਤੇ ਜਿਸ ਸਰੀਰ ਦਾ ਪ੍ਰਧਾਨ ਹੀ ਕ੍ਰੋਧ ਹੋਵੇਗਾ, ਉਹ ਸਰੀਰ ਦਾ ਭਲਾ ਕਿਤੇ ਹੋਣਾ, ਕਿਉਂਕਿ ਕ੍ਰੋਧ ਸੜਦਾ ਹੈ ਤੇ ਅੰਦਰ ਨੂੰ ਸਾੜੇਗਾ। ਕ੍ਰੋਧ ਪ੍ਰਧਾਨ ਮਹਾਂ ਬਡਦੁੰਦਰ ਤੈ ਮਨ ਮਾਵਾਸੀ ਰਾਜਾ। ਕਹਿਣ ਲੱਗੇ ਚਲੋ ਛੱਡੋ, ਆਪਾਂ ਇੱਕ ਕੰਮ ਕਰੀਏ, ਸਿੱਧਾ ਮਨ ਨੂੰ ਪਕੜੀਏ। ਕਹਿਣ ਲੱਗੇ ਨੇ ਪ੍ਰਬੰਧ ਬੜਾ ਕਰ ਲਿਆ। ਕੀ ਕੀਤਾ ਜੀ? ਕਹਿਣ ਲੱਗੇ ਨੇ ਆਪਣੇ ਉੱਤੇ ਸੰਜੋ ਪਾ ਲਿਆ। ਸੰਜੋ ਕਾਹਦਾ ਜੀ? ਸੰਜੋ ਆਪਾਂ ਸ਼ਬਦ ਬੜਾ ਪੁਰਾਤਨ ਹੈ, ਅੱਜ ਕੱਲ੍ਹ ਬੁਲਟ ਪਰੂਫ ਜਾਕਟ ਵੀ ਕਹਿੰਦੇ ਸਨ, ਗੋਲੀ ਨਾ ਵੱਜੇ। ਪੁਰਾਣੇ ਸਮੇਂ ਲੋਹ ਦੇ ਸੰਜੋਗ ਹੁੰਦੇ ਸਨ, ਉਹ ਗੋਡਿਆਂ ਨੂੰ, ਹੱਥਾਂ ਨੂੰ, ਛਾਤੀ ਨੂੰ ਢਾਕੇ ਰੱਖਦੇ ਸਨ। ਕਹਿੰਦੇ ਨੇ ਮਨ ਜਿਹੜਾ ਹੈ ਨਾ, ਇਹਨੇ ਕੀ ਕੀਤਾ? ਸਵਾਦਾਂ ਦਾ ਸੰਜੋਗ ਪਾ ਲਿਆ ਹੈ, ਸਵਾਦੂ ਹੋ ਗਿਆ ਮਨ। ਸਵਾਦ ਸਨਾ ਤੇ ਸਿਰ ਕਾਹਦੇ ਨਾਲ ਢੱਕਿਆ ਸੀ? ਟੋਪ ਮਮਤਾ ਕੋ, ਮੈਂ ਮੇਰੀ ਦੀ ਲੋਹੇ ਦੀ ਟੋਪੀ ਪਾਈ ਬੈਠਾ, ਮਨ ਇਹ ਕਾਬੂ ਕਿੱਥੇ ਆਵੇਗਾ? ਤੇ ਜਿਹੜਾ ਲੋਹੇ ਦੀ ਟੋਪੀ ਪਾਈ ਬੈਠਾ ਉਹਨੇ ਚਰਨਾਂ ਦੀ ਧੂੜ ਕਿੱਥੇ ਬੰਨਾ? ਸਵਾਦ ਸਨਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ। ਆ ਭੈੜੀ ਬੁੱਧੀ ਜਿਹੜੀ ਹੈ ਇਹਦੀ ਕਮਾਨ ਨਾਲ ਲੈ ਕੇ ਚੁੱਕੀ ਫਿਰਦਾ। ਤੇ ਤੀਰ ਕਿਹੜੇ? ਕਹਿਣ ਲੱਗੇ ਤ੍ਰਿਸ਼ਨਾ ਦੇ ਤੀਰ ਪੱਥੇ ਚ ਪਾਏ ਨੇ, ਇਹਦੇ ਨੇੜੇ ਨੀ ਲੱਗਿਆ ਜਾਂਦਾ, ਇਹਦੇ ਸਵਾਦ ਨੀ ਮੁੱਕਦੇ, ਇਹਦੀ ਮਮਤਾ ਦੀ ਮੁੱਕਦੀ, ਭੈੜੀ ਬੁੱਧੀ ਚੋਂ ਨਿਕਲਦਾ ਨਹੀਂ, ਤੇ ਨਾ ਕੋਈ ਵਸ ਚੱਲੇ, ਤੇ ਬੈਠਾ ਬੈਠਾ ਤ੍ਰਿਸ਼ਨਾ ਦੇ ਤੀਰ ਹੀ ਚਲਾਈ ਜਾਂਦਾ। ਆ ਮੇਰੇ ਕੋਲ ਹੋ ਜਾਏ, ਮੇਰਾ ਹੋ ਜਾਏ, ਤ੍ਰਿਸ਼ਨਾ ਤੀਰ ਰਹੇ ਘੱਟ ਪੀਤਰ, ਇਉਂ ਗੱਢ ਲਈਓ ਨਾ ਜਾਈ, ਨਹੀਂ ਕਿਲਾ ਫਤਿਹ ਹੋ ਸਕਦਾ। ਪਰ ਅੱਗੇ ਫਿਰ ਕਬੀਰ ਸਾਹਿਬ ਨੇ ਕਿਹਾ, ਕਾਬੂ ਆ ਗਿਆ। ਕਹਿੰਦੇ ਨੇ ਸਿੱਧਾ ਸਤਿਗੁਰੂ ਜੀ ਦੇ ਕੋਲ ਗਏ, ਗੁਰੂ ਦੇ ਚਰਨਾਂ ਚ ਬੇਨਤੀ ਕੀਤੀ, ਮਾਲਕ ਅੰਦਰ ਦੀ ਕਹਾਣੀ ਨੀ ਬਣਦੀ ਪਈ। ਇੱਕ ਵਾਰ ਅਰਜ਼ ਕੀਤੀ ਸੀ, ਸੂਖਸ਼ਮ ਤੋਂ ਸੂਖਸ਼ਮ ਮੈਲ ਵੀ ਕੀਤੀਆਂ ਗੱਲਾਂ ਹੀ ਚੇਤੇ ਕਰਦਾ, ਲਾਸ਼ ਮੋਢੇ ਤੇ ਚੁੱਕੀ ਫਿਰਦਾ, ਤੇ ਜਿਹੜਾ ਭਵਿੱਖੇ ਉਹ ਤੇ ਅਜੇ ਗਰਭ ਵਿੱਚ, ਉਹਦਾ ਤਾਂ ਜਨਮ ਵੀ ਨਹੀਂ ਹੋਇਆ, ਉਹ ਅਜਨਮਾ ਹੈ। ਮੈਂ ਸਿਰਫ ਸਮਝਣ ਲਈ ਇਹ ਸ਼ਬਦ ਵਰਤੇ ਨੇ, ਮਰੇ ਨੂੰ ਮੋਢੇ ਤੋਂ ਨਹੀਂ ਲਾਂਦਾ, ਤੇ ਜਿਹੜਾ ਜੰਮਿਆ ਉਹਦੇ ਨਾਲ ਗੱਲਾਂ ਨਹੀਂ ਕਰਦਾ, ਅਜਨਮੇ ਨਾਲ ਗੱਲਾਂ ਪਿਆ ਕਰਦਾ, ਜਿਹੜਾ ਅਜੇ ਹੋਇਆ ਹੀ ਨਹੀਂ, ਚਿੰਤਾ ਆਉਣ ਵਾਲੇ ਦੀ ਕਰਦਾ ਹੈ, ਜਿਹੜਾ ਮਰ ਚੁੱਕਾ ਪਾਸਟ ਉਹਨੂੰ ਚੇਤੇ ਕਰੀ ਜਾਂਦਾ ਹੈ, ਵਰਤਮਾਨ ਦਾ ਚੇਤਾ ਨਹੀਂ। ਜਿਹੜੇ ਮੇਰੇ ਕੋਲ ਜੰਮਿਆ ਮੈਂ ਇਹਦੀ ਸੰਭਾਲ ਕਰ ਲਓ, ਵਰਤਮਾਨ ਚ ਲਿਖੀ। ਸਤਿਗੁਰੂ ਨੇ ਕਿਹਾ, ਫਿਰ ਕਬੀਰ ਸਾਹਿਬ ਕਹਿੰਦੇ ਸੀ ਸਤਿਗੁਰੂ ਜੀ ਕੋਲ ਗਏ, ਉਹਨਾਂ ਕਿਹਾ ਵੀ ਇਹ ਇਸ ਤਰ੍ਹਾਂ ਨੀ ਕਾਬੂ ਹੋਣਾ ਮਨ, ਇਹ ਸਰੀਰ ਕਿਲੇ ਚ ਤੂੰ ਜਾ ਵੜਤਾ ਸਹੀ, ਇਹਨੂੰ ਤੇ ਜਿੱਧਰ ਜਾਏਗਾ ਇਹਨੇ ਤੈਨੂੰ ਘੇਰਾ ਪਾਉਣਾ ਹੈ। ਕਹਿਣ ਲੱਗੇ ਫਿਰ ਕੰਮ ਕੀ ਕਰੀਏ? ਉਹਨਾਂ ਕਿਹਾ ਵੀ ਜਦੋਂ ਕਿਲੇ ਵਿੱਚ ਦੁਸ਼ਮਣ ਬੈਠਾ ਹੋਵੇ ਨਾ, ਫਿਰ ਦਰਵਾਜ਼ੇ ਨੀ ਖੜਕਾਈ ਦੇ, ਫਿਰ ਪਹਿਲਾ ਕੰਮ ਉੱਤੋਂ ਹਵਾਈ ਹਮਲਾ ਹੀ ਕਰੀਦਾ ਹੈ। ਜੇ ਸਿੱਧਾ ਜਾਏਗਾ, ਅੱਜ ਵੀ ਲੜਨ ਦਾ ਤਰੀਕਾ ਹੀ ਹੈ ਨਾ, ਪਹਿਲਾਂ ਏਅਰਫੋਰਸ ਹੀ ਆਪਣਾ ਕੰਮ ਕਰਦੀ, ਬੰਬਾਰਮੈਂਟ ਕਰਦੀ, ਜਦੋਂ ਬੰਬ ਸੜਦੀ ਫਿਰ ਥੱਲੇ ਸਿਪਾਹੀ ਸੜਦੀ, ਜ਼ਮੀਨੀ ਲੜਾਈ ਤਾਂ ਫਿਰ ਹੀ ਹੈ ਨਾ। ਕਹਿਣ ਲੱਗੇ ਇੱਕ ਕੰਮ ਕਰ, ਹੈ ਬੜਾ ਤਾਕਤ ਵਾਲਾ, ਪਰ ਜਿਹੜੀ ਤੈਨੂੰ ਰੱਬ ਨੇ ਸੁਰ ਦਿੱਤੀ ਉਹਦੇ ਚ ਬੜੀ ਤਾਕਤ ਹੈ, ਮਜ਼ਾਇਲ ਦੀ ਕੋਈ ਰੇਂਜ ਹੈ, ਉਹ 2,000, 5,000, 10,000 ਮਾਈਲ ਤੱਕ ਮਾਰ ਕਰੇਗੀ, ਪਰ ਸੁਰਤ ਵਿੱਚ ਇੰਨੀ ਸ਼ਕਤੀ ਹੈ ਕਿਤੇ ਸ਼ਬਦ ਅੰਦਰ ਵਸ ਜਾਏ ਤੇ ਇੱਕੋ ਦਮ ਫਰਸ਼ ਤੇ ਬੈਠੀ ਕੋਈ ਬੰਦੇ ਨੂੰ ਚੁੱਕ ਕੇ ਅਰਸ਼ਾਂ ਤੇ ਲੈ ਜਾਂਦੀ, ਇਹਦੀ ਪਰਮਾਤਮਾ ਦੇ ਘਰ ਤੱਕ ਰੇਂਜ ਹੈ। ਕਹਿਣ ਲੱਗੇ ਇੱਕ ਕੰਮ ਕਰ, ਸੁਰਤ ਨੂੰ ਬਣਾ ਤੋਪ, ਪ੍ਰੇਮ ਦਾ ਪਲੀਤਾ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀ, ਉਹ ਇੱਕ ਯੁੱਧ ਹੈ। प्रेम पलीता सुरत हवाई गोला ज्ञान चलाया। गुरु दे दिते हुए ज्ञान दा, गुरु दे शब्द दा, गुरु दे बख्शे ज्ञान दा गोला प्रेम पलीता सुरत हवाई गोला ज्ञान चलाया। ब्रह्म अगन सहजे पर जाली एक चोट सजाया। भावे ए अवस्था बड़ी डूंगी जे ब्रह्म अगन की है, जठरागन की है, बिरहा दी अगन की है। प्रेम दे पलीते नू लगदी ही ब्रह्म अगन है। प्रेम पलीता सुरत हवाई गोला ज्ञान चलाया। ब्रह्म अगन सहजे पर जाली एक चोट सजाया। एक ही बस लाया गोला है, तोड़ के रख दिता किला। कह लगे हुण कोई गल नहीं, थले तुरो। नाल दो साथी दे दिते। अगे काम कवारी है ना, दुख सुख है ना। कह लगे लै तेरे अंदर नू ना, हुण तू अपने मूल तक जाना है ना, है अपने ही मन, ओनू ना कुछ कही वह काबू आ जाएगा ते बड़ा अपने काम देगा। कह लगे तेरे नाल दो चीजा देने, एक सत ते दूजा संतोख। सत संतोख लै लरने लागा, तोरे दोए दरवाजा। कह लगे कल्या काबू नहीं जे आउंदा, साध संगतर गुर की कृपा ते पकड़ियो गढ़ को राजा। ए फिर टिक गया, एक साध संगत दूजी गुरु की कृपा। साध संगत अर गुर की कृपा ते पकड़ियो गढ़ को राजा। भगवत पीर शक्त सिमरन की, फिर शब्द बेनती सुनियो, भगवत पीर साध संगत की पीर जो पाई। शक्त सिमरन की, सिमरन दी ताकत, कटी काल पे फांसी, दास कमीर चढ़ियो गढ़ ऊपर राज लियो। अविनाशी अपने किले उते अपना निशान चुला दिता। कहन लगे हुण नस वंजो किल विखो, करता कर आया दूतै दैन भया, गोबिंद प्रगटाया। हुण ओही मन जिहड़ा पुठा सी, अपुष्ट बात ते भी भई सीधरी दूत दुष्ट सजनई अंधेरिया सी ना, शुरुआत इतों कीती सी। अंधकार में रतन प्रगासियो मलीन बुद्ध हशनई। सतगुरु दे अगे अरदास ते सिख जग्यासु कोलो पुछदा पिया जग्यासु गुरसिख तो कि मैनूं ओह उपदेश सुना कि मन किवें टिके। सिंह पहला अज भी बंदगी करन वाले एक दूजे नाल गल शेयर करदे ने। ठीक है कोई अगली अवस्था च कोई पुछे वे, जिहड़ा अगे पहुंच गया वह पिछला जे पुछदा है तो उहदी बांह पकड़े, क्योंकि इहदे विच सब कुछ इही है। अगे गलबात करदे सन मन किवें टिके, मन का की हाल है। हुण नहीं जो हुण ते मन की गल करो तो कहिंदे छड्डो पर हिंदूइज्म दीआं गल्लां कर लग पए। असलियत इह इहनूं स्वीकारीए सी, मन की साधना तो बिना नहीं तन साधे जाने। मन साधांगे इंद्रे भी काबू हो जाएंगे। गुरु नानक साहब का एक पवित्र बचन कह के वह संपन्नता आपां करांगे। पृथ्वी मल सहगल ते रामा डिडी दो सिख हजूर को लाए। उन्हें बेनती की, महाराज बिशन रूप कैसे होइए, बिशन रूप अपेता किवें हो सकती है। हजूर ने फुरमाया धर्म की किरत करो, लोड़वंद की मदद करो। अगली गल जिहड़ी कही, कहन लगे तुसी कीर्तन कर लेंदे हो? कहिंदे ने महाराज दोवें कर लैंदे आ। उदों ते कल्ली रबाब नाल भी सर जांदा सी ना, ते बाबा जी दी साइड ते कल्ला बरदाना ही रहा सारी जिंदगी। सच्ची लो साइड ते सर ना, पर इना वाहगुरु जी इन्नी विकसित बुद्धि नाल रब सी, बुद्धियां बुद्धियां गल्लां ते साडियां ने। एक शब्द बाबा जी दे अंदर सी नाल ही मरदाना चेते कर लैंदा सी। सब तो ज्यादा बाणी भाई मरदाने नूं कंठ सी, जिते हजूर गए बस ओही नाल ही चेते हो जाण। वह मित्र सी, वह मुरीद सी, वह चेला सी। अकल्या रहिंदिया कई वारी मखौल ठट्ठा भी उहदे नाल करदे सन। एक वारी तां इह शब्द नूं व्यंग च ना लिजाणा, रब भी हसदा जे एक भगत मेरे हिरदा बसा नामे देख नारायण हस्या, भी कहिंदा भी इह की करदा पिया। एक वारां दा बचन है सच्चे पातशाह जी, मैं सिर्फ एक खिन निकलिया क्योंकि वह कीर्तनियां बहुत प्यार करते सन। कीर्तन किया तो कदी कदी लड़ भी पैना, पर उन्हां दी लड़ाई भरावां वाली लड़ाई नहीं सी, भी कि छड के बोलना ही नहीं, वह तो मां ते पुत वाली सी। जे अत क्रोप करे करताया, ता भी चीत ना राक्ष माया। ਬਾਕੀਰਤਨ ਕੀਤਾ, ਹਜ਼ੂਰ ਬੈਠ ਗਏ ਤੇ ਉਦੋਂ ਕਿਹੜਾ ਸਮਾਂ ਸੀ? ਹੁਣ ਤੇ ਚਲੋ ਅਸੀਂ ਸਮੇਂ ਚੱਲਦੇ ਹਾਂ ਨਾ, ਉਹਦਾ ਕੀਰਤਨ ਦਾ ਕੋਈ ਅੱਧਾ ਘੰਟਾ ਪੌਣਾ ਘੰਟਾ ਕਹਿ ਕੇ ਦਿਨਾਂ ਦਾ ਕੀਰਤਨ ਸੀ, ਕਹਿ ਕੇ ਰਾਤਾਂ ਦਾ ਕੀਰਤਨ ਸੀ। ਕੀਰਤਨ ਹੋਏ, ਬੈਠ ਗਏ, ਮਰਦਾਨਾ ਜੀ ਖੱਬੇ ਸੱਜੇ ਦੇਖਿਆ, ਫਿਰ ਵੇਖਿਆ ਵੀ ਮਹਾਰਾਜ ਧੇਲਦੇ ਨੇ ਪ੍ਰਸ਼ਾਦਾ ਪਾਣੀ। ਇਹ ਸਤਿਗੁਰੂ ਖੇਡ ਵਰਤਾਈ ਸੀ, ਜੇ ਉਹਨੂੰ ਪਿਆਸ ਨਾ ਲਾਉਂਦੇ ਤੇ ਵਲੀ ਕੰਧਾਰੀ ਕਿਵੇਂ ਥੱਲੇ ਆਉਂਦਾ? ਉਹਨੂੰ ਭੁੱਖ ਨਾ ਲੱਗਦੀ ਤੇ ਨੂਰ ਸ਼ਾਹ ਜਾਦੂ ਕਰਨੀ ਦਾ ਕਿਵੇਂ ਅੰਦਰ ਉਧਾਰ ਹੁੰਦਾ? ਜੇ ਉਹ ਨਾ ਜਾਂਦਾ ਤੇ ਕੌਡਾ ਰਾਕਸ਼ ਗੁਰੂ ਕਰਕੇ ਆਉਂਦਾ? ਇਹ ਆਪਣੀ ਮਾਇਆ ਆਪ ਸਾਰੀ ਸੀ ਨਾ। ਤੇ ਜਦੋਂ ਹਜ਼ੂਰ ਦੇ ਨੇਤਰ ਖੁੱਲੇ, ਸਾਹਮਣੇ ਰਬਾਬ ਰੱਖ ਕੇ ਕਹਿੰਦੇ ਨੇ ਮਹਾਰਾਜ ਸਾਨੂੰ ਖੁਸ਼ੀਆਂ ਵਿਦਿਆ ਕਰੋ, ਹੁਣ ਸਤਿਗੁਰੂ ਨੇਤਰ ਹੈ ਭਿੱਜੇ ਤਰੋ ਤਾਜ਼ਾ ਅੰਦਰ। ਨਿਰੰਕਾਰ ਨੇ ਆਕਾਰ ਬਣਾਇਆ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਨਿਰੰਕਾਰ ਆਕਾਰ ਬਣਾ ਲਿਆ ਬਾਬੇ ਨਾਨਕ ਦਾ। ਸਤ ਨਾਮ ਸਤ ਰੂਪ ਕਰ ਸਤਿਗੁਰ ਨਾਨਕ ਦਿਓ ਜਪਾਇਆ, ਉਹ ਨਿਰੰਕਾਰ ਤੋਂ ਆਕਾਰ ਬਣੇ। ਕਹਿਣ ਲੱਗਾ ਮਹਾਰਾਜ ਵਿਦਿਆ ਦਿਓ ਮੈਂ ਚੱਲਾ ਘਰ। ਜਨਮ ਸਾਖੀ ਚ ਲਿਖਿਆ ਮਹਾਰਾਜ ਹੱਸ ਕੇ ਕਹਿੰਦੇ ਨੇ ਵੇ ਮਰਦਾਨਿਆ, ਵੇ ਸ਼ਬਦ ਬਹੁਤ ਮਿਲੇਗਾ ਜਨਮ ਸਾਖੀ ਚ, ਤੇ ਵੇ ਸ਼ਬਦ ਪੰਜਾਬੀ ਵਿੱਚ ਸਾਡੇ ਮਾਂ ਜਦੋਂ ਬਹੁਤ ਨਿਆਣੇ ਨੂੰ ਪਿਆਰ ਕਰੇ ਵੇ ਸ਼ਬਦ। ਸਤਿਗੁਰੂ ਨੇ ਤਾਂ ਹੀ ਸ਼ਬਦ ਲਾਲੋ ਲਈ ਸੱਤ ਵਾਰੀ ਵੇ ਵਰਤਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਕਹਿਣ ਲੱਗੇ ਵੇ ਮਰਦਾਨਿਆ ਅਸਾਂ ਦੀ ਤੇਰੇ ਉੱਪਰ ਬਹੁਤ ਖੁਸ਼ੀ ਹੈ, ਤੇਰੇ ਨਾਲ ਬੜੇ ਖੁਸ਼ ਹਾਂ ਅਸੀਂ ਜਿੰਨਾ ਤੈਨੂੰ ਪਿਆਰ ਕਰਨੇ ਆ। ਉਹਨੇ ਅਗਲੀ ਗੱਲ ਨਹੀਂ ਕਰਨ ਦਿੱਤੀ, ਵਿੱਚੋਂ ਕਹਿੰਦਾ ਸੁਭਾਨ ਤੇਰੀ ਖੁਸ਼ੀ ਨੂੰ, ਤੇਰੀ ਖੁਸ਼ੀ ਤੁਹਾਨੂੰ ਮੁਬਾਰਕ ਹੋਵੇ, ਅਸਾਂ ਨੂੰ ਵਿਦਿਆ ਕਰ। ਸਤਿਗੁਰੂ ਹੱਸ ਪਏ, ਬਾਂਹ ਪਕੜ ਕੇ ਕੋਲ ਬਿਠਾ ਕੇ ਕਹਿੰਦੇ ਨੇ ਵੇ ਮਰਦਾਨਿਆ ਕਿਵੇਂ ਰਹੇ ਪਈ ਅਸਾਂ ਨਾਲ, ਕੀ ਚਾਹੁੰਦਾ ਕਿਵੇਂ ਰਹੇਗਾ? ਜਦੋਂ ਹਜ਼ੂਰ ਨੇ ਬਾਂਹ ਪਕੜੀ ਰੋ ਪਿਆ, ਕਹਿੰਦਾ ਬਾਬਾ ਅਸਾਂ ਦਾ ਤੇਰੇ ਤੋਂ ਬਿਨਾਂ ਕੌਣ ਹੈ? ਮੈਂ ਕਿਹਾ ਉਹ ਲੜਾਈ ਸ਼ਰੀਕਾਂ ਵਾਲੀ ਨਹੀਂ, ਅਸਾਂ ਦਾ ਤੇਰੇ ਤੋਂ ਬਿਨਾਂ ਕੌਣ ਹੈ? ਤੂੰ ਅਤੀਤ ਪੁਰਖ ਹੈ, ਵਸਦੀ ਜਾਏ ਨਹੀਂ ਉਜਾੜ ਉਜਾੜ ਰਵੇ, ਉਜਾੜ ਉਜਾੜ ਚੱਲੇ। ਤੂੰ ਅਤੀਤ ਪੁਰਖ ਹੈ, ਵਸਦੀ ਜਾਏ ਨਹੀਂ ਉਜਾੜ ਉਜਾੜ ਰਵੇ। ਮਹਾਰਾਜ ਕਹਿੰਦੇ ਵੇ ਮਰਦਾਨਿਆ ਕਿਵੇਂ ਰਹਿ ਵੀ ਅਸਾਂ ਨਾਲ? ਕਹਿ ਲੱਗਾ ਰਹਾਂਗਾ ਤਾਂ ਤੇਰੇ ਨਾਲ, ਤੇਰੇ ਤੋਂ ਬਿਨਾਂ ਕਿਹੜਾ? ਅੱਜ ਮੈਂ ਮੰਗਣਾ ਹੈ ਕੁਛ ਕੀ? ਕਹਿੰਦੇ ਨੇ ਮੈਂ ਰਬਾਬ ਜਾਣਾ, ਆਪ ਜੀ ਕੀਰਤਨ ਕਰਦੇ ਹੋ, ਮੈਂ ਪਿੱਛੇ ਬੋਲਣਾ, ਤੁਸੀਂ ਕਿੰਨੇ ਕਿੰਨਾ ਸਮਾਂ ਨੇਤਰ ਬੰਦ ਕਰ ਦਿੰਦੇ ਹੋ, ਖੋਲਦੇ ਨਹੀਂ ਕੁਛ ਨਹੀਂ, ਕਿਣਕਾ ਮਾਤਰ ਉਹ ਦੇ ਦੇ ਜੇ ਅੱਖਾਂ ਬੰਦ ਕਰਕੇ ਤੂੰ ਮਾਨਣਾ ਹੈ। ਭੁੱਖ ਨਾ ਦੁੱਖ ਨਾ ਨੀਂਦ ਨਾ ਸਤਾਏ, ਇਹ ਅੰਤਲੇ ਵਕਤ ਦੀਆਂ ਗੱਲਾਂ, ਕੁਛ ਨਾ ਸਤਾਏ। ਮਹਾਰਾਜ ਜੀ ਨੇ ਕਿਹਾ ਭਲਾ। ਕਹਿਣ ਲੱਗੇ ਹੋਰ ਦੇਖੋ ਅਗਲੀ ਗੱਲ ਕੀ। ਕਹਿਣ ਲੱਗੇ ਬਾਬਾ ਮੈਂ ਬਹੁਤ ਭੁੱਲਾਂ ਕੀਤੀਆਂ, ਸਾਹਮਣੇ ਬੋਲਿਆ ਵੀ, ਅੱਜ ਦੇਖ ਆਪਾਂ ਦੋਨੋਂ ਇਕੱਲੇ ਹਾਂ, ਤੂੰ ਮੈਨੂੰ ਇਹ ਗੱਲ ਕਹਿ ਦੇ ਮਰਦਾਨਿਆ ਤੇਰੇ ਕਰਮ ਨਹੀਂ ਕਦੀ ਵਿਚਾਰਾਂਗਾ, ਮੇਰੇ ਕਰਮ ਨਾ ਵਿਚਾਰ। ਸਤਿਗੁਰੂ ਨੇ ਅੱਗੇ ਕਿਹਾ ਵੇ ਮਰਦਾਨਿਆ ਤੈਂ ਭਲੀ ਵਸਤ ਮੰਗੀ। ਉੱਥੇ ਸਾਕੀ ਕਰ ਲਿਖਦਾ ਤਬ ਮਰਦਾਨਾ ਉੱਭਰ ਬਾਬੇ ਕੀ ਪੈਰੀ ਪੜਿਆ ਆਗਮ ਨਿਮਕ ਵੀ ਸੋਝੀ ਹੋਈ। ਬਸ ਮੱਥਾ ਟੇਕਿਆ, ਹਜ਼ੂਰ ਕੋਲ ਸਿੱਖ ਆਉਂਦੇ, ਸਿੱਖਾਂ ਦੀ ਭਗਤ ਮਾਲ ਪੜੋ, ਹੈ ਵੈਸੇ ਪੁਰਾਣੀ ਸਾਧ ਭਾਸ਼ਾ, ਉਹਨੂੰ ਪੜਾਂਗੇ ਬਹੁਤ ਕੁਝ ਅੰਦਰ ਦਾ ਮਿਲਦਾ। ਉਹ ਕਹਿੰਦੇ ਨੇ ਮਹਾਰਾਜ ਬਿਸ਼ਨ ਰੂਪ ਕੈਸੇ ਹੋਈ ਹੈ ਜਿਹੜੀ ਗੱਲ ਚੱਲ ਰਹੀ ਹੈ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀ।
ਹਜ਼ੂਰ ਕਹਿੰਦੇ ਨੇ ਕੀਰਤਨ ਕਰ ਲੈਂਦੇ ਹੋ? ਕਹਿੰਦੇ ਨੇ ਹਾਂ। ਕਹਿੰਦੇ ਨੇ ਆਪਣੇ ਲਈ ਕੀਰਤਨ ਕਰੋ, ਆਪਣੇ ਲਈ ਕਥਾ ਕਰੋ। ਹੁਣ ਵੈਸੇ ਹੈ ਸ਼ਬਦ ਉਪਰਾ ਜਿਹਾ ਲੱਗੇਗਾ, ਆਪਾਂ ਕੀਰਤਨ ਸੁਣਾਉਣ ਲਈ ਕਰਨੇ ਆ, ਆਪਾਂ ਕਥਾ ਸੁਣਾਉਣ ਲਈ ਕਰਨੇ ਆ, ਪਰ ਕਦੀ ਮਨ ਸਰੋਤਾ ਬਣੇ ਤੇ ਅੰਦਰ ਕੀਰਤਨ ਕਰੇ, ਕੋਈ ਨਾ ਹੋਵੇ ਕਥਾ ਅੰਦਰ ਨੂੰ ਸੁਣਾਈ ਜਾਏ। ਕਹਿੰਦੇ ਇੱਕ ਕੰਮ ਕਰਿਆ ਕਰੋ, ਇੱਕ ਜਣਾ ਕੀਰਤਨ ਕਰੇ, ਦੂਜਾ ਇੰਦਰੀਆਂ ਸੰਕੋਚ ਕੇ ਕੀਰਤਨ ਸੁਣੇ, ਫਿਰ ਦੂਜਾ ਕਰੇ ਦੂਜਾ ਸੁਣੇ। ਉਹ ਕਹਿੰਦੇ ਨੇ ਮਹਾਰਾਜ ਮਨ ਨੀ ਕਾਬੂ ਹੁੰਦਾ। ਸਤਿਗੁਰੂ ਕਹਿੰਦੇ ਨੇ ਸਵਾਰੀ ਕਦੀ ਕਰ ਦਿਓ ਪ੍ਰੀਥੀ ਮਲ। ਕਹਿ ਲੱਗੇ ਘੋੜੇ ਰੱਖੇ ਨੇ ਮਹਾਰਾਜ। ਕਹਿੰਦੇ ਜਿੱਦਣ ਘੋੜਾ ਬਿਮਾਰ ਹੋ ਜਾਂਦਾ ਤੇ ਉਹਦੇ ਇਲਾਜ ਲਈ ਕਹਿੰਦੇ ਮਸਾਲਾ ਦੇਈਦਾ। ਸਤਿਗੁਰੂ ਕਹਿੰਦੇ ਨੇ ਆਪਣੇ ਆਪ ਭਾਂਡੇ ਚ ਮਸਾਲਾ ਪਾਇਆ ਘੋੜਾ ਖਾ ਲੈਂਦਾ, ਕਹਿੰਦੇ ਨੇ ਨਹੀਂ ਕਿਵੇਂ ਦਿੰਦੇ ਹੋ, ਕਹਿੰਦੇ ਨੇ ਘੋੜੇ ਨੂੰ ਰੁੱਖ ਨਾਲ ਬੰਨੀਦਾ ਜਾਂ ਕਿੱਲੇ ਨਾਲ ਬੰਨੀਦਾ, ਫਿਰ ਉਹਦੇ ਮੂੰਹ ਵਿੱਚ ਮੁੱਠ ਭਰ ਕੇ, ਪੁਰਾਣੇ ਸ਼ਬਦ ਬਜ਼ੁਰਗ ਕਹਿੰਦੇ ਸਨ ਲੱਪ ਭਰ ਕੇ, ਲੱਪ ਭਰ ਕੇ ਮੈਂ ਸ਼ਬਦ ਤਾਂ ਬੋਲਦਾ ਰਹਿੰਦਾ, ਕਦੀ ਕਦੀ ਪੁਰਾਣੀ ਯਾਦ ਆ ਜਾਂਦੀ ਹੈ ਨਾ, ਲੱਪ ਭਰ ਕੇ ਮੂੰਹ ਚ ਪਾਣੀ, ਤੇ ਫਿਰ ਕਹਿੰਦੇ ਇੱਕ ਕੰਮ ਕਰਦੇ ਸਾਂ ਉਹਦਾ ਮੂੰਹ ਉੱਚਾ ਚੁੱਕ ਦੇਣਾ, ਓਨੀ ਦੇਰ ਤੱਕ ਬਾਂਹ ਨਹੀਂ ਸਾਂ ਬਾਹਰ ਕੱਢਦੇ ਜਿੰਨੀ ਦੇਰ ਤੱਕ ਮਸਾਲਾ ਅੰਦਰ ਦੀ ਚਲਾ ਜਾ। ਮਹਾਰਾਜ ਕਹਿੰਦੇ ਘੋਲ ਹੈ ਨਾ, ਘੋੜਾ ਬੰਨਿਆ ਮਸਾਲਾ ਮੂੰਹ ਚ ਪਾਇਆ, ਓਨੀ ਦੇਰ ਤੱਕ ਬਾਂਹ ਨਹੀਂ ਕੱਢਦੇ, ਘੋੜਾ ਥੱਕ ਕੇ ਮਸਾਲਾ ਲੈ ਜਾਂਦਾ ਨਾ ਕਿ ਜਿੰਨੇ ਮਸਾਲਾ ਦਿੱਤਾ ਉਹ ਥੱਕਦਾ। ਕਹਿਣ ਲੱਗੇ ਮਨ ਜੇ ਬਿਮਾਰ, ਇਹਨੂੰ ਪਤਾ ਹੀ ਨਹੀਂ ਕਿ ਬਾਣੀ ਦਾ ਮਸਾਲਾ ਕੀ ਹੈ। ਕਹਿੰਦੇ ਇਹਨੂੰ ਦਿਓ ਬਾਣੀ ਦਾ ਮਸਾਲਾ, ਜਦੋਂ ਮਸਾਲਾ ਦੇਣਾ ਇਹਨੇ ਭਟਕਣਾ ਜੀ। ਵੇਖੋ ਸਤਿਗੁਰੂ ਕਹਿੰਦੇ ਨੇ ਉਂਝ ਟਿਕਿਆ ਰਹੇਗਾ, ਜਦੋਂ ਮਸਾਲਾ ਦਿਓਗੇ ਕਿੱਲੇ ਤੇ ਇੱਕੋ ਦਮ ਖਰੂ ਪਾਏਗਾ ਦੌੜੇਗਾ। ਕਹਿੰਦੇ ਉਂਝ ਬਾਹਰ ਜਿੰਨੀਆਂ ਮਰਜ਼ੀ ਗੱਲਾਂ ਮੇਰੀ ਕਰੀਏ ਇਹਨੂੰ ਕੁਝ ਚੇਤੇ ਨਹੀਂ, ਜਦੋਂ ਗੁਟਕਾ ਚੁੱਕ ਕੇ ਪਾਣੀ ਪੜਦਾ ਸਭ ਕੁਝ ਸਾਹਮਣੇ ਆ ਜਾਂਦਾ, ਮਸਾਲਾ ਖਾਣ ਲੱਗ ਪੈ ਹੁਣ ਭਟਕੇਗਾ। ਕਹਿਣ ਲੱਗੇ ਫਿਰ ਇੱਕ ਕੰਮ ਕਰੋ, ਸ਼ਬਦ ਦਾ ਅਭਿਆਸ ਨਾ ਛੱਡੋ, ਇਹਨੂੰ ਭਜਨ ਤੋਂ ਕਿੱਥੇ ਵੀ ਜਾਏਗਾ, ਵਾਰ ਵਾਰ ਖੋਲ ਖੋਲ ਕੇ ਇਸ ਮਨ ਨੂੰ ਸ਼ਬਦ ਵੱਲ ਲਿਆਓ, ਤੇ ਇੱਕ ਦਿਨ ਐਸਾ ਹੋਵੇਗਾ ਮਨ ਰੂਪੀ ਘੋੜਾ ਥੱਕ ਕੇ ਮਸਾਲਾ ਖਾਣ ਲੱਗ ਪਏਗਾ। ਹਾਂ, ਉਹ ਘੋੜਾ ਮਸਾਲਾ ਮਹੀਨੇ ਚ ਜਾਂ ਛੇ ਮਹੀਨੇ ਇੱਕ ਦੋ ਵਾਰੀ ਖਾਂਦਾ, ਇਹ ਕਿਤੇ ਟਿਕ ਕੇ ਬਾਣੀ ਦਾ ਮਸਾਲਾ ਲੈਣ ਲੱਗ ਪਿਆ, ਰੋਜ਼ ਰੋਜ਼ ਫਿਰ ਬੰਨਣ ਦੀ ਲੋੜ ਨਹੀਂ, ਇਹ ਤਾਂ ਖੁਦ ਗੁਰੂ ਕੋਲ ਤੁਰਿਆ ਹੋਵੇਗਾ ਮਸਾਲਾ ਛੱਡਣ ਦੇ ਲਈ। ਜਿੱਦਣ ਇਹ ਅਰੋਗ ਹੋ ਜਾਏਗਾ, ਗੁਰਮੁਖੋ ਆਰੋ ਇੱਧਰ ਨੂੰ ਥੋੜਾ ਜਿਹਾ ਤੁਰੀਏ, ਜਿਹੜੇ ਤੁਰਦੇ ਹੋ ਤੁਸੀਂ ਤੁਹਾਡੇ ਚਰਨਾਂ ਚ ਨਮਸਕਾਰ, ਕਿਉਂਕਿ ਕਈ ਵਾਰੀ ਜਾਈਦਾ ਹੁਣ ਕਥਾ ਕਰੀ ਦੀ, ਕਈ ਕਹਿੰਦੇ ਦੇਖੋ ਜੀ ਬਦਲ ਗਿਆ ਕੰਮ, ਉਹ ਤਾਂ ਗੱਲ ਹੀ ਵਾਹਿਗੁਰੂ ਦੀ ਕਰਦੇ ਨੇ ਜੀ, ਉਹ ਸਾਰੀ ਗੱਲ ਮੰਨਦੀ ਜੇ ਗੁਰਮੁਖੋ ਇਹਨੂੰ ਕਿਤੇ ਟਿਕਾਈਏ। ਸਿੱਖ ਨੇ ਜਿੱਥੇ ਆਪਣੀ ਵੇਦਨਾ ਕਹਿੰਦੇ ਕਿਹਾ ਮੈਨੂੰ ਇੱਕ ਗੱਲ ਦੱਸ, ਮੇਰਾ ਮਨ ਕਿਉਂ ਦੂਜੇ ਪਾਸੇ ਜਾਂਦਾ, ਉਹ ਅਸੀਂ ਥੋੜਾ ਜਿਹਾ ਬਾਣੀ ਚ ਦੇਖੇ ਕੱਲ ਨੂੰ ਇਸੇ ਲੜੀ ਨੂੰ ਕਿ ਕਹਿਣਗੇ ਹੁਣ ਮੇਰੇ ਵਸ ਦਾ ਰੋਗ ਨਹੀਂ, ਮੇਰਾ ਮਨ ਹੀ ਕਾਬੂ ਹੁੰਦਾ। ਗੁਰਮੁਖਾ ਮੈਂ ਮਨ ਤੈਨੂੰ ਦਿੱਤਾ, ਮਨ ਤੈਨੂੰ ਦੇਣ ਦਾ ਮਤਲਬ ਕਿ ਮੈਨੂੰ ਤੁਸੀਂ ਮਰਿਆਦਾ ਦੱਸੋ ਮੈਂ ਕਿਵੇਂ ਕਰਨਾ। ਉਹ ਫਿਰ ਅੱਗੋ ਸਿੱਖ ਕੀ ਦੱਸਦਾ, ਅਜੇ ਸਵਾਲ ਨੇ, ਆਉਣ ਵਾਲੇ ਸਮੇਂ ਚ ਆਓ, ਵਕਤ ਭਾਵੇਂ ਬਹੁਤ ਹੋ ਗਿਆ, ਦੋ ਚਾਰ ਮਿੰਟ ਨਾਮ ਜਪ ਲਈਏ ਨਾ, ਕਿਉਂਕਿ ਅੱਗੇ ਤੇ ਮੈਨੂੰ ਖੁੱਲੇ ਟਾਈਮ ਦਿੱਤਾ, ਅੱਜ ਪਿੱਛੇ ਢਾਡੀ ਸਿੰਘ ਹੁੰਦੇ ਨੇ, ਫਿਰ ਜ਼ਰੂਰੀ ਹੈ ਵਕਤ ਚ ਰਹਿਣ। ਸਾਰੇ ਨਾ ਆਪਣੇ ਮਨ ਵੱਲ ਦੇਖੀ, ਕਿਉਂਕਿ ਇਹ ਪੁਰਨੇ ਪੈਦਾ ਕਰ ਰਹੇ, ਇਹਨੂੰ ਥੋੜਾ ਜਿਹਾ ਦੇਖ ਕੇ ਪਹਿਲਾਂ ਆਪਾਂ ਲੈ ਚ ਜਪਾਂਗੇ, ਫਿਰ ਸਾਰੇ ਜਿਵੇਂ ਅੱਗੇ ਜਪਦੇ ਸਨ ਕਰੋ ਕਿਰਪਾ ਤੇ ਸਾਰੇ। ਇਹ ਸਭ ਤੋਂ ਵੱਡੀ ਅਸੀਸ ਹੈ ਨਾ, ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਦੇਵੀਆਂ ਭੈਣਾਂ ਨੇ ਕਿਰਪਾ ਸਾਰੇ ਉੱਚੀ, ਵਾਹੇ ਗੁਰੂ
ਵਾਹਿਗੁਰੂ।
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਚਨ ਸ਼ਬਦ ਆਪ ਜੀ ਦੇ ਵਿਚਾਰ ਦੀਆਂ ਬੇਅੰਤ ਪੁੱਲਾਂ ਹੋਈਆਂ ਨੇ। ਸਤਿਗੁਰੂ ਸਭ ਦਾ ਜਪਿਆ ਆਪਣੇ ਦਰ ਤੇ ਲੇਖੇ ਲਾ ਲਓ, ਸਭ ਦੀ ਚੋਲੀ ਵਿੱਚ ਨਾਮ ਦਾ ਹੀਰਾ ਟਿਕਾ ਦਿਓ। ਆਪ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।